ਜਿੰਨੀਆਂ ਵੀ ਸੰਗਤਾਂ ਪੰਡਾਲ ਤੋਂ ਬਾਹਰ ਨੇ ਉਹਨਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਉਹ ਪੰਡਾਲ ਵਿੱਚ ਆਓ, ਜਲਦੀ ਜਲਦੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਆਪੋ ਆਪਣੀਆਂ ਥਾਵਾਂ ਤੇ ਸੱਜ ਕੇ ਆਪਾਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਆਪਾਂ ਸਾਰੇ ਪੌੜੀ ਦੇ ਰੂਪ ਵਿੱਚ ਗੁਰੂ ਸਾਹਿਬ ਦਾ ਬਚਨ ਪੜ੍ਹ ਰਹੇ ਸੀ, ਅਸਥਾਈ ਰੂਪ ਚ ਗਾਇਆ ਜਾ ਰਿਹਾ ਸੀ, ਚਿੰਤਾ ਛੱਡ ਅਚਿੰਤ ਰਹੋ। ਗੁਰੂ ਸਾਹਿਬ ਸਾਨੂੰ ਸਮਝਾ ਕੇ ਗਏ, ਦੇਖੋ ਜਿਹੜਾ ਬੰਦਾ ਰੋਡ ਤੇ ਚੱਲਦੇ ਆ, ਆਪਾਂ ਜਦੋਂ ਰੋਡ ਤੇ ਜਾਂਦੇ, ਜਿਹੜੇ ਬੰਦੇ ਕੋਲ ਕਾਗਜ਼ ਪੂਰੇ ਨੇ, ਜਿਹਦੇ ਕੋਲ ਡਰਾਈਵਰੀ ਲਾਇਸੈਂਸ ਵੀ ਹੈਗਾ, ਉਹਦੀ ਗੱਡੀ ਦੇ ਵੀ ਪੇਪਰ ਪੂਰੇ ਨੇ, ਉਹ ਆਪਣੇ ਰੋਡ ਦੇ ਨਿਯਮਾਂ ਨੂੰ ਫੋਲੋ ਕਰਦਾ। ਜਿਹੜੇ ਰੂਲ ਬਣੇ ਨੇ, ਟ੍ਰੈਫਿਕ ਦੇ ਰੂਲ ਨੇ, ਉਹਨਾਂ ਨੂੰ ਫੋਲੋ ਕਰਦਾ। ਜਿਹੜਾ ਬੰਦਾ ਸੜਕ ਤੇ ਚੱਲਦਿਆਂ ਸਾਰੇ ਰੂਲ ਫੋਲੋ ਕਰਦਾ, ਉਹਨੂੰ ਕਿਸੇ ਕਿਸਮ ਦਾ ਕੋਈ ਟੈਨਸ਼ਨ, ਉਹ ਬੇਫਿਕਰ ਹੈ, ਉਹ ਬੇਫਿਕਰੀ ਨਾਲ ਚੱਲ ਰਿਹਾ। ਉਹਨੂੰ ਟਿਕਟ ਦਾ ਕੋਈ ਟੈਨਸ਼ਨ ਨਹੀਂ, ਉਹਨੂੰ ਚਲਾਨ ਕੱਟੇ ਜਾਣ ਦੀ ਕੋਈ ਚਿੰਤਾ। ਗੁਰੂ ਜੀ ਕਹਿੰਦੇ ਨੇ ਤੂੰ ਰੱਬ ਦੇ ਨਿਯਮਾਂ ਨੂੰ ਸਮਝ ਕੇ, ਜਿਹੜਾ ਉਹਦਾ ਕਾਨੂੰਨ ਹੈ, ਜਿਹੜਾ ਉਹਦਾ ਨਿਯਮ ਵਰਤ ਰਿਹਾ, ਉਹਨਾਂ ਨਿਯਮਾਂ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਜਿਉਂ। ਜਦੋਂ ਤੂੰ ਉਹਨਾਂ ਦੇ ਰੱਬ ਦੇ ਬਣਾਏ ਹੋਏ ਨਿਯਮਾਂ ਨੂੰ ਫੋਲੋ ਕਰੇਗਾ, ਫਿਰ ਚਿੰਤਾ ਛੱਡ ਅਚਿੰਤ ਰਹੋ। ਨਾਨਕ ਲੱਗ ਪਾਈ, ਉਹਦੇ ਚਰਨਾਂ ਨਾਲ ਜੁੜਨ ਦਾ ਭਾਵ ਉਹਦੇ ਪੈਰ ਲੱਗਣ ਦਾ, ਨਾਨਕ ਲੱਗ ਪਾਈ ਮਤਲਬ ਕਿ ਉਹਦੇ ਨਿਯਮ ਨੂੰ ਸਮਝ ਕੇ। ਜਿਹੜਾ ਬੰਦਾ ਰੱਬ ਦੇ ਨਿਯਮਾਂ ਨੂੰ ਸਮਝਦਾ, ਉਹ ਫਿਰ ਜ਼ਿੰਦਗੀ ਚ ਚਿੰਤਾ ਛੱਡ ਕੇ ਅਚਿੰਤ ਹੋ ਕੇ ਵਿਚਰਦਾ। ਉਹਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ, ਕੋਈ ਦੁੱਖ ਨਹੀਂ, ਹਮੇਸ਼ਾ ਆਨੰਦ ਵਿੱਚ, ਹਮੇਸ਼ਾ ਇੱਕ ਚਾਅ ਵਿੱਚ ਆਪਣੀ ਜ਼ਿੰਦਗੀ ਜਿਉਂਦਾ। ਸੋ ਆਪਾਂ ਵੀ ਉਸ ਰੱਬ ਦੇ ਹੁਕਮ ਨੂੰ ਸਮਝੀਏ, ਜਿਹੜਾ ਗੁਰੂ ਜੀ ਨੇ ਸਾਨੂੰ ਸਮਝਾਇਆ, ਉਹ ਨਜ਼ਰੀਏ ਨਾਲ ਆਪਣੀ ਜ਼ਿੰਦਗੀ ਨੂੰ ਜਿਉਈਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਦੀ ਖਿਮਾ। ਭਾਈ ਸਾਹਿਬ ਸਟੇਜ ਤੇ ਪਹੁੰਚ ਚੁੱਕੇ ਨੇ, ਦੁਬਾਰਾ ਫਿਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿੰਨੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ, ਸਾਰੀਆਂ ਸੰਗਤਾਂ ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੀਆਂ ਥਾਵਾਂ ਤੇ ਸਜੋ। ਤੇ ਨਾਲ ਹੀ ਲੰਗਰ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਿੰਨਾ ਸਮਾਂ ਹੁਣ ਦੀਵਾਨ ਚੱਲੇਗਾ, ਉਹਨਾਂ ਟਾਈਮ ਲੰਗਰ ਬੰਦ ਕਰ ਦਿੱਤਾ ਜਾਵੇ। ਆਓ ਸਾਰੇ ਪਿਆਰ ਨਾਲ, ਸਤਿਕਾਰ ਨਾਲ, ਇਕਾਗਰਤਾ ਨਾਲ ਆਪਾਂ ਭਾਈ ਸਾਹਿਬ ਤੋਂ ਹਰ ਜਸ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੂੰ ਮੇਰੋ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਨਾਲ ਨਾਲ ਪੜੋ। ਸੰਗਤ ਅਜੇ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਬਹੁਤ ਲੰਮੀਆਂ, ਲੇਟ ਆ ਰਹੀ ਹੈ ਸੰਗਤ ਸਾਰੀ। ਕੱਲ ਮੈਂ ਅਰਜ ਕੀਤੀ ਸੀ ਕਿ 8 ਵਜੇ ਤੋਂ ਪਹਿਲਾਂ ਆਈਏ, ਪਰ ਚਲੋ ਕੋਈ ਨੀ, ਜਿਹੜੇ ਬਾਹਰ ਆਵਾਜ਼ ਸੁਣਦੇ ਹੋ ਕਿਰਪਾ ਕਰਕੇ ਜਲਦੀ ਜਲਦੀ ਆ ਕੇ ਪੰਡਾਲ ਵਿੱਚ ਸਜੋ। ਮੱਥਾ ਟੇਕਣ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਜਰਾ ਜਲਦੀ ਜਲਦੀ ਨਮਸਕਾਰ ਕਰਕੇ ਸਜੀ ਜਾਓ, ਤਾਂ ਜੋ ਪਿਛਲੇ ਜਿਹੜੇ ਆ ਰਹੇ ਆ ਉਹਨਾਂ ਨੂੰ ਮੱਥਾ ਟੇਕਣ ਦਾ ਮੌਕਾ ਮਿਲ ਸਕੇ। ਕੋਈ ਰਸਨਾ ਵਾਂਝੀ ਨਾ ਰਵੇ, ਰਲ ਮਿਲ ਕੇ ਆਓ, ਗੁਰੂ ਸਾਹਿਬ ਜੀ ਦੇ ਬਚਨ ਪੜ੍ਹੀਏ। ਸਾਰੇ ਬੋਲਿਆ ਕਰੋ ਜੀ ਨਾਲ, ਸਾਵਲ ਸੁੰਦਰ ਰਮਈਆ ਜਿਹੜਾ ਬੜਾ ਸੋਹਣਾ ਰੱਬ ਹੈ, ਰਮਿਆ ਹੋਇਆ ਜਿਹੜਾ ਹਰ ਪਾਸੇ, ਉਹਦੇ ਨਾਲ ਮੇਰਾ ਕਹਿੰਦੇ ਮਨ ਲੱਗ ਗਿਆ। ਸਾਵਲ ਸੁੰਦਰ ਰਮਈਆ ਮੇਰਾ ਮਨ ਲੱਗ ਤੋ ਹੈ। ਸਾਵਲ ਸੁੰਦਰ ਸਾਵਲ ਸੁੰਦਰ ਰਮਈਆ ਮੇਰਾ ਮਨ ਲੱਗ ਸਾਵਲ ਸੁੰਦਰ ਰਮਈਆ ਮੇਰਾ ਮਨ ਲੱਗ ਸਾਵਲ ਸੁੰਦਰ ਰਾਮਈਆ ਮੇਰਾ ਮਨ ਲੱਗ
ਸਾਵਲ ਸੁੰਦਰ ਰਾਮਈਆ
मन लागा ओहे
मेरा मन लागा ओहे
सावल सुन सावल सुन सावैया मेरा मन लागा
ਮਾਨਸ ਮਰਦੀ ਬਾਰ ਕੋਈ ਗਾਵੇ ਸੁਣੇ ਹਰ
ਖੁਦਾਏ ਤੂੰ ਬਖਸ਼ੰਦਗੀ ਸੇਖ ਗੁਰੀ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇ ਪਰੀ ਤੈ ਪੈਰ ਦੀ ਜੈ ਬੰਦਗੀ ਮਨ ਹੋਰ ਮੁਖ ਹੋਰ ਸੇ ਕਾਟੇ ਕੱਟਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਟੇ ਕੱਟਿਆ ਬੰਦਗੀ ਦਾ ਆਉ ਦਾਤਾ ਜੀ ਸਾਨੂੰ ਖੈਰ ਬੰਦਗੀ 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 ਆਉ ਦਾਤਾ ਜੀ ਸਾਨੂੰ ਖੈਰ ਬੰਦਗੀ
ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪ੍ਰਿਤ ਕਰੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਡਾਲ ਪਿਛਲੇ ਪਾਸਿਓਂ ਖੋਲ ਦਿੱਤਾ ਗਿਆ ਜਿਹੜੀ ਸੰਗਤ ਲੇਟ ਆ ਰਹੀ ਹੈ ਹੁਣ ਬਹੁਤ ਪਿੱਛੇ ਬੈਠਣਾ ਪੈਣਾ ਵਾਰੀ ਵਾਰੀ ਸਿਰ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜੇ ਆਉਣ ਵਾਲਿਆਂ ਨੂੰ ਰਾਹ 'ਚ ਬਿਠਾ ਲਓ ਨਾਲੇ ਤੇ ਜਗ੍ਹਾ ਕੰਮ ਆ ਜਾਏਗੀ ਨਾਲੇ ਇਹਨਾਂ ਨੂੰ ਜਿਹੜੇ ਮੱਥਾ ਟੇਕ ਰਹੇ ਆ ਬਹੁਤ ਪਿੱਛੇ ਬੈਠਣਾ ਪੈਣਾ ਜਿਹੜੇ ਪਿੱਛੇ ਆਉਣਗੇ ਫਿਰ ਪਿੱਛੇ ਹੀ ਬੈਠ ਜਾਣਗੇ ਜਿਵੇਂ ਆਪਾਂ ਕੱਲ ਕੀਤਾ ਸੀ ਇੱਦਾਂ ਹੀ ਕਰੋ ਵੀਰ ਪਹਿਰੇਦਾਰ ਜਿਹੜੇ ਆ ਤਕੜੇ ਹੋ ਕੇ ਭੈਣਾਂ ਨੂੰ ਭੈਣਾਂ ਵਾਲੇ ਪਾਸੇ ਥੋੜ੍ਹਾ ਖੁੱਲੇ ਖੁੱਲੇ ਹੋ ਕੇ ਬੈਠੋ ਤੇ ਵੀਰਾਂ ਨੂੰ ਵੀਰਾਂ ਵਾਲੇ ਪਾਸੇ ਬਿਠਾਓ ਟਕਾ ਬਣਾ ਕੇ ਰੱਖਿਓ ਵੱਡੇ ਇਕੱਠ ਵਿੱਚ ਇਕਾਗਰਤਾ ਬਣਾਉਣੀ ਬੜੀ ਲਾਜ਼ਮੀ ਹੁੰਦੀ ਹੈ ਕਿਸੇ ਪਾਸਿਓਂ ਕੋਈ ਆਵਾਜ਼ ਨਾ ਆਵੇ ਪਹਿਰੇਦਾਰ ਆਰਾਮ ਨਾਲ ਸੰਗਤ ਨੂੰ ਟਕਾਉਣ ਜਿਤਨਾ ਕੁ ਸਾਡਾ ਪਾਸ ਸਮਾਂ ਹੈ ਇਕਾਗਰਤਾ ਬਣਾ ਕੇ ਬੈਠਣ ਦਾ ਕੋਸ਼ਿਸ਼ ਕਰੀਏ ਯਤਨ ਕਰੀਏ ਸਤਿਗੁਰੂ ਜੀ ਨੇ ਸਬੱਬ ਬਣਾਇਆ ਚੇਤਨਾ ਹੈ ਤੋ ਚੇਤ ਲੈ ਜਿਸ ਦਿਨ ਮਹਿਪਰਾਨੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਦਿਓ ਪਾਨੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਅਜ ਹੁਣ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਅਸਲੀ ਪਦਵੀ ਕਹਿੰਦੇ ਰੱਬ ਦੇ ਭਜਨ ਨਾਲ ਪ੍ਰਾਪਤ ਹੁੰਦੀ ਹੈ ਪਰਮਾਤਮਾ ਦੀ ਬੰਦਗੀ ਨਾਲ ਹੁੰਦੀ ਹੈ ਬੰਦਗੀ ਦੇ ਅਰਥ ਆਪਾਂ ਕਰਦੇ ਹਾਂ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਭੈਣਾਂ ਨੂੰ ਬੇਨਤੀ ਹੈ ਜੀ ਬੋਲਣਾ ਨਹੀਂ ਜਿਹੜੀਆਂ ਭੈਣਾਂ ਰਸਤੇ 'ਚ ਜਿਹੜੇ ਖੜੇ ਹੋ ਭਾਈ ਵੀਰ ਭਰਾ ਜਿੱਥੇ ਬਿਠਾਉਂਦੇ ਹੈ ਖਾਲੀ ਨਾ ਛੱਡਿਓ ਪਹਿਰੇਦਾਰ ਪਿੱਛੇ ਵੀ ਦੋ ਚਾਰ ਚਲੇ ਜਾਇਓ ਜਿਹੜੇ ਆਉਣ ਹੁਣ ਪਿੱਛੇ ਹੀ ਬਿਠਾਈ ਜਾਇਓ
ਵਿਸਰਨਾ ਹੀ ਦਾਤਾ
ਮੈਂ ਪੜ੍ਹਦਾ ਓਨੇ ਚਿਰ 'ਚ ਬੈਠ ਜਾਓ ਸਾਰੇ ਪਹਿਰੇਦਾਰ ਇੱਕ ਦੋ ਪਿੱਛੇ ਵੀ ਉੱਥੇ ਵੀ ਜਾਇਓ ਪਿੱਛੇ ਜਿਹੜਾ ਆਵੇ ਉੱਥੇ ਹੀ ਪਾਈ ਜਾਇਓ
ਵਿਸਰਨਾ ਹੀ ਦਾਤਾ ਆਪਣਾ ਨਾਮ ਦੇਵੋ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਵੋ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਵੋ ਵਿਸਰਨਾ ਹੀ ਦਾਤਾ ਆਪਣਾ ਨਾਮ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਵੋ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਵੋ ਵਿਸਰਨਾ ਹੀ ਆਪਣਾ ਨਾਮ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਵੋ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਵੋ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਵੋ ਵਿਸਰਨਾ ਹੀ ਦਾਤਾ
ਪੜੋ ਪੜੋ
ਹੁਣ ਗਾਵਾਂ ਦਿਨ ਹੁਣ ਗਾਵਾਂ ਦਿਨ ਰਾਵਾਂ ਦਿਨ ਰਾ ਹੁਣ ਗਾਵਾਂ ਦਿਨ ਰਾ ਗੁਣ ਗਾਵਾਂ ਤੇ ਨੂਰਾ ਗੁਣ ਗਾਵਾਂ ਤੇ ਨੂਰਾ ਗਾਵਾਂ ਦਿਨ ਰਾਤ ਗਾਵਾਂ ਦਿਨ ਰਾਤ
ਅਸਲ ਵਿੱਚ ਜਦੋਂ ਆਪਾਂ ਕਹਿੰਦੇ ਆ ਵੀ ਨਾਮ ਦੀ ਦਾਤ ਦਿਓ ਤੇ ਕੱਲ ਆਪਾਂ ਇਸ ਟੌਪਿਕ ਤੇ ਗੱਲ ਕੀਤੀ ਸੀ ਜਿਹੜੇ ਵੀਰ ਭਰਾ ਜਾਂ ਭੈਣਾਂ ਕੱਲ ਦੇ ਦੀਵਾਨ ਵਿੱਚ ਹਾਜ਼ਰ ਸਨ ਬਹੁਤ ਸਟੇਜਾਂ ਤੇ ਕਹੀਦਾ ਸਭ ਤੇ ਉੱਤਮ ਹਰ ਕੀ ਕਥਾ ਰੱਬ ਜੀ ਦਾ ਗਿਆਨ ਰੱਬ ਦੀ ਕਥਾ ਹੈ ਨਾ ਰੱਬ ਦਾ ਗਿਆਨ ਸਾਰਿਆਂ ਤੋਂ ਕੀ ਹੈ ਜੀ ਉੱਤਮ ਜਦੋਂ ਅਸੀਂ ਰੱਬ ਜੀ ਦਾ ਗਿਆਨ ਲੈਂਦੇ ਹਾਂ ਪਰਮਾਤਮਾ ਦਾ ਗਿਆਨ ਲੈਂਦੇ ਹਾਂ ਮਾਲਕ ਜੀ ਦਾ ਗਿਆਨ ਲੈਂਦੇ ਹਾਂ ਇਸੇ ਪੰਕਤੀ ਦੀ ਇਦੂ ਬਾਅਦ ਅਗਲੀ ਪੰਕਤੀ ਵਿੱਚ ਕਹਿੰਦੇ ਹੈ ਪਹਿਲੀ ਪੰਕਤੀ ਚ ਸਭ ਤੇ ਉੱਤਮ ਹਰ ਕੀ ਸਭ ਤੋਂ ਵਧੀਆ ਕੀ ਹੈ ਰੱਬ ਦਾ ਗਿਆਨ ਤੇ ਅਗਲੀ ਪੰਕਤੀ ਚ ਉਸੇ ਗਿਆਨ ਨੂੰ ਨਾਮ ਲੈਣਾ ਕਿਹਾ ਨਾਮ ਸੁਨਤ ਦਰਦ ਦੁੱਖ ਲੱਥਾ ਭਾਵ ਕੇ ਰੱਬ ਦਾ ਗਿਆਨ ਲੈ ਕੇ ਜ਼ਿੰਦਗੀ ਚ ਕੋਈ ਦੁੱਖ ਤਕਲੀਫ ਨਹੀਂ ਰਹਿੰਦੀ ਰੱਬ ਦਾ ਗਿਆਨ ਲੈ ਕੇ ਹੁਣ ਰੱਬ ਦਾ ਗਿਆਨ ਕੀ ਹੈ ਅਗਲਾ ਸਵਾਲ ਇਹ ਖੜਾ ਹੋ ਗਿਆ ਰੱਬ ਦਾ ਗਿਆਨ ਕੀ ਹੈ ਰੱਬ ਦਾ ਗਿਆਨ ਹੈ ਕਿ ਰੱਬ ਜੀ ਦੇ ਜਿਹੜੀ ਕੁਦਰਤ ਬਣਾਈ ਹੈ ਜੋ ਇਹ ਸਿਸਟਮ ਬਣਾਇਆ ਹੈ ਇਹ ਕੰਮ ਕਿਵੇਂ ਕਰਦਾ ਹੈ ਇਹ ਗਿਆਨ ਲੈਣਾ ਜਿਹੜਾ ਸਿਸਟਮ ਹੈ ਕੁਦਰਤ ਦਾ ਇਹ ਕੰਮ ਕਿਵੇਂ ਕਰਦਾ ਇਹ ਰੱਬ ਦਾ ਗਿਆਨ ਲੈਣਾ ਹੈ ਤੇ ਜਦੋਂ ਅਸੀਂ ਉਹ ਗਿਆਨ ਲੈ ਲਿਆ ਫਿਰ ਉਦੋਂ ਅਸੀਂ ਬਾਹਰ ਨਾ ਚੱਲੀਏ ਉਹਦੇ ਮੁਤਾਬਕ ਚੱਲੀਏ ਉਦੋਂ ਅਸੀਂ ਬਾਹਰ ਨਾ ਚੱਲੀਏ ਗਿਆਨ ਲੈ ਲਿਆ ਕੁਦਰਤ ਦਾ ਰੱਬ ਦਾ ਨੇਚਰ ਦਾ ਗਿਆਨ ਲੈਣਾ ਉਸ ਗਿਆਨ ਨੂੰ ਲੈ ਕੇ ਉਦੋਂ ਅਸੀਂ ਬਾਹਰ ਨਾ ਚੱਲੀਏ ਇਹਨੂੰ ਕਹਿੰਦੇ ਆ ਬੰਦ ਰਹਿਣਾ ਬੰਦਗੀ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਹਾਂ ਤੇਰੀ ਪਨਾਹ ਪਨਾਹ ਲੈਣਾ ਸ਼ਬਦ ਕਈ ਵਾਰੀ ਪੜ੍ਹਦੇ ਤੇਰੀ ਪਨਾਹ ਹੈ ਅਸਲ ਚ ਪਨਾਹ ਤੇਰੀ ਪਨਾਹ ਲਈ ਹੈ ਜਦੋਂ ਦੀ ਮੈਂ ਤੂੰ ਬਖਸ਼ੰਦਗੀ ਮੇਰੇ ਰੱਬ ਜੀ ਤੂੰ ਸਦਾ ਬਖਸ਼ੰਦ ਹੈ ਸੇਖ ਫਰੀਦੈ ਖੈਰ ਮੈਨੂੰ ਖੈਰ ਪਾ ਕਾਹਦਾ ਤੀਜੈ ਬੰਦਗੀ ਹੁਣ ਸਿੱਖ ਸੁਰਤ ਹੈ ਦੇ ਹੈ ਕਿ ਸੁਰਤ ਬੋਲੋ ਜੀ ਸੁਰਤ ਹੈ ਕਿ ਸਿੱਖ ਦੇ ਹੈ ਕਿ ਸੁਰਤ ਹੈ ਸੁਰਤ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੇ ਥੋੜੋ ਹੈ ਤੇ ਝੋਲੀ ਕੌਣ ਕਰਦਾ ਹੈ ਦੇ ਜਦੋਂ ਗਿਆਨ ਗੁਰੂ ਹੈ ਸ਼ਬਦ ਗੁਰੂ ਹੈ ਫਿਰ ਝੋਲੀ ਕਿੱਦਾਂ ਕਰਾਂਗੇ ਸ਼ਬਦ ਗੁਰੂ ਗਿਆਨ ਗੁਰੂ ਦੇ ਅੱਗੇ ਗਿਆਨ ਦੇ ਅੱਗੇ ਤੇ ਸਿਰ ਕਰਨਾ ਪੈਂਦਾ ਹੈ ਇਹਦੇ ਚ ਪਾਓ ਜੀ ਆ ਦਿਮਾਗ ਚ ਇਹਦੇ ਵਿੱਚ ਹੈ ਮਾਈਂਡ ਮਨ ਮਨ ਜਿਹੜਾ ਇਹਦੇ ਚ ਹੈ ਸੁਰਤ ਇੱਥੇ ਪਾਓ ਹੁਣ ਖੈਰ ਦਿਓ ਮੈਨੂੰ ਕਾਹਦਾ ਵੀ ਮੈਂ ਤੇਰੀ ਬੰਦਗੀ ਕਰਾਂ ਹੁਣ ਬੰਦਗੀ ਦਾ ਮਤਲਬ ਹੈ ਮੈਂ ਤੇਰੇ ਨਿਯਮਾਂ ਵਿੱਚ ਬੰਦ ਰਵਾਂ, ਤੇਰਾ ਜਿਹੜਾ ਸਿਸਟਮ ਬਣਾਇਆ ਮੈਂ ਉਹਨੂੰ ਫੋਲੋ ਕਰਾਂ, ਮੈਂ ਤੇਰੇ ਨਿਯਮਾਂ ਤੋਂ ਬਾਹਰ ਨਾ ਚੱਲਾਂ। ਹਰ ਪਾਸੇ ਰੱਬ ਜੀ ਦੇ ਨਿਯਮ ਨੇ, ਪੱਕੇ ਨਿਯਮ ਨੇ ਪੱਕੇ, ਤੇ ਮੈਂ ਤੇਰੇ ਨਿਯਮਾਂ ਦੇ ਵਿੱਚ ਵਿੱਚ ਜਦੋਂ ਰਹਿੰਦਾ ਇਹ ਹੈ ਬੰਦਗੀ, ਤੇ ਜਦੋਂ ਮੈਂ ਨਿਯਮਾਂ ਤੋਂ ਉਲਟ ਕੰਮ ਕਰਦਾ ਫਿਰ ਮੈਂ ਤੰਗ ਬਹੁਤ ਹੁੰਦਾ, ਨਿਯਮਾਂ ਤੋਂ ਬਾਹਰ ਜਾਂਦਾ ਜਦੋਂ ਫਿਰ ਮੈਂ ਤੰਗ ਹੁੰਦਾ। ਜਿਵੇਂ ਹੁਣ ਮੰਨ ਲਓ, ਵੇਖੋ ਪਿਆਰਿਓ, ਰੱਬ ਜੀ ਦਾ ਨਿਯਮ ਹੈ ਕਿ ਭੁੱਖ ਲੱਗਦੀ ਹੈ, ਹਰ ਬੰਦੇ ਨੂੰ ਲੱਗਦੀ ਹੈ, ਇਹ ਨਿਯਮ ਮੈਂ ਮੰਨਾਂ, ਮੈਂ ਰੋਟੀ ਖਾਵਾਂ ਬਸ, ਜੇ ਨਾ ਖਾਵਾਂ ਨਿਯਮ ਤੋੜਾਂ ਨਿਯਮ ਤੋਂ ਬਾਹਰ ਜਾਵਾਂ ਫਿਰ ਮੈਂ ਕੀ ਹੋਵਾਂਗਾ, ਤੰਗ ਹੋਵਾਂਗਾ। ਅੱਛਾ ਜੇ ਮੈਂ ਜਿੰਨੀ ਲੋੜ ਹੈ ਉਨੀ ਖਾਵਾਂ ਫਿਰ ਤੇ ਠੀਕ ਹੈ, ਪਰ ਜੇ ਮੈਂ ਲੋੜ ਤੋਂ ਵੱਧ ਖਾਵਾਂ ਫਿਰ ਵੀ ਤੰਗ ਹੋਵਾਂਗਾ। ਭਾਵ ਕਿ ਮੈਂ ਤੇਰੇ ਨਿਯਮ ਨੂੰ ਫੋਲੋ ਕਰਾਂ। ਬੰਦਗੀ ਮਤਲਬ ਤੇਰੇ ਬਚਨਾਂ ਚ ਤੇਰੇ ਜਿਹੜੇ ਤੂੰ ਫੈਸਲੇ ਕੀਤੇ ਹੋਏ ਹੈ, ਮੁੜ ਮੁੜ ਕੇ ਨਹੀਂ ਕਰਦਾ ਤੂੰ ਫੈਸਲੇ, ਇੱਕ ਵਾਰੀ ਕਰਦਾ। ਨਿਯਮ ਕਹਿ ਲਓ, ਰੱਬ ਦੇ ਕੀਤੇ ਫੈਸਲੇ ਵੀ ਕਹਿ ਸਕਦੇ ਹਾਂ। ਪਰਮਾਤਮਾ ਨੇ ਜੋ ਬਣਾ ਦਿੱਤਾ, ਜੋ ਕੁਛ ਪਾਇਆ ਸੋ ਇੱਕ ਵਾਰੀ ਬਣਾਇਆ। ਕੱਲ ਵੀ ਇਸ ਟੌਪਿਕ ਤੇ ਗੱਲ ਚੱਲੀ ਸੀ, ਲਿਲਕੜੀਆਂ ਜਿੰਨੀਆਂ ਮਰਜ਼ੀ ਲੈ ਲਓ, ਰੱਬ ਬਣਾਇਆ ਹੋਇਆ ਆਪਣਾ ਨਿਯਮ ਤੋੜਦਾ ਨਾ, ਅੱਜ ਤੱਕ ਤੋੜਿਆ ਹੋਇਆ। ਜਿਹੜੇ ਉਹਨੇ ਨਿਯਮ ਬਣਾਏ ਹੈ ਨਾ ਕੁਦਰਤ ਦੇ, ਤਰਲੇ ਕਰ ਲੈ ਜ਼ੋਰ ਲਾ ਲੈ, ਉਹ ਨਹੀਂ ਤੋੜਦਾ। ਜੇ ਐ ਨਿਯਮ ਤੋੜਨ ਲੱਗ ਪਿਆ ਨਾ, ਫਿਰ ਤੇ ਬੜੇ ਨੇ ਬੜਿਆਂ ਕਰਕੇ ਫਿਰ ਤੇ ਸਿਸਟਮ ਹੀ ਖਰਾਬ ਹੋ ਜਾਣਾ। ਜੇ ਸਿਫਾਰਿਸ਼ਾਂ ਮੱਲਣ ਲੱਗਿਆ, ਤਰਲੇ ਸੁਣਨ ਲੱਗਿਆ, ਲਿਲਕੜੀਆਂ ਸੁਣਨ ਲੱਗਿਆ, ਫਿਰ ਤੇ ਸਿਸਟਮ। ਵੇਖੋ ਨਾ, ਕੈਨੇਡਾ ਦੀ ਅੰਬੈਸੀ, ਕੈਨੇਡਾ ਵਰਗੇ ਦੇਸ਼, ਅਮਰੀਕਾ ਵਰਗੇ ਦੇਸ਼ ਕਹਿੰਦੇ ਜੀ ਉੱਥੇ ਸਾਡੇ ਨਾਲੋਂ ਜ਼ਿਆਦਾ ਵਧੀਆ ਸਿਸਟਮ ਹੈ, ਮੰਨਦੇ ਆ ਨਾ ਆਪਾਂ, ਕਾਨੂੰਨ ਸਾਡੇ ਤੋਂ ਵਧੀਆ ਹੈ, ਇਮਾਨਦਾਰੀ ਸਾਡੇ ਨਾਲੋਂ ਜ਼ਿਆਦਾ ਹੈ, ਇਹ ਮੰਨਦੇ ਆ ਆਪਾਂ। ਹੁਣ ਜੇ ਕੈਨੇਡਾ ਦੀ ਅੰਬੈਸੀ ਅੱਗੇ ਜਾ ਕੇ ਅਗਲਾ ਲਿਲਕੜੀਆਂ ਲਵੇ, ਵੀਜ਼ਾ ਦੇ ਦਿਓ ਜੀ, ਤਰਲੇ ਕਰੇ ਵੀਜ਼ਾ ਦੇ ਦਿਓ ਜੀ, ਉਹ ਕਹਿਣਗੇ ਜੇ ਵੀਜ਼ਾ ਲੈਣਾ ਹੈ ਸਾਡੀਆਂ ਕੁਛ ਰਿਕੁਆਇਰਮੈਂਟਸ ਹਨ, ਸਾਡੀਆਂ ਕੁਝ ਸ਼ਰਤਾਂ ਨੇ, ਸ਼ਰਤਾਂ ਪੂਰੀਆਂ ਕਰ ਲੈ, ਪੇਪਰ ਪੂਰੇ ਕਰਕੇ ਲਿਆ ਤੇ ਵੀਜ਼ਾ ਤੇਰੇ ਲਈ ਤਿਆਰ ਪਿਆ। ਪਰ ਜੇ ਤੇ ਸ਼ਰਤਾਂ ਪੂਰੀਆਂ ਨਹੀਂ ਕਰਨੀਆਂ, ਤੇਰੀਆਂ ਲਿਲਕੜੀਆਂ ਨੂੰ ਕੀ ਕਰੀਏ, ਆਖੋ ਸਤਨਾਮ। ਸ਼ਰਤਾਂ ਪੂਰੀਆਂ ਕਰਦਾ ਨਹੀਂ ਤਰਲੇ ਕਰਦਾ, ਲਿਲਕੜੀਆਂ ਲੈਂਦਾ। ਤੇ ਜੇ ਬੰਦਾ ਕਵੇ ਮੈਂ ਕੈਨੇਡਾ ਕੈਨੇਡਾ ਕਰਿਆ ਕਰੂੰ ਸਵੇਰੇ 3 ਵਜੇ ਉੱਠ ਕੇ, ਮੈਂ ਬੜੇ ਗੁਣ ਗਾਊਂ ਕੈਨੇਡਾ ਕੈਨੇਡਾ ਦੇ, ਉਹ ਕਹਿਣਗੇ ਤੂੰ ਮਗਰੋਂ ਲੈ। ਜਿਹੜੇ ਸਾਡੇ ਅਸੂਲ ਨੇ, ਸਾਡੀਆਂ ਸ਼ਰਤਾਂ ਪੂਰੀਆਂ ਕਰ ਆ ਜਾ, ਅਸੀਂ ਤੇ ਤਿਆਰ ਬੈਠੇ ਹਾਂ ਤੈਨੂੰ ਗੁਲਵਕਣੀ ਚ ਲੈਣ ਲਈ, ਆਪਣਾ ਨਾਗਰਿਕ ਬਣਾਵਾਂਗੇ, ਆਪਣਾ ਸਿਟੀਜ਼ਨ ਬਣਾਵਾਂਗੇ, ਪਰ ਨਿਯਮ ਤੇ ਮੰਨ, ਐਂ ਤੇਰੀ ਕਿਵੇਂ ਸੁਣਨੀ ਹੈ, ਨਿਯਮ ਮੰਨ ਕੇ ਆ ਜਾ, ਤੇਰੇ ਲਈ ਬੂਹਾ ਖੁੱਲ੍ਹਾ ਹੈ। ਜੇ ਨਿਯਮ ਨਹੀਂ ਮੰਨਦਾ, ਅਸੀਂ ਤੇਰੇ ਤਰਲੇ ਨਹੀਂ ਸੁਣਨੇ, ਅਸੀਂ ਤੇਰੀਆਂ ਲਿਲਕੜੀਆਂ ਨਹੀਂ ਸੁਣਨੀਆਂ। ਸਾਡੇ ਕੁਝ ਅਸੂਲ ਨੇ, ਸਾਡੇ ਵੀਜ਼ਾ ਦੇਣ ਦੇ ਕੁਝ ਫੈਸਲੇ ਨੇ, ਇਦਾਂ ਹੀ ਹੈ ਨਾ ਪਿਆਰਿਓ। ਜੇ ਤਰਲੇ ਸੁਣਨ ਲੱਗਣ ਕੈਨੇਡਾ ਵਾਲੇ, ਤੇਰੀਆਂ ਲਿਲਕੜੀਆਂ ਸੁਣਨ ਲੱਗਣ, ਉਹਨਾਂ ਦਾ ਤੇ ਸਿਸਟਮ ਹੀ ਖਰਾਬ ਹੋ ਜਾਏ ਸਾਰਾ। ਅਮਰੀਕਾ ਕੈਨੇਡਾ ਲੋਕ ਰੋਣ ਲੱਗ ਪੈਂਦੇ ਜਦੋਂ ਵੀਜ਼ਾ ਮਿਲਦਾ, ਨਾ ਨਾ ਮਿਲੇ ਵੀਜ਼ਾ, ਤੇ ਕਈ ਮੈਂ ਤਰਲੇ ਕਰਦੇ ਵੀ ਸਾਡੇ ਪੰਜਾਬੀ ਵੇਖੇ ਆ ਅਮਰੀਕਾ, ਵੇਖੋ ਜੀ ਇੱਕ ਵਾਰੀ 4-5 ਵਾਰੀ ਆ ਗਿਆ ਜੀ, ਮੋੜ ਦਿੰਦੇ ਹਰੇਕ ਵਾਰੀ, ਐਤਕੀ ਤੇ ਦੇ ਦਿਓ, ਉਹ ਕਹਿੰਦੇ ਨਾ 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 ਐ ਨਹੀਂ, ਪੇਪਰ ਪੂਰੇ ਕਰਕੇ ਲਿਆ, ਆ ਲਿਆ ਜਿਹੜਾ ਤੇਰੇ ਤੋਂ ਪੇਪਰ ਮੰਗ ਰਹੇ ਆ, ਦੇ ਦਿਆਂਗੇ ਵੀਜ਼ਾ। ਸਾਡੀ ਰਿਕੁਆਇਰਮੈਂਟ ਤੇ ਪੂਰੀ ਕਰੋ, ਸਾਡੀਆਂ ਸ਼ਰਤਾਂ ਤੇ ਪੂਰੀਆਂ ਕਰੋ। ਰੱਬ ਹੈ ਨਾ ਜਿਹੜਾ, ਉਹ ਕਰਪਟ ਨਹੀਂ ਹੈ, ਰੱਬ ਨਹੀਂ ਸੁਣਦਾ, ਤਰਲੇ ਜਿੰਨੇ ਮਰਜ਼ੀ ਲੈ, ਰੱਬ ਦੀ ਸ਼ਰਤ ਹੈ ਨਾ ਜਿਹੜੀ, ਉਹ ਪੂਰੀ ਕਰਨੀ ਪੈਣੀ। ਉਹ ਕਹੇਗਾ ਠੀਕ, ਤੂੰ ਲਿਲਕੜੀਆਂ ਲੈ, ਬੱਚਾ ਪੈਦਾ ਕਰਨਾ, ਲਿਲਕੜੀਆਂ ਲੈ, ਤਰਲੇ ਲੈ, ਘਰ ਵਾਲੀ ਮੇਰੀ ਪੇਕੇ ਰਹਿੰਦੀ ਹੈ, ਮੈਂ ਸਹੁਰੇ, ਮੈਂ ਇੱਥੇ ਰਹਿਣਾ, ਬੱਚਾ ਹੋਣਾ ਚਾਹੀਦਾ 10 ਮਹੀਨੇ ਦੇ ਵਿੱਚ, 9 ਮਹੀਨੇ ਚ, ਜੋ ਮਰਜ਼ੀ ਕਰਦਾ। ਉਹਨੇ ਕਹਿਣਾ ਜਿਹੜੀ ਮੇਰੀ ਸ਼ਰਤ ਹੈ ਬੱਚਾ ਪੈਦਾ ਕਰਨ ਦੀ, ਤੈਨੂੰ ਪੂਰੀ ਕਰਨੀ ਪੈਣੀ ਹੈ, ਉਹਨਾਂ ਚਿਰ ਤੂੰ ਜੋ ਮਰਜ਼ੀ ਕਰਦਾ, ਬੱਚਾ ਨਹੀਂ ਹੋ ਸਕਦਾ, ਮਾਤ ਪਿਤਾ ਬਿਨ ਬਾਲ ਨਾ ਹੋ, ਬੱਚਾ ਹੋ ਨਹੀਂ ਸਕਦਾ, ਐ ਨਹੀਂ ਹੋਣਾ। ਜਿਹੜੀ ਸ਼ਰਤ ਹੈ ਉਹ ਪੂਰੀ ਕਰ। ਅੱਛਾ ਸ਼ਰਤ ਪੂਰੀ ਕਰੀ ਜਾ, ਮੈਨੂੰ ਭਾਵੇਂ ਨਾਮ ਹੀ ਮੰਨ ਤਾਂ ਵੀ ਹੋ ਜਾਏਗਾ, ਮੇਰੇ ਕੋਲ ਨਾਮ ਹੀ ਤਰਲੇ ਲੈ ਮੇਰੇ ਤਾਂ ਹੀ ਤੇ ਕਾਮਰੇਡ ਬੰਦੇ ਆ ਜਿਹੜੇ ਰੱਬ ਨੂੰ ਨਹੀਂ ਮੰਨਦੇ ਬੱਚੇ ਉਹਨਾਂ ਦੇ ਹੁੰਦੇ ਐ ਔਲਾਦਾਂ ਉਹਨਾਂ ਦੇ ਹੁੰਦੀਆਂ ਮੀਂਹ ਵੀ ਉਹਨਾਂ ਦੇ ਖੇਤਾਂ 'ਚ ਪੈਂਦਾ ਫਸਲਾਂ ਵੀ ਉਹਨਾਂ ਦੀਆਂ ਹੁੰਦੀਆਂ ਕਾਰਨ ਇਹ ਹੈ ਉਹ ਰੱਬ ਦੇ ਬਣਾਏ ਫੈਸਲਿਆਂ ਨੂੰ ਮੰਨ ਲੈਂਦੇ ਰੱਬ ਨੂੰ ਭਾਵੇਂ ਨਹੀਂ ਮੰਨਦੇ ਫੈਸਲੇ ਮੰਨੋ ਜੋ ਉਹਨੇ ਨਿਯਮ ਬਣਾਏ ਆ ਉਹ ਮੰਨੋ ਫਿਰ ਸੁਣੋ ਨਾ ਮੇਰੇ ਵਰਗਾ ਬੰਦਾ ਕਹੇ ਵੀ ਮੈਂ ਆ ਜੀ ਭਗਤ ਮੈਂ ਕਰਦਾ ਜੀ ਤੇਰਾ ਨਾਮ ਜਪਦਾ ਵਾਂ ਤੇਰਾ ਮੈਂ ਅੰਮ੍ਰਿਤ ਛਕਿਆ ਮੈਂ 3 ਵਜੇ ਉੱਠਣਾ ਮੈਂ ਦਰਖਤ ਲਾਇਆ ਮੈਂ ਪਾਣੀ ਨਹੀਂ ਪਾਉਣਾ ਆਪੇ ਹੀ ਵਧੇ ਬਰਸਾਤ ਵੀ ਨਹੀਂ ਪੈ ਰਹੀ ਮੈਂ ਪਾਣੀ ਨਹੀਂ ਪਾਉਣਾ ਇਹਨੂੰ ਦੂਜਾ ਉਹ ਹੈ ਜਿਹੜਾ ਰੱਬ ਨੂੰ ਨਹੀਂ ਮੰਨਦਾ ਪਰ ਉਹ ਰੋਜ਼ ਜਿੰਨਾ ਪਾਣੀ ਚਾਹੀਦਾ ਉਹਨਾਂ ਪਾ ਰਿਹਾ ਉਹ ਰਿਕੁਆਇਰਮੈਂਟ ਕੁਦਰਤ ਦੇ ਜਿਹੜੇ ਨਿਯਮ ਨੇ ਪੂਰੇ ਕਰ ਰਿਹਾ ਜਦੋਂ ਹੈ ਉਹ ਨਾਸਤਕ ਰੱਬ ਨੂੰ ਨਹੀਂ ਮੰਨਦਾ ਪਰ ਰੱਬ ਦਾ ਜਿਹੜਾ ਦਰਖਤ ਨੂੰ ਪਲਣ ਦਾ ਨਿਯਮ ਹੈ ਪਾਣੀ ਦਾ ਉਹ ਪਾਈ ਜਾਂਦਾ ਰੱਬ ਨੇ ਉਹਦੀ ਮੰਨਣੀ ਹੈ ਮੇਰੀ ਨਹੀਂ ਸੁਣਨੀ ਕਿਉਂਕਿ ਮੈਂ ਨਿਯਮ ਤੋੜ ਰਿਹਾ ਜੇ ਮੈਂ ਰੱਬ ਨੂੰ ਪਿਆਰ ਕਰਨਾ ਤੇ ਰੱਬ ਦਾ ਬਣਾਇਆ ਨਿਯਮ ਮੈਨੂੰ ਤੋੜਨਾ ਹੀ ਨਹੀਂ ਚਾਹੀਦਾ ਹਰ ਮੈਨੂੰ ਨਿਯਮ ਮੰਨਣਾ ਚਾਹੀਦਾ ਮੈਂ ਉਲਟ ਅਰਦਾਸ ਕਰਾਂ ਕਿਉਂ ਰੱਬਾ ਮੇਰੇ ਕਰਕੇ ਆ ਨਿਯਮ ਬਦਲਦੇ ਇਹ ਤਾਂ ਕਿਵੇਂ ਹੋ ਸਕਦਾ ਰੱਬ ਨੇ ਗਲਤ ਫੈਸਲੇ ਕੀਤੇ ਹੀ ਨਹੀਂ ਰੱਬ ਦਾ ਨਿਯਮ ਹੈ ਜੀ ਅੱਗ ਸਾੜਦੀ ਹੈ ਰੱਬ ਦਾ ਨਿਯਮ ਕੀ ਹੈ ਜੀ ਅੱਗ ਸਾੜਦੀ ਤੇ ਜਿੱਦੇ ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠੇ ਹੈ ਮਾਸ ਉਹਨਾਂ ਦਾ ਵੀ ਸੜਿਆ ਉਹ ਗੱਲ ਵੱਖ ਹੈ ਵੀ ਉਹਨਾਂ ਨੇ ਮਨ ਕਾਇਮ ਰੱਖਿਆ ਆਖੋ ਸਤਿਨਾਮ
ਸ੍ਰੀ ਵਾਹਿਗੁਰੂ
ਅੱਗ ਦਾ ਨਿਯਮ ਹੈ ਸਾੜਦੀ ਹੈ ਚਲੋ ਗੁਰੂ ਅਰਜਨ ਦੇਵ ਜੀ ਨੇ ਨਹੀਂ ਕਿਹਾ ਹੋਣਾ ਵੀ ਰੱਬਾ ਅਰਦਾਸ ਵੀ ਮੇਰਾ ਮਾਸ ਨਾ ਸੜੇ ਪਰ ਜਿਹੜੇ ਕੋਲ ਸਿੱਖ ਗਏ ਸੀ 4-5 ਉਹ ਤੇ ਕਹਿੰਦੇ ਹੋਣਗੇ ਦਿਆਲਾ ਜੀ ਵਰਗੇ ਵੀ ਰੱਬਾ ਆਹ ਕੀ ਹੋਣ ਲੱਗਾ ਤਵੀ ਤੇ ਮਾਉਣ ਲੱਗੇ ਆ ਉਹਨਾਂ ਦੇ ਅੰਦਰੋਂ ਤੇ ਹੂਕ ਨਿਕਲੀ ਹੋਣੀ ਕਿ ਨਹੀਂ ਨਿਕਲੀ ਹੋਣੀ ਬੋਲੋ ਪਰ ਜਦੋਂ ਤਵੀ ਤੇ ਬਹਿ ਗਏ ਮਨ ਉਹਨਾਂ ਦਾ ਪੂਰਾ ਕਾਇਮ ਰਿਹਾ ਗੁਰੂ ਅਰਜਨ ਦੇਵ ਜੀ ਦਾ ਪਰ ਮਾਸ ਸੜਿਆ ਕਿਉਂਕਿ ਰੱਬ ਦੇ ਨਿਯਮ ਨਹੀਂ ਬਦਲਦੇ ਤੇ ਗੁਰੂ ਅਸਲ 'ਚ ਹੈ ਹੀ ਉਹ ਹੈ ਭਗਤ ਹੈ ਹੀ ਉਹ ਹੈ ਸਿੱਖ ਹੈ ਹੀ ਉਹ ਹੈ ਜਿਹੜਾ ਨਿਯਮ ਨੂੰ ਤੋੜਨ ਦੀ ਗੱਲ ਨਾ ਕਰੇ ਸਗੋਂ ਨਿਯਮ ਨੂੰ ਮੰਨਣ ਦੀ ਗੱਲ ਕਰੇ ਰੱਬ ਦੇ ਕੀਤੇ ਹੋਏ ਫੈਸਲਿਆਂ ਨੂੰ ਮੰਨਣ ਦੀ ਗੱਲ ਕਰੇ ਅਸੀਂ ਮੰਨਣੇ ਕਿੱਦਾਂ ਆ ਫੈਸਲੇ ਲਾਗੂ ਕਿੱਦਾਂ ਕਰਨੇ ਆ ਇਸ ਟੌਪਿਕ ਦੀ ਗੱਲ ਹੋਣੀ ਚਾਹੀਦੀ ਹੈ ਸਾਡਾ ਵੀ ਧਰਮ ਆ ਜਿੱਥੇ ਖੜਾ ਹੈ ਨਿਯਮਾਂ ਨੂੰ ਤੋੜਨ ਦੀ ਗੱਲ ਕਰਦੇ ਆ ਐ ਅਰਦਾਸ ਕਰੇਗਾ ਐ ਹੋ ਜੂ ਐ ਕਰੇਗਾ ਐ ਹੋ ਜੂ ਜਿਹੜੀ ਗੱਲ ਕਹਿਣੀ ਚਾਹੀਦੀ ਉਹਨੂੰ ਇਹ ਸਮਝਾਉਣਾ ਚਾਹੀਦਾ ਵੀ ਜੋ ਸਿਸਟਮ ਹੈ ਉਹਨੂੰ ਤੂੰ ਮੰਨ ਉਹ ਤੇ ਪੱਕਾ ਹੀ ਹੈ ਉਹਦੇ 'ਚ ਬਦਲਾਵ ਕੋਈ ਨਹੀਂ ਹੋਣਾ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ ਤਾਂ ਕਰਕੇ ਮੇਰੇ ਉਹ ਵੀਰੋ ਭਾਈਓ ਭੈਣੋ ਜਿਹੜੀ ਬੰਦਗੀ ਹੈ ਨਾ ਬੰਦਗੀ ਦਾ ਅਰਥ ਹੈ ਤੇਰੇ ਜਿਹੜੇ ਫੈਸਲੇ ਆ ਤੈਂ ਇੱਕ ਵਾਰ ਕਰਤੇ ਆ ਸਿਸਟਮ ਬਣਾ ਦਿੱਤਾ ਆ ਪੂਰਾ ਮੈਂ ਉਹਨਾਂ ਫੈਸਲਿਆਂ ਤੋਂ ਬਾਹਰ ਜਾ ਕੇ ਆਪਣੇ ਫੈਸਲੇ ਨਾ ਕਰਾਂ ਮੇਰੇ ਸਾਰੇ ਫੈਸਲੇ ਉਹਦੇ ਵਿੱਚ ਰਹਿਣ ਤੇਰੇ ਇਹੋ ਜਿਹਾ ਭੈੜਾ ਫੈਸਲਾ ਨਾ ਕਰਨਾ ਜਿਹੜਾ ਗਲਤ ਹੋਵੇ ਤੇਰੇ ਫੈਸਲਿਆਂ ਦੇ ਮੁਤਾਬਕ ਹੀ ਮੈਂ ਆਪਣੇ ਫੈਸਲੇ ਕਰਾਂ ਜਿਵੇਂ ਹੁਣ ਮੰਨ ਲਓ ਆਪਾਂ ਇੰਡੀਆ 'ਚ ਰਹਿੰਦੇ ਹਾਂ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਹੀ ਅਸੀਂ ਆਪਣੇ ਫੈਸਲੇ ਕਰੀਏ ਉਲਟ ਨਾ ਚੱਲੀਏ ਰੱਬ ਦਾ ਬਣਾਇਆ ਹੋਇਆ ਜਿਹੜਾ ਕਾਨੂੰਨ ਹੈ ਸੁਣੋ ਪਿਆਰਿਓ ਰੱਬ ਜੀ ਦੇ ਬਣਾਏ ਹੋਏ ਕੀਤੇ ਫੈਸਲੇ ਆ ਜਿਹੜੇ ਉਹਨੂੰ ਤੋੜੋ ਨਾ ਜੇ ਤੋੜਾਂਗੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਤੰਗ ਹੋਣਾ ਪੈਣਾ ਹੈ ਭਾਵੇਂ ਰਾਜਾ ਹੈ ਭਾਵੇਂ ਅਮੀਰ ਹੈ ਗਰੀਬ ਹੈ ਉਹਦੇ ਨਿਯਮ ਸਭ ਤੇ ਇੱਕੋ ਜਿਹੇ ਲਾਗੂ ਹੁੰਦੇ ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਰੱਬ ਦਾ ਕਾਨੂੰਨ ਵੇਖੋ ਸਿੰਘੋ ਆ ਇੱਥੇ ਤੁਹਾਡੇ 'ਚ ਬੰਦੇ ਬੈਠੇ ਨਾ ਜੇਬ 'ਚ 100 ਰੁਪਈਆ ਵੀ ਨਹੀਂ ਆਮ ਜਿਹਾ ਬੰਦਾ ਪਿੰਡ ਵਿੱਚ ਵੀ ਘੱਟ ਹੀ ਜਾਣਦੇ ਆ ਬੰਦੇ ਨਵਾਂ ਆਇਆ ਕਿਤੋਂ ਬਾਹਰੋਂ ਕੱਚੇ ਕੋਠੇ 'ਚ ਰਹਿੰਦਾ ਦਾੜੀ ਚਿੱਟੀ ਹੋ ਰਹੀ ਹੈ ਉਸ ਗਰੀਬ ਦੀ ਵੀ ਦਿਹਾੜੀ ਕਰਦਾ ਹੈ ਪਰ ਦਾੜੀ ਮੋਦੀ ਦੀ ਵੀ ਚਿੱਟੀ ਹੋ ਰਹੀ ਹੈ ਇਹ ਨਿਯਮ ਹੈ ਝੁਰੜੀਆਂ ਤੇਰੇ ਪੈ ਰਹੀਆਂ ਨੇ ਮੋਦੀ ਦੇ ਵੀ ਪੈ ਰਹੀਆਂ ਨੇ ਓਬਾਮੇ ਦੇ ਵੀ ਪੈਣਗੀਆਂ ਸਭ ਦੇ ਪੈਣੇ ਮਰਨਾ ਇੱਕ ਦਿਨ ਸਭ ਨੇ ਰੱਬ ਦਾ ਕਾਨੂੰਨ ਜਿਵੇਂ ਭੁੱਖ ਤੈਨੂੰ ਲੱਗਦੀ ਹੈ ਜਿਹੜੇ ਨਿਯਮ ਨੇ ਸਭ ਲਈ ਬਰਾਬਰ ਹੈ ਕੋਈ ਫਰਕ ਨਹੀਂ ਉਹ ਗੱਲ ਵੱਖ ਹੈ ਵੀ ਇੱਕ ਚਾਰ ਕੌਲੀਆਂ ਲਾ ਕੇ ਖਾ ਲੈਂਦਾ ਇੱਕ ਚਟਨੀ ਨਾਲ ਖਾ ਲੈਂਦਾ ਪਰ ਭੁੱਖ ਲੱਗਣ ਦਾ ਨਿਯਮ ਸਾਰਿਆਂ ਲਈ ਬਰਾਬਰ ਇੱਕ ਹੱਸ ਕੇ ਮਰਦਾ ਇੱਕ ਰੋ ਕੇ ਮਰਦਾ ਪਰ ਮਰਨ ਦਾ ਨਿਯਮ ਸਾਰਿਆਂ ਲਈ ਬਰਾਬਰ ਜੋ ਆਇਆ ਸੋ ਸਭ ਕੋਈ ਆਈ ਤੇ ਨਿਯਮ ਪ੍ਰੋਬਲਮ ਮੈਂ ਗੱਲ ਇਹ ਕਰਦਾ ਵੀ ਅੱਜ ਜਿਹੜੇ ਧਰਮ ਨੇ ਸਾਡੇ ਇਹ ਧਰਮ ਤੇ ਖੜੇ ਹੀ ਇਹਨਾਂ ਗੱਲਾਂ ਤੇ ਨੇ ਵੀ ਨਿਯਮ ਤੋੜੋ ਕਰ ਬੇਨਤੀ ਵੀ ਐ ਹੋ ਜੇ ਆਹ ਹੋ ਜੇ ਆਹ ਹੋ ਜੇ ਆਹ ਕਿੱਥੋਂ ਆਇਆ ਏ ਰੱਬ ਦੇ ਨਿਯਮ ਤੋੜਨ ਵਾਲੀਆਂ ਗੱਲਾਂ ਕਦੋਂ ਤੋਂ ਲੱਗਿਆ ਕਰਨ ਅਸੀਂ ਸਮਝਾਉਣਾ ਇਹ ਚਾਹੀਦਾ ਸੀ ਵੀ ਨਿਯਮ ਨਹੀਂ ਟੁੱਟਦੇ ਪਿਆਰਿਓ ਆਪ ਵੇਖ ਲਿਓ ਜੋੜ ਤੋੜ ਆਪਣਾ ਕਿਵੇਂ ਕਰਨਾ ਅਸੀਂ ਉਹਦੇ ਮੁਤਾਬਕ ਢਲਣਾ ਕਿੱਦਾਂ ਹੈ ਉਹਨੇ ਨਹੀਂ ਬਦਲਦਾ ਸਿਸਟਮ ਨਹੀਂ ਬਦਲਦਾ ਕਦੀ ਤੂੰ ਜੋ ਮਰਜ਼ੀ ਕਰ ਲੈ ਸਿਸਟਮ ਨਹੀਂ ਬਦਲਣਾ ਏਦਾਂ ਬਦਲਣ ਲੱਗਿਆ ਮੇਰੇ ਲਈ ਇੱਕ ਨਿਯਮ ਤੋੜ ਦੇਗਾ ਦੂਜੇ ਲਈ ਦੂਜਾ ਤੋੜ ਦੇਗਾ ਤੀਜੇ ਲਈ ਤੀਜਾ ਤੋੜ ਦੇਗਾ ਏਦਾਂ ਤੇ ਅਸੂਲ ਹੀ ਨਹੀਂ ਰਹਿਣਾ ਕੋਈ ਏਦਾਂ ਤੇ ਸਿਸਟਮ ਹੀ ਟੁੱਟ ਜਾਏਗਾ ਸਾਰਾ ਤੇ ਚੇਤਾ ਰੱਖੋ ਸਾਡੇ ਗੁਰੂ ਸਾਹਿਬ ਚਾਹੇ ਭਗਤ ਕਬੀਰ ਸਾਹਿਬ ਚਾਹੇ ਭਗਤ ਰਵਿਦਾਸ ਜੀ ਚਾਹੇ ਕੋਈ ਵੀ ਨੇ ਆਏ ਇਹਨਾਂ ਸਾਰਿਆਂ ਨੇ ਸਾਨੂੰ ਰੱਬ ਦੇ ਕੀਤੇ ਫੈਸਲਿਆਂ ਦੇ ਵਿੱਚ ਰਹਿਣ ਦੀ ਜਾਚ ਸਿਖਾਈ ਹੈ ਉਲਟ ਨਹੀਂ ਚੱਲਣਾ ਇਹੀ ਸਿਖਾਇਆ ਇਹਨੂੰ ਕਹਿੰਦੇ ਆ ਹੁਕਮ ਚ ਚੱਲਣਾ ਇਹਨੂੰ ਕਹਿੰਦੇ ਆ ਭਾਣਾ ਮੰਨਣਾ ਇਹਨੂੰ ਕਹਿੰਦੇ ਆ ਰਾਜਾ ਚ ਰਾਜੀ ਰਹਿਣਾ ਇਹ ਪਿਆਰ ਹੈ ਜਿਹਦੇ ਨਾਲ ਪਿਆਰ ਕਰੀਏ ਉਹਦੀ ਨਿਸ਼ਾਨੀ ਇਹ ਹੈ ਵੀ ਜਿੱਦਾਂ ਉਹ ਚਾਹੁੰਦਾ ਉਵੇਂ ਕਰੀਏ ਇਹ ਪਿਆਰ ਦੀ ਨਿਸ਼ਾਨੀ ਹੈ ਪਿਆਰ ਦੀ ਨਿਸ਼ਾਨੀ ਇਹੋ ਹੀ ਹੈ ਵੀ ਜੋ ਅਗਲਾ ਚਾਹੁੰਦਾ ਹੈ ਉਹ ਕਰੀਏ ਹਾਂ ਕਹਿੰਦਾ ਹਾਂ ਚਾਹੁੰਦਾ ਹਾਂ ਕਹੀਏ ਨਾ ਚਾਹੁੰਦਾ ਨਾ ਕਹੀਏ ਪ੍ਰੇਮ ਇਹੋ ਹੀ ਹੈ ਤੇ ਰੱਬ ਨਾਲ ਪਿਆਰ ਦੀ ਨਿਸ਼ਾਨੀ ਇਹ ਹੈ ਵੀ ਰੱਬ ਤੋਂ ਉਲਟ ਨਾ ਚੱਲੀਏ ਰੱਬ ਦੇ ਨਿਯਮਾਂ ਨੂੰ ਸਮਝ ਕੇ ਆਪ ਜਿੱਥੇ ਸਾਡੀਆਂ ਗਲਤੀਆਂ ਹੈ ਉਹ ਸਾਨੂੰ ਘਾਟ ਕੱਢਣੀ ਪੈਣੀ ਮੰਨ ਲਓ ਮੇਰਾ ਵਿਆਹ ਹੋਇਆ ਮੇਰੇ ਬੱਚਾ ਨਹੀਂ ਹੋ ਰਿਹਾ ਤੇ ਇੱਥੇ ਘਾਟ ਮੇਰੀ ਤੇ ਮੇਰੇ ਘਰ ਵਾਲੀ ਦੇ ਵਿੱਚ ਹੋ ਸਕਦੀ ਹੈ ਸਾਨੂੰ ਉਹ ਕੱਢਣੀ ਚਾਹੀਦੀ ਹੈ ਸਾਨੂੰ ਕਸੂਰ ਰੱਬ ਦਾ ਨਹੀਂ ਕੱਢਣਾ ਘਰ ਵਾਲੀ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈ ਮੇਰੇ 'ਚ ਵੀ ਹੋ ਸਕਦੀ ਹੈ ਬਚਪਨ ਤੋਂ ਹੋ ਸਕਦੀ ਹੈ ਪੇਟ ਤੋਂ ਜਦੋਂ ਤੋਂ ਜੰਮੇ ਮਾਂ ਦੇ ਢਿੱਡ 'ਚ ਆਏ ਸੀ ਉਦੋਂ ਤੋਂ ਵੀ ਪ੍ਰੋਬਲਮ ਹੋ ਸਕਦੀ ਹੈ ਖਾਣੇ ਪੀਣੇ 'ਚ ਹੋ ਸਕਦੀ ਹੈ ਪਾਣੀ 'ਚ ਹੋ ਸਕਦੀ ਹੈ ਪਰ ਮੈਨੂੰ ਉਹ ਪ੍ਰੋਬਲਮ ਦਾ ਹੱਲ ਆਪ ਕਰਨਾ ਪੈਣਾ ਹੈ ਰੱਬ ਨੂੰ ਨਹੀਂ ਕਹਿਣਾ ਚਾਹੀਦਾ ਵੀ ਰੱਬਾ ਤੂੰ ਬਦਲ ਜਾ ਨਹੀਂ ਉਹਨੇ ਤੇ ਸਿਸਟਮ ਬਣਾਇਆ ਹੀ ਹੋਇਆ ਮੇਰੇ ਭਰਾ ਦੇ ਬੱਚਾ ਹੋ ਗਿਆ ਮੇਰੇ ਨਹੀਂ ਹੋਇਆ ਘਰ 'ਚ ਇਕੱਠੇ ਰਹੀ ਫਰਕ ਇਹ ਸਾਨੂੰ ਸਮਝਣਾ ਪੈਣਾ ਇਹਨੂੰ ਹੀ ਪ੍ਰੇਮ ਕਹਿੰਦੇ ਆ ਜੀ ਹੁਕਮ ਰਜਾਈ ਚੱਲਣਾ ਇਸੇ ਨੂੰ ਕਹਿੰਦੇ ਆ ਉਹਦੀ ਰਜਾ 'ਚ ਚੱਲ ਉਹਨੇ ਜਿਹੜਾ ਸਿਸਟਮ ਅੱਛਾ ਇਹ ਲਿਖਿਆ ਹਰੇਕ ਲਈ ਹੈ ਜੀ ਇਹਨੂੰ ਕਹਿੰਦੇ ਆ ਲਿਖ ਦਿੱਤਾ ਹੈ ਅਸੂਲ ਬਣਾ ਦਿੱਤੇ ਇਹਨੂੰ ਕਹਿੰਦੇ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ ਨੇ ਜੋ ਬਣਾ ਦਿੱਤਾ ਆ ਇਹ ਨਹੀਂ ਮਿਟਦਾ ਤੇ ਜੇ ਤੈਂ ਰੱਬ ਦੇ ਫੈਸਲੇ ਜਿਹੜੇ ਕਰਤੇ ਆ ਰੱਬ ਨੇ ਉਹ ਰੱਬ ਦੇ ਫੈਸਲੇ ਨਹੀਂ ਬਦਲਦੇ ਤੂੰ ਜੇ ਗਲਤ ਫੈਸਲੇ ਕਰ ਗਿਆ ਸੀ ਫਿਰ ਸਹੀ ਕਰ ਲੈ ਫੈਸਲੇ ਆਪਣੇ ਤੂੰ ਬਦਲ ਸਕਦਾ ਤੂੰ ਆਪਣੇ ਫੈਸਲੇ ਸਹੀ ਕਰ ਲੈ ਪਰ ਰੱਬ ਦੇ ਫੈਸਲੇ ਨਹੀਂ ਬਦਲਦੇ ਵਿੱਚ ਰਹਿ ਕੇ ਆਪਣੇ ਫੈਸਲੇ ਕਰਿਆ ਕਰ ਉਹਦੇ ਉਹਦੇ ਅਸੂਲਾਂ ਤੋਂ ਉਹਦੇ ਨਿਯਮਾਂ ਤੋਂ ਉਹਦੇ ਸਿਧਾਂਤਾਂ ਤੋਂ ਉਹਦੀ ਮਰਿਆਦਾ ਤੋਂ ਰੱਬ ਦੀ ਮਰਿਆਦਾ ਉਹਦੇ ਸਿਧਾਂਤ ਜਿਹੜੇ ਕੁਦਰਤ ਦੇ ਸਿਧਾਂਤ ਨੇ ਜਿਹੜੇ ਘੜੇ ਹੋਏ ਆ ਜਿਹੜੇ ਪਾਣੀ ਡੋਬਦਾ ਹੈ ਤੇ ਹਰੇਕ ਨੂੰ ਡੋਬੇਗਾ ਹੱਥ ਪੈਰ ਬੰਨ ਦਿਓ ਹਰੇਕ ਦੇ ਹੱਥ ਪੈਰ ਬੰਨ ਦਿਓ ਜੇ ਪਾਣੀ ਦੇ ਡੋਬਣ ਦਾ ਸਿਧਾਂਤ ਰੱਬ ਨੇ ਬਣਾਇਆ ਹੈ ਤੇ ਬਸ ਫਿਰ ਉਹਦੇ ਤੇ ਹਰੇਕ ਨੇ ਡੁੱਬਣਾ ਚਾਹੇ ਤੁਸੀਂ ਜਿਹਨੂੰ ਮਰਜ਼ੀ ਬਿਠਾ ਦਿਓ ਹਰੇਕ ਨੂੰ ਡੁੱਬੇਗਾ ਪਾਣੀ ਪਾਣੀ ਨੇ ਆਪਣਾ ਰੱਬ ਨੇ ਜੋ ਸਿਧਾਂਤ ਬਣਾ ਦਿੱਤਾ ਫੈਸਲਾ ਕਰਤਾ ਉਹ ਬਦਲੇਗਾ ਬਦਲਣਾ ਚਾਹੀਦਾ ਵੀ ਇਦਾਂ ਹੀ ਇਸ ਸ੍ਰਿਸ਼ਟੀ ਸਿਸਟਮ ਚੱਲਦਾ ਹੀ ਹੈ ਤਾਂ ਕਰਕੇ ਜਿਹੜਾ ਦਿਨ ਰਾਤ ਬੰਦਗੀ ਕਰਨ ਦੀ ਗੱਲ ਕਰਦੇ ਆ ਦਿਨ ਰਾਤ ਕਿੱਦਾਂ ਕਰੋਗੇ ਮੇਰੇ ਵਰਗਾ ਬੰਦਾ ਵਿਹਲੜ ਰਹਿੰਦਾ ਭਾਵੇਂ ਜਿੰਨਾ ਚਿਰ ਮਰਜ਼ੀ ਬਿਠਾਈ ਰੱਖੋ ਚਾਰ ਘੰਟੇ ਭਾ ਲਓ ਦਸ ਘੰਟੇ ਭਾ ਲਓ ਇੱਦਾਂ ਮੇਰੇ ਵਰਗਾ ਬੈਠਾ ਰਹੇਗਾ ਜਿਹੜਾ ਆਮ ਬੰਦਾ ਹੈ ਉਹ ਕਿਵੇਂ ਉਹਦੇ ਨਿਯਮਾਂ ਨੂੰ ਸਮਝ ਕੇ ਉਹਦੇ ਅਧੀਨ ਚੱਲੀ ਚੱਲ ਬਸ ਟਰੈਕਟਰ ਚਲਾ ਉਹਦੇ ਸਿਸਟਮ ਨੂੰ ਸਮਝ ਲੈ ਦੁੱਧ ਵਧਾਉਣਾ ਚਾਹੁੰਦਾ ਦੁੱਧ ਵਧਾਉਣ ਵਾਲਾ ਸਿਸਟਮ ਸਮਝਣਾ ਪੈਣਾ ਵੀ ਗਾਂ ਮੱਝ ਦੁੱਧ ਵਧੂ ਕਿਵੇਂ ਇਹ ਨਿਯਮ ਸਮਝ ਲਾਇਆ ਬਸ ਉਦਾਂ ਦੀ ਖੁਰਾਕ ਪਾ ਵੱਧ ਜਾਏਗਾ ਪਾਣੀ ਨਾ ਪਾਇਆ ਕਰ ਸਤਨਾਮ ਪਾਣੀ ਵਾਲਾ ਛੱਡ ਦੇ ਨਿਯਮ ਨੂੰ ਸਮਝ ਆਹ ਤਾਂ ਆਪਣੇ ਕੋਲੋਂ ਹੀ ਨਿਯਮ ਬਣਾ ਲਿਆ ਵੀ ਦੁੱਧ ਚ ਪਾਣੀ ਦੁੱਧ ਦੁੱਧ ਹੋਵੇ ਪਾਣੀ ਪਾਣੀ ਹੋਵੇ ਕੱਚੀ ਲੱਸੀ ਤੇਰਾ ਨਿਯਮ ਹੈ ਇਹਨੂੰ ਨਿਯਮ ਤੋੜਨਾ ਕਹਿੰਦੇ ਹੈ ਇਹ ਨਿਯਮ ਤੋੜਨਾ ਹੁੰਦਾ ਇਹ ਕੱਚੀ ਲੱਸੀ ਤੇਰਾ ਨਿਯਮ ਹੈ ਰੱਬ ਦਾ ਨਹੀਂ ਤੇਰੇ ਨਿਯਮ ਬਿਮਾਰੀਆਂ ਪੈਦਾ ਕਰਦੇ ਲੋਕਾਂ ਨੂੰ ਰੋਗ ਪੈਦਾ ਕਰਦੇ ਮਿਲਾਵਟਾਂ ਜਿੰਨੀਆਂ ਕਰਦਾ ਇਹ ਤੇਰੇ ਆਪਣੇ ਨਿਯਮ ਹੈ ਰੱਬ ਨਹੀਂ ਇੱਦਾਂ ਕਰਦਾ ਤੈਂ ਕਰੀ ਹੈ ਮਿਲਾਵਟ ਵਿੱਚ ਇਹ ਗਲਤ ਉਹ ਝਾੜ ਕਿੱਦਾਂ ਵੱਧ ਸਕਦਾ ਹੈ ਪਹਿਲਾਂ ਨਿਯਮ ਸਮਝ ਝਾੜ ਨੂੰ ਵਧਾਉਣ ਵਾਸਤੇ ਤੈਨੂੰ ਫੈਸਲਾ ਕਰਨਾ ਚਾਹੀਦਾ ਵੀ ਰੇਹ ਘੱਟ ਹੈ ਜ਼ਮੀਨ ਜੇ ਵਿੱਚ ਜ਼ਮੀਨ ਜਿਹੜੀ ਹੈ ਮਾੜੀ ਹੈ ਇਹਨੂੰ ਸਟਰੋਂਗ ਕਿਵੇਂ ਕਰੀਏ ਰੇਤਲੀ ਹੈ ਇਹਦਾ ਹੱਲ ਕੀ ਕਰੀਏ ਆਹ ਏਰੀਆ ਇੱਦਾਂ ਇਹਨੂੰ ਇਹਨੂੰ ਕਿਵੇਂ ਕਰੀਏ ਤੈਅ ਕਰਨਾ ਸਿਸਟਮ ਸਮਝ ਬਸ ਇਹ ਇਹ ਬੰਦਗੀ ਹੈ ਮੇਰੇ ਰੱਬ ਜੀ ਤੇਰੇ ਤੋਂ ਕਦੀ ਮੈਂ ਉਲਟ ਨਾ ਚੱਲਾਂ ਤਨ ਕਰਕੇ ਤੇ ਚੱਲਣਾ ਹੀ ਨਹੀਂ ਪਰ ਪਹਿਲਾਂ ਸਾਡੇ ਮਨ 'ਚ ਖਿਆਲ ਆਉਂਦਾ ਚੱਲਦੇ ਤੇ ਬਾਅਦ 'ਚ ਦੁੱਧ 'ਚ ਪਾਣੀ ਦੇ ਬਾਅਦ 'ਚ ਪਾਉਂਦੇ ਹਾਂ ਪਹਿਲਾਂ ਮਨ 'ਚ ਖਿਆਲ ਆਉਂਦਾ ਨਾ ਮੈਂ ਤੇਰੇ ਨਿਯਮਾਂ ਤੋਂ ਉਲਟ ਕਦੇ ਸੋਚਾਂ ਤੇ ਨਾ ਮੈਂ ਨਿਯਮਾਂ ਤੋਂ ਉਲਟ ਕੁਛ ਕਰਾਂ ਇਹ ਹੈ ਅਸਲ ਇਹਨੂੰ ਕਹਿੰਦੇ ਨੇ ਤਨ ਮਨ ਗੁਰੂ ਨੂੰ ਸੌਂਪਣਾ ਰੱਬ ਨੂੰ ਸੌਂਪਣਾ ਤੇਰੇ ਮੁਤਾਬਕ ਚੱਲਣਾ ਇੱਥੇ ਜੋ ਕਮਾਵਾਂਗੇ ਆਪਾਂ ਇਦਾਂ ਸਿਸਟਮ 'ਚ ਚੱਲ ਕੇ ਫਿਰ ਮੈਂ ਤੇਰੇ ਤੋਂ ਉਲਟ ਚੱਲਿਆ ਹੀ ਨਹੀਂ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਤਨ ਮਨ ਧਨ ਸਭ ਸੌਂਪ ਗੁਰ ਕੋ ਮੈਂ ਕੋਈ ਆਪਣੇ ਤੇਰੇ ਹਿਸਾਬ ਨਾਲ ਹੀ ਚੱਲਿਆ ਜਿਵੇਂ ਤੇਰਾ ਸਿਸਟਮ ਹੈ ਉਹਨੂੰ ਫੋਲੋ ਉਹਦੇ ਹਿਸਾਬ ਨਾਲ ਚੱਲਿਆ ਇਹਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਕਹਿੰਦੇ ਆ ਬਾਹਰ ਤੇ ਜਾਣਾ ਹੀ ਨਹੀਂ ਕਦੇ ਜ਼ਿੰਦਗੀ ਵਿੱਚ ਇਹ ਬੰਦਗੀ ਦੀ ਲੋੜ ਹੈ ਜਿਹੜਾ ਆਪਾਂ ਕਹਿੰਦੇ ਗੁਣ ਗਾਵਾਂ ਦਿਨ ਰਾਤ ਦਿਨ ਰਾਤ ਗੁਣ ਗਾਉਣ ਦਾ ਮਤਲਬ ਹੈ ਵੀ ਮੈਂ ਦਿਨ ਤੇ ਰਾਤ ਤੇਰੇ ਮੁਤਾਬਕ ਤੇਰੇ ਮੁਤਾਬਕ ਨਾ ਦਿਨ ਨਾ ਰਾਤ ਤੇਰੇ ਤੋਂ ਉਲਟ ਤੇ ਕਦੇ ਸੋਚਾਂ ਹੀ ਨਾ ਤੇ ਜੇ ਸੋਚਾਂਗਾ ਤੇ ਪੰਗਾ ਪੈ ਜਾਣਾ ਤੇਰਾ ਨਿਯਮ ਸੀ ਵੀ ਮੇਰੇ ਮੇਰੇ ਸਰੀਰ ਦੇ ਹਿਸਾਬ ਨਾਲ ਮੰਨ ਲਓ ਹੁਣ ਮੇਰਾ ਮੇਰਾ ਕੱਦ ਛੋਟਾ ਹੈ ਤੇ ਮੈਂ ਕਹਾਂ ਮੇਰਾ ਸਰੀਰ ਏਡਾ ਕਿ ਮੈਨੂੰ ਦੋ ਫੁਲਕੇ ਬੜੇ ਜਾਂ ਤਿੰਨ ਬੜੇ ਆ ਮੈਂ ਆਪਣਾ ਹਿਸਾਬ ਲਾ ਲਵਾਂ ਤੇ ਜਿਹੜਾ ਬੰਦਾ ਥੋੜਾ ਜਿਹਾ ਤਕੜਾ ਹੈ 6.5-6 ਫੁੱਟ ਤੱਕ ਚੱਲਿਆ ਗਿਆ ਜਿਹੜਾ ਉਹ ਆਪਣਾ ਹਿਸਾਬ ਕਿਤਾਬ ਲਾਵੇ ਵੀ ਮੈਨੂੰ 5 ਚਾਹੀਦੇ ਆ ਪਰ ਜਦੋਂ ਅਸੀਂ ਨਿਯਮ ਤੋੜਤਾ ਮੈਂ 3 ਤੋਂ 7 ਕਰ ਲਏ ਤੇ ਉਹਨੇ 5 ਵਾਲੇ ਨੇ 10 ਕਰ ਲਏ ਫਿਰ ਤੇ ਢਿੱਡ ਨਿਕਲੋ ਹੀ ਨਿਕਲੂਗਾ ਕੋ ਸਤਨਾਮ ਫਿਰ ਤੇ ਨਿਕਲਣਾ ਹੀ ਨਿਕਲਣਾ ਇਹ ਮੈਂ ਵੀ ਸੋਚਣਾ ਹੈ ਭਾਵ ਕਿ ਮੈਂ ਖਾਵਾਂ ਵੀ ਤੇਰੇ ਸਿਸਟਮ ਦੇ ਹਿਸਾਬ ਨਾਲ ਗੁਣ ਗਾਵਾਂ ਇਹਨੂੰ ਕਹਿੰਦੇ ਆ ਗੁਣਾਂ ਨੂੰ ਜਿਉਣਾ ਅਸਲ 'ਚ ਗੁਣ ਗਾਉਣਾ ਹੁੰਦਾ ਹੈ ਗੁਣਾਂ ਨੂੰ ਜਿਉਣਾ ਗੁਣ ਗਾਉਣਾ ਹੁੰਦਾ ਹੈ ਜੇ ਤੁਸੀਂ ਇਦਾਂ ਸੋਚੋਗੇ ਵੀ ਗੁਣ ਗਾਉਣ ਦਾ ਮਤਲਬ ਇਹ ਹੈ ਵੀ ਸਾਜਾਂ ਨਾਲ ਗਾਈਏ ਗੁਣ ਗਾਈਏ ਗੁਣ ਜਿਹੜੇ ਰੱਬ ਦੇ ਗੁਣ ਨੇ ਰੱਬ ਦੇ ਸਿਸਟਮ ਹੈ ਜਿਹੜਾ ਉਹਨੂੰ ਜਿਉਈਏ ਪ੍ਰੈਕਟੀਕਲ ਕਰੀਏ ਇਦਾਂ ਤੇ ਫਿਰ ਸਾਡੇ ਵਰਗਿਆਂ ਨੂੰ ਨੰਬਰ ਬਥੇਰੇ ਮਿਲ ਜਾਣਗੇ ਦਿਨ ਰਾਤ ਸਟੇਜਾਂ ਤੇ ਗਾਉਂਦੇ ਆ ਜਿਹੜੇ ਰਾਗੀ ਜਥੇ 4-4 ਪ੍ਰੋਗਰਾਮ ਕਰਦੇ ਆ ਉਹ ਤੇ ਗਾਉਂਦੇ ਸਟੇਜ ਤੋਂ ਤੁਸੀਂ ਆਉਂਦੇ ਗਾਉਂਦੇ ਹੀ ਨਹੀਂ ਨਾ ਸਟੇਜ ਤੇ ਕਦੇ ਚੜ੍ਹਦੇ ਹੋ ਨਾ ਬੋਲਣਾ ਆਉਂਦਾ ਨਾ ਗਾਉਂਦੇ ਆ ਬਹੁਤ ਬੰਦਿਆਂ ਨੂੰ ਨਹੀਂ ਗਾਉਣਾ ਆਉਂਦਾ ਇਹਦਾ ਮਤਲਬ ਉਹ ਤੇ ਫਿਰ ਥੱਲੇ ਹੀ ਰਹਿ ਜਾਣਗੇ ਗੁਣ ਗਾਉਣ ਦਾ ਮਤਲਬ ਹੈ ਗੁਣਾਂ ਨੂੰ ਜਿਉਣਾ ਲਾਗੂ ਕਰਨਾ ਆਪਣੀ ਜ਼ਿੰਦਗੀ ਵਿੱਚ ਇਦਾਂ ਤੇ ਫਿਰ ਬਹੁਤ ਥੋੜੇ ਜਿਹੇ ਬੰਦੇ ਨੇ ਜਿਹੜੇ ਸਟੇਜ ਤੇ ਵਾਜੇ ਫੜ ਕੇ ਗਾ ਸਕਦੇ ਆ ਉਹੀ ਰਹੇ ਉਹੀ ਪਾਸ ਹੋਣਗੇ ਬਾਕੀ ਤੇ ਸਾਰੇ ਥੱਲੇ ਰਹਿ ਜਾਣਗੇ ਤੇ ਸਾਡਾ ਭੁਲੇਖਾ ਵੀ ਇਹੋ ਹੀ ਹੈ ਅਸੀਂ ਆਪਣੇ ਆਪ ਨੂੰ ਆਮ ਸਮਝਦੇ ਹਾਂ ਤੇ ਜਿਹੜੇ ਬੰਦੇ ਸਟੇਜ ਤੇ ਗਾ ਲੈਂਦੇ ਕਹਿੰਦੇ ਜੀ ਇਹ ਤੇ ਬੜੇ ਵਧੀਆ ਬੜੇ ਖਾਸ ਹੈ ਐ ਨਹੀਂ ਇਦਾਂ ਤੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਬੜੇ ਤਰੀਕਿਆਂ ਨਾਲ ਦੁਨੀਆ ਗਾਉਂਦੀ ਹੈ ਨਹੀਂ ਹਰ ਹਰ ਭੀਜੈ
ਰਾਮ
ਰਾਮ ਰਾਜੇ ਲੈ ਸੁਣੋ ਇੱਕ ਵਾਰ ਪੰਗਤੀ ਇਦਾਂ ਨਹੀਂ ਕਹਿੰਦੇ ਉਹ ਖੁਸ਼ ਹੁੰਦਾ ਟਕਾ ਬਣਾ ਕੇ ਰੱਖਿਓ ਪਿਆਰਿਓ ਬਾਕੀ ਜਿੰਨੇ ਕੁ ਬੈਠੇ ਹੋਣ ਸਜੇ ਰਹੋ ਕੱਲ ਮੈਂ ਵੇਖਦਾ ਸੀ ਵਿੱਚ ਮਾੜੀ ਮੋਟੀ ਹਿਲ ਜੁਲ ਜੀ ਹੁੰਦੀ ਸੀ ਥੋੜਾ ਚਿਰ ਕਈ ਬੈਠਦੇ ਐ ਪਤਾ ਨਹੀਂ ਇਲਾਕੇ ਦਾ ਸਿਸਟਮ ਮੈਂ ਪਿਛਲੇ ਵਾਰੀ ਵੀ ਆਇਆ ਜ਼ਿੰਦਗੀ ਵੇਖਿਆ ਕਈ ਤੇ ਹੈ ਬਹੁਤ ਸੁਣਨ ਵਾਲੇ ਪਰ ਕਈ ਪਤਾ ਨਹੀਂ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਜਾਂ ਕੋਈ ਫਰਕ ਹੋਣਾ ਮੈਨੂੰ ਇਹ ਨਹੀਂ ਪਤਾ ਪਰ ਆਪਣੀ ਪੰਜਾਬੀ ਤੇ ਸਮਝ ਆਉਂਦੀ ਹੋਈ ਹੈ ਸਾਰਿਆਂ ਨੂੰ ਵਿੱਚ ਪਤਾ ਨਹੀਂ ਇਦਾਂ ਲੱਗਦਾ ਵੀ ਕੁਝ ਬੰਦੇ ਇਦਾਂ ਦੇ ਹੈ ਵੀ ਜਿਨ੍ਹਾਂ ਨੂੰ ਸਮਝ ਕੁਝ ਨਹੀਂ ਆਉਂਦਾ ਜਾਂ ਫਿਰ ਉਹ ਸਮਝਣਾ ਨਹੀਂ ਚਾਹੁੰਦੇ ਆਉਂਦਾ ਹੈ ਸਮਝ ਪਰ ਸਮਝਣਾ ਚਾਹੁੰਦੇ ਨਹੀਂ ਤਾਂ ਮੈਂ ਬੇਨਤੀ ਕਰ ਰਿਹਾ ਬਈ ਟਿਕਾਅ ਬਣਾ ਕੇ ਰੱਖਿਓ ਹਿਲ ਜੁਲ ਨਾ ਹੋਵੇ ਆ ਸਮਝ ਲੈਣੀ ਇਹ ਖਜ਼ਾਨਾ ਲੈਣਾ ਇੱਥੇ ਖਜ਼ਾਨਾ ਕਿਹੜਾ ਹੈ ਅਕਲ ਦਾ ਸਮਝ ਦਾ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਆ ਖਜ਼ਾਨਾ ਜਦੋਂ ਮਿਲ ਜਾਂਦਾ ਹਮ ਧਨਵੰਦ ਭਾਗਤ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਪਾਏ ਅਸੀਂ ਧਨਵਾਨ ਹੋ ਗਏ ਜੀ ਹੁਣ ਭਾਗਾਂ ਵਾਲੇ ਹੋ ਗਏ ਅਕਲ ਆ ਗਈ ਸਾਡਾ ਖਜ਼ਾਨਾ ਧਨਵਾਨ ਅਸੀਂ ਅਕਲ ਕਰਕੇ ਆ ਸਮਝ ਕਰਕੇ ਆ ਨੌਲੇਜ ਕਰਕੇ ਆ ਆਪਣੀ ਕਾਮਨ ਸੈਂਸ ਕਰਕੇ ਆ ਸਮਝਦਾਰ ਹੋ ਗਏ ਅਕਲ ਵਾਲੇ ਹੋ ਗਏ ਭਾਗਾਂ ਵਾਲੇ ਹੋ ਗਏ ਅਸੀਂ ਕਦੋਂ ਤੋਂ ਹੋਏ ਆ ਖਜ਼ਾਨਾ ਜਦੋਂ ਤੋਂ ਪਿਓ ਦਾਦੇ ਕਾ ਖੋਲ ਦਿੱਠਾ ਜਿਹਦੇ ਤੇ ਆ ਦਿਮਾਗ ਖੁੱਲਿਆ ਗੁਰਬਾਣੀ ਦੇ ਗਿਆਨ ਲੈ ਕੇ ਅਕਲ ਲੈ ਕੇ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਚਾਬੀ ਲਾ ਕੇ ਜਿੱਦੇ ਦਾ ਖੋਲਿਆ ਉਦਣ ਤੋਂ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਤੇ ਐਡਾ ਵਧੀਆ ਖਜ਼ਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਜ਼ਾਨਾ ਭਰਿਆ ਪਿਆ ਆ ਖਜ਼ਾਨਾ ਜਿੰਨਾ ਤੁਸੀਂ ਕੱਢੋਗੇ ਉਹਨਾਂ ਹੋਰ ਆ ਜਾਂਦਾ ਦੱਸੋ ਪਿਆਰਿਓ ਪਹਿਲਾਂ ਹਲਾਂ ਨਾਲ ਵਾਹੁੰਦੇ ਸੀ ਫਿਰ ਟਰੈਕਟਰ ਆਏ ਆ ਹੁਣ ਏਸੀ ਟਰੈਕਟਰ ਲੱਗ ਪਏ ਆਉਣ ਕੰਬਾਈਨਾਂ ਆ ਗਈਆਂ ਇਹ ਸਾਰਾ ਕੁਝ ਕਿੱਥੋਂ ਨਿਕਲਿਆ ਦਿਮਾਗ ਚੋਂ ਆ ਖਜ਼ਾਨੇ ਚ ਕੱਢੀ ਜਾਓ ਪਹਿਲਾਂ ਕਿੱਦਾਂ ਦੇ ਫੋਨ ਆਏ ਹੁਣ ਕਿੱਦਾਂ ਦੇ ਆਏ ਪਹਿਲਾਂ ਕੈਮਰੇ ਕਿੱਦਾਂ ਦੇ ਸੀ ਹੁਣ ਕਿੱਦਾਂ ਦੇ ਆ ਆ ਸਾਊਂਡ ਸਿਸਟਮ ਪਹਿਲਾਂ ਕੁਝ ਵੀ ਨਹੀਂ ਸੀ 100 ਸਾਲ ਪਹਿਲਾਂ ਆਇਆ ਫਿਰ ਹੌਲੀ 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 ਵੱਧਦਾ 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 ਹੁਣ ਕਿੰਨਾ ਵਧੀਆ ਆ ਗਿਆ ਤੇ ਅੱਜ ਤੋਂ 20 ਸਾਲਾਂ ਨੂੰ ਹੋਰ ਵਧੀਆ ਤੋਂ ਵਧੀਆ ਆ ਜਾਣਾ ਸ਼ਿਪ ਤੇ ਜਾਂਦੇ ਸੀ ਲੋਕ ਹੁਣ ਜਹਾਜ਼ਾਂ ਤੇ ਜਾਂਦੇ ਆ 8-8 ਮਹੀਨੇ ਲੱਗਦੇ ਸੀ ਹੁਣ 8 ਘੰਟੇ 'ਚ ਬੰਦਾ ਇੰਗਲੈਂਡ ਪਹੁੰਚ ਜਾਂਦਾ ਇਹ ਕਿੱਥੋਂ ਨਿਕਲ ਰਿਹਾ ਜੀ ਸਾਰਾ ਕੁਝ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਰੱਬ ਨੇ ਜਿਹੜਾ ਖਜ਼ਾਨਾ ਦੇ ਕੇ ਭੇਜਿਆ ਤੇਰੇ ਸਿਰ ਤੇ ਰੱਖਿਆ ਫਿੱਟ ਕੀਤਾ ਹੈ ਉਹ ਗੱਲ ਵੱਖ ਹੈ ਵੀ ਤੈਂ ਤਾਸ਼ਾਂ ਹੀ ਕੱਢੀਆਂ ਨੇ ਵੀ ਆ ਐ ਖੇਡੀ ਦੀ ਆ ਐ ਖੇਡੀ ਦੀ ਉਹ ਤੇਰੀ ਮਰਜ਼ੀ ਹੈ ਪਰ ਹੈ ਬੜਾ ਕੁਝ ਤੇਰੇ ਸਿਰ ਤੇ ਰੱਖਿਆ ਰੱਬ ਨੇ ਆ ਖਜ਼ਾਨਾ ਰੱਖਿਆ ਸਿਰ ਤੈਂ ਭੱਠੀ ਲਾਉਣੀ ਹੋਈ ਸਿੱਖੀ ਹੈ ਵੀ ਐਂ ਕਰਕੇ ਪੋਚਾ ਲਾ ਦੀਦਾ ਐਂ ਕਰਕੇ ਲਾਹਣ ਪਾ ਦੀਦਾ ਐਂ ਕਰਕੇ ਐਂ ਬਣ ਜਾਂਦਾ ਉਹ ਤੈਨੂੰ ਤੇਰੀ ਮਰਜ਼ੀ ਹੈ ਵੀ ਤੂੰ ਸਰੋਤਰ ਨਾਲ ਭੰਗ ਘੋਟਣੀ ਹੋਈ ਸਿੱਖੀ ਹੈ ਤੇਰੀ ਮਰਜ਼ੀ ਹੈ ਪਰ ਸਿਰ ਤੇਰੇ ਦੇ ਉੱਤੇ ਆ ਰੱਖਿਆ ਪਿਆ ਸਾਰਾ ਕੁਝ ਖਜ਼ਾਨਾ ਖੋਲ ਤੇ ਸਹੀ ਖੋਲਣਾ ਨਹੀਂ ਆਇਆ ਫਿਰ ਕਿਸੇ ਦਾ ਕੀ ਕਸੂਰ ਹੈ ਜੇ ਤੈਨੂੰ ਵਰਤਣਾ ਨਹੀਂ ਆਉਂਦਾ ਕਿਸੇ ਦਾ ਕੀ ਕਸੂਰ ਹੈ ਜੇ ਇੱਕ ਬੰਦਾ ਤਰੱਕੀ ਕਰ ਗਿਆ ਦਿਮਾਗ ਖੋਲ ਗਿਆ ਆਪਣਾ ਉਹ ਅੱਗੇ ਲੰਘ ਗਿਆ ਤੇ ਪਿੱਟਦਾ ਕਿਉਂ ਹੈ ਤੂੰ ਬੈਠਾ ਤਾਸ਼ ਖੇਡਦਾ ਰਿਹਾ ਅਗਲਾ ਕਾਰਡ ਕੱਢ ਗਿਆ ਟੈਕਨੋਲੋਜੀ ਲੈ ਆਇਆ ਦਿਮਾਗ ਖੋਲ ਲਿਆ ਉਹਨੇ ਫਿਰ ਰੌਲਾ ਕਾਹਦਾ ਪਾਉਣਾ ਹੈ ਦਿੱਤਾ ਤੇ ਤੈਨੂੰ ਵੀ ਸੀ ਤੈਨੂੰ ਖੋਲਣਾ ਨਹੀਂ ਆਇਆ ਲਾ ਚਾਬੀ ਇਹਨੂੰ ਖੁੱਲ ਸਕਦਾ ਹੈ ਹਰੇਕ ਨੂੰ ਰੱਬ ਨੇ ਦਿੱਤਾ ਇਹਨੂੰ ਖੋਲ ਤੇ ਇਹੋ ਜਿਹਾ ਖਜ਼ਾਨਾ ਹੈ ਕਹਿੰਦੇ ਰਤਨ ਲਾਲ ਨਵੇਂ ਨਵੇਂ ਵਿਚਾਰ ਜਾ ਕਾ ਕਛੂ ਨਾ ਮੋਲ ਬੜੇ ਮਹਿੰਗੇ ਮਹਿੰਗੇ ਭਰੇ ਭੰਡਾਰ ਅਖੂਟ ਅਤੋਲ ਤੇ ਭਾਈ ਐਸਾ ਖਜ਼ਾਨਾ ਹੈ ਖਾਵੇ ਖਰਚੇ ਰਲ ਮਿਲ ਭਾਈ ਇਹਨੂੰ ਖਾਇਓ ਇਹਨੂੰ ਖਰਚਿਓ ਤੋਟ ਨਾ ਆਵੇ ਕੋਈ ਬੰਦਾ ਕਹਿ ਸਕਦਾ ਹੁਣ ਅੱਗੇ ਅੱਗੇ ਨਹੀਂ ਨਵੀਂ ਕਾਢ ਨਹੀਂ ਆਏਗੀ ਕਹਿ ਸਕਦਾ ਕੋਈ ਕਿਹੜੀ ਚੀਜ਼ ਤੁਸੀਂ ਨਾ ਲਓ ਵੀ ਇਦੂ ਅੱਗੇ ਨਾ ਕਾਢ ਨਹੀਂ ਆਏਗੀ ਆਏਗੀ ਹੈਰਾਨ ਹੋ ਜਾਂਦੇ ਆ ਵੀ ਯਾਰ ਇਦਾਂ ਵੀ ਹੋਣਾ ਸੀ ਅਜੇ ਹਰੇਕ ਚੀਜ਼ ਦੀ ਕਾਢ ਨਿਕਲੇਗੀ ਕਿਹੜੀ ਚੀਜ਼ ਦੱਸੋਗੇ ਤੁਸੀਂ ਕਹਿ ਸਕਦੇ ਹੋ ਵੀ ਆ ਸਾਊਂਡ ਸਿਸਟਮ ਇਦੂ ਵਧੀਆ ਨਹੀਂ ਆਏਗਾ ਕਦੇ ਆਏਗਾ ਹੀ ਆਏਗਾ ਜਹਾਜ਼ ਇਦੂ ਵੀ ਵਧੀਆ ਵਧੀਆ ਬਣਨਗੇ ਪਰ ਨਿਕਲਣਗੇ ਕਿੱਥੋਂ ਜੀ ਜਦੋਂ ਬੰਦਾ ਇਹ ਜੇ ਬਹਿ ਜਾਂਦਾ ਨਾ ਜਿਹੜੇ ਤਜਰਬੇਕਾਰ ਨੇ ਆ ਕੋਠੀਆਂ ਦੇ ਨਕਸ਼ੇ ਪਹਿਲਾਂ ਕਿੱਦਾਂ ਦੇ ਸੀ ਹੁਣ ਕਿੱਦਾਂ ਦੇ ਲੱਗ ਪਏ ਆਉਣ ਨਕਸ਼ੇ ਵਾਲਾ ਜਦੋਂ ਐ ਪਲੌਟ ਦਿਖਾਉਂਦੇ ਹੋ ਆਪਣਾ ਵੀ ਆ ਪਲੌਟ ਹੈ ਜੀ 200 ਫੁੱਟ ਦਾ ਹੈ 500 ਫੁੱਟ ਦਾ ਪਲਾਟ ਹੈ ਜੀ ਆ 500 ਗੱਜ ਜਗ੍ਹਾ ਹੈ ਫਿਰ ਨਕਸ਼ੇ ਵਾਲਾ ਐ ਬਹਿ ਜਾਂਦਾ ਰਿਕੁਆਇਰਮੈਂਟ ਦੱਸ ਤੇਰੀ ਕੀ ਹੈ ਕਿੰਨੇ ਕਮਰੇ ਚਾਹੀਦੇ ਬੈੱਡਰੂਮ ਕਿੰਨੇ ਲੌਬੀ ਕਿੱਦਾਂ ਦੀ ਇਦਾਂ ਫਿਰ ਜਿਹੜੀ ਉਹਨੇ ਪੜ੍ਹਾਈ ਕੀਤੀ ਹੈ ਚਾਬੀ ਲਾਈ ਹੈ ਪੜ੍ਹਾਈ ਜਿਹੜੀ ਕੀਤੀ ਉਹ ਚਾਬੀ ਲਾਈ ਹੈ ਫਿਰ ਐ ਬਹਿ ਜਾਂਦਾ ਲੈ ਕੇ ਕਲਮ ਜੀ ਫਿਰ ਫੁੱਟੇ ਲੱਗ ਕੇ ਐ ਉਹ ਸਾਰਾ ਜਿਹੜਾ ਨਕਸ਼ਾ ਜਿਹੜੀ ਤੇਰੀ ਅੱਜ ਕੋਠੀ ਹੈ ਉਹਦੇ ਅੰਦਰ ਐ ਬਣ ਗਿਆ ਸੀ ਨਕਸ਼ਾ ਫਿਰ ਉਹਨੇ ਕਾਗਜ਼ ਤੇ ਬਣਾ ਦਿੱਤਾ ਫਿਰ ਠੇਕੇਦਾਰ ਨੂੰ ਸਮਝਾ ਦਿੱਤਾ ਫਿਰ ਸਾਲ ਲੱਗ ਗਿਆ ਜਿਹੜਾ ਅੰਦਰੋਂ ਆਇਆ ਉਹ ਸਾਹਮਣੇ ਬਣ ਗਈ ਕੋਠੀ ਆਖੋ ਸਤਨਾਮ
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜੋ ਖੋਜੈ ਸੋ ਪਾਵੇ
ਗੱਲ ਤੇ ਖੋਜ ਕਰਨ ਦੀ ਹੈ ਗੱਲ ਤੇ ਲੱਭਣ ਦੀ ਸੀ ਗੱਲ ਤੇ ਇਹਨੂੰ ਵਰਤਣ ਦੀ ਸੀ ਪਤਾ ਨਹੀਂ ਐਡਾ ਪੁੱਠਾ ਗੇੜਾ ਦੇ ਦਿੱਤਾ ਸਾਡਾ ਸਿਸਟਮ ਹੀ ਪੁੱਠਾ ਹੀ ਕਰਤਾ ਸਾਰਾ ਸਮਝਾਉਣਾ ਕੀ ਸੀ ਸਮਝ ਕੀ ਗਏ ਗੁਰੂ ਸਾਹਿਬ ਕੀ ਸਮਝਾਉਂਦੇ ਆ ਸਾਡੇ ਵਾਲੇ ਹੋਰ ਹੀ ਸਮਝੀ ਫਿਰਦੇ ਆ ਜੀ ਮੈਂ ਅੱਗੇ ਵੀ ਸੁਣਾਇਆ ਸੀ ਨਾ ਅੱਗੇ ਸਾਡੇ ਬਾਬਾ ਜੀ ਦੇ ਨਾ ਚੌਲ ਮੁੱਕ ਗਏ ਲੰਗਰ ਚੋਂ ਸੁਣਾਇਆ ਸੀ ਅੱਗੇ ਅੱਗੇ ਲੰਗਰ ਦੇ ਵਿੱਚ ਮੁੱਕ ਗਏ ਚੌਲ ਜਿਵੇਂ ਹੁਣ ਇੱਥੇ ਇਕੱਠ ਜ਼ਿਆਦਾ ਤੇ ਕੋਈ ਸਬਜ਼ੀ ਰੋਟੀ ਕੁਛ ਨਾ ਕੁਛ ਵੱਧ ਤੇ ਪੈ ਹੀ ਜਾਂਦਾ ਲੰਗਰਾਂ 'ਚ ਕਹਿੰਦੇ ਚੌਲ ਮੁੱਕ ਗਏ ਉਹ ਸਾਖੀ ਲਿਖੀ ਹੈ ਜੀ ਉਹਨਾਂ ਦੇ ਜੀਵਨ ਵਿੱਚ ਤੇ ਕਹਿੰਦੇ ਲੋਕਾਂ ਨੂੰ ਪਤਾ ਲੱਗਾ ਵੀ ਉਹ ਜਾ ਕੇ ਲੰਗਰੀ ਨੇ ਦੱਸਿਆ ਕਹਿੰਦਾ ਬਾਬਾ ਜੀ ਪ੍ਰਸ਼ਾਦਾ ਤੇ ਘੱਟ ਗਿਆ ਚੌਲ ਤੇ ਘੱਟ ਗਏ ਸੰਗਤ ਜ਼ਿਆਦਾ ਆ ਗਈ ਹੁਣ ਕੀ ਕਰੀਏ ਬਾਬਾ ਜੀ ਕਹਿੰਦੇ ਚਲੋ ਮੈਂ ਚੱਲਦਾ ਲੰਗਰ ਕਹਿੰਦੇ ਬਾਬਾ ਜੀ ਚਲੇ ਗਏ ਫਿਰ ਕੀ ਹੋਇਆ ਕਹਿੰਦੇ ਬਸ ਕਹਿੰਦੇ ਕੱਪੜਾ ਪਾ ਲਓ ਉੱਤੇ ਲੰਗਰ ਚ ਜਾ ਕੇ ਕੱਪੜਾ ਪਾਇਆ ਕਹਿੰਦੇ ਉੱਤੇ ਬਹਿ ਕੇ ਮੂਲ ਮੰਤਰ ਦਾ ਪਾਠ ਕੀਤਾ ਕਹਿੰਦੇ ਬਸ ਹੁਣ ਕੱਪੜਾ ਚੁੱਕਿਓ ਨਾ ਵਰਤਾ ਹੀ ਚੱਲੋ ਕਹਿੰਦੇ ਜਿਉਂ ਲੱਗੇ ਵਰਤਾਉਣ ਪਿੰਡਾਂ 'ਚ ਰੌਲਾ ਪੈ ਗਿਆ ਜੀ ਅੱਜ ਤੇ ਚੌਲ ਹੀ ਬਣੇ ਸਵਾਦ ਕਹਿੰਦੇ ਲੋਕ ਆ ਕੇ ਟਰਾਲੀਆਂ ਭਰ ਭਰ ਕੇ ਰਾਤ ਤੱਕ ਚੌਲ ਚੱਲੀ ਗਏ ਕਹਿੰਦੇ ਚੌਲ ਨਹੀਂ ਮੁੱਕੇ ਜਦੋਂ ਐਂ ਕਹਿਤਾ ਹੁਣ ਸਾਡੇ ਵਰਗੇ ਬੰਦੇ ਥੱਲੇ ਬਹਿ ਕੇ ਸੁਣਦੇ ਹੁੰਦੇ ਆ ਵੀ ਚੌਲ ਮੁੱਕੇ ਹੀ ਨਹੀਂ ਤੇ ਨਾਲ ਪੰਗਤੀ ਕਿਹੜੀ ਪੜ੍ਹਤੀ ਕਹਿੰਦੇ ਬਾਣੀ 'ਚ ਲਿਖਿਆ ਪਿਆ ਵੀ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਇੱਥੇ ਗੱਲ ਕਰਦੇ ਆ ਦਿਮਾਗ ਦੀ ਤੇ ਸਾਡੇ ਬਾਬੇ ਕਹਿੰਦੇ ਚੌਲਾਂ ਦੀ ਆਖੋ ਸਤਨਾਮ ਖਾਣ ਦੀਆਂ ਗੱਲਾਂ ਹੀ ਕਰੀ ਜਾਂਦੇ ਤੂੰ ਗੁਰੂ ਸਾਹਿਬ ਗੱਲ ਕਰਦੇ ਆ ਟੈਕਨੋਲੋਜੀ ਆਉਣੀ ਹੈ ਨਵੇਂ ਤੋਂ ਨਵੀਂ ਕਾਢ ਆਉਣੀ ਹੈ ਨਵੇਂ ਤੋਂ ਨਵੀਂ ਦਿਮਾਗ ਖੁੱਲਣਾ ਤੇਰਾ ਇੱਥੇ ਗੱਲਾਂ ਚੌਲਾਂ ਦੀਆਂ ਕਰੀ ਜਾਂਦੇ ਵੀ ਚੌਲ ਹੀ ਨਹੀਂ ਮੁੱਕੇ ਸਾਡੇ ਵਰਗੇ ਖੜੇ ਕਿੱਥੇ ਆ ਬੰਦੇ ਜਦੋਂ ਇਹੋ ਜਿਹੀ ਸਾਖੀ ਸੁਣੀ ਵੀ ਚੌਲ ਆਪਣੇ ਆਪ ਹੀ ਆਈ ਗਏ ਵਧੀ ਗਏ ਤੇ ਬਾਣੀ 'ਚ ਲਿਖਿਆ ਜੀ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਥੱਲੇ ਅਗਲੇ ਚਕਾਰੇ ਲਾਉਣ ਲੱਗ ਜਾਂਦੇ ਆ ਵੀ ਆਪ ਹੀ ਬਣੀ ਗਏ ਪਰ ਇੱਕ ਗੱਲ ਤੁਸੀਂ ਸੋਚੀ ਤੁਸੀਂ ਇਹ ਸੋਚਿਆ ਕਦੀ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਕਿਸੇ ਪਰਾਤ ਤੇ ਕੱਪੜਾ ਕਿਉਂ ਨਾ ਪਾਇਆ ਕਦੇ ਸੋਚਿਆ ਇਤਿਹਾਸ ਪੜ੍ਹਦੇ ਆ ਵੀ ਭੁੱਖੇ ਸੀ ਸਿੰਘ 9 ਮਹੀਨੇ ਭੁੱਖੇ ਰਹੇ ਦਰਖਤਾਂ ਦੇ ਪੱਤੇ ਲਾ ਲਾ ਖਾਧੇ ਸੱਕ ਲਾ ਲਾ ਖਾਧੇ ਉੱਥੇ ਕੱਪੜਾ ਨਾ ਪਾਇਆ ਫਿਰ ਪਤਾ ਕੀ ਕਹਿਣਗੇ ਗੁਰੂ ਗੋਬਿੰਦ ਸਿੰਘ ਤੇ ਰੱਬ ਦਾ ਭਾਣਾ ਮੰਨਦੇ ਸੀ ਬਾਬੇ ਕਿਉਂ ਨਹੀਂ ਮੰਨਦੇ ਉੱਥੇ ਕਿਹੜੀ ਵਿਪਤਾ ਪਈ ਸੀ ਵੀ ਚਾਦਰਾ ਉਹਦੇ ਤੇ ਪੋਣਾ ਰੱਖਣਾ ਜ਼ਰੂਰੀ ਸੀ ਇਹ ਗੁਰੂ ਸਾਹਿਬ ਤੋਂ ਵੀ ਵੱਡੇ ਬਣਾ ਜਾਂਦੇ ਆਪਣੇ ਬਾਬਿਆਂ ਨੂੰ ਵੀ ਗੁਰੂ ਸਾਹਿਬ ਨਾਲੋਂ ਵੀ ਵੱਡੇ ਸੀ ਵੀ ਉੱਤੇ ਜਦੋਂ ਰੱਖ ਲਿਆ ਪਰਾਤ ਤੇ ਕੱਪੜਾ ਫਿਰ ਆਪੇ ਚੌਲ ਵਧੀ ਗਏ ਉਹ ਪਿਆਰਿਓ ਲੋਕਾਂ ਨੂੰ ਬੁੱਧੂ ਨਾ ਬਣਾਈਏ ਹਰੇਕ ਬੰਦੇ ਨੇ ਰੋਟੀ ਖਾਣੀ ਹੈ ਘਰ ਬਾਰ ਛੱਡ ਕੇ ਅਗਲਾ ਬੈਠਾ ਰਹੇ ਨਹਿਰਾਂ ਦੇ ਕੰਢੇ ਤੇ ਅਗਲਾ ਕਹੇ ਪੌਣੇ ਰੱਖ ਦਿਆਂਗੇ ਤੇ ਆਪੇ ਹੀ ਭਰਜਿਆ ਕਰਨਗੇ ਐ ਨਹੀਂ ਹੁੰਦਾ ਇਹ ਕੁਦਰਤ ਦੇ ਸਿਸਟਮ ਤੋਂ ਉਲਟ ਹੈ ਰੱਬ ਦੇ ਬਣਾਏ ਨਿਯਮਾਂ ਤੋਂ ਇਹ ਉਲਟ ਹੈ ਇਦਾਂ ਨਹੀਂ ਹੁੰਦਾ ਗੁਰੂ ਸਾਹਿਬ ਨੇ ਹਲ ਵਾਹੁਣੇ ਸਿਖਾਏ ਐ ਕੱਪੜੇ ਪਾਉਣੇ ਨਹੀਂ ਸਿਖਾਏ ਖੇਤੀ ਕੀਤੀ ਹਲ ਵਾਹੇ ਉਹ ਵਾਹੁਣੇ ਸਿਖਾਏ ਐ ਉਹਨਾਂ ਨੇ ਐ ਨਹੀਂ ਸਿਖਾਇਆ ਵੀ ਪਰਾਤਾਂ ਦੇ ਕੱਪੜੇ ਪਾਇਓ ਸਿੱਖੋ ਇਦਾਂ ਤੁਹਾਡੇ ਭੰਡਾਰ ਭਰ ਜਾਣਗੇ ਇਦਾਂ ਨਹੀਂ ਸਿਖਾਇਆ ਸਾਨੂੰ ਕਿਹਾ ਸੀ ਮਿਹਨਤ ਕਰਿਓ ਉੱਦਮ ਕਰੇਂਦੇ ਆ ਜੀਓ ਤੂੰ ਕਮਾਵਦੇ ਆ ਸੁੱਖ ਪੁੰਚ ਉੱਦਮ ਕਰੋ ਮਿਹਨਤ ਕਰੋ ਕੰਮ ਕਰੋ ਤੇ ਇਹਨੂੰ ਖੋਲੋ ਇਹਦੀ ਗਤੀ ਕਰੋ ਗਤੀ ਕਿਵੇਂ ਹੁੰਦੀ ਹੈ ਜੀ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਆਖਿਰਕਾਰ ਖੁੱਲ ਜਾਣਾ ਗਤੀਸ਼ੀਲ ਹੋਵੋ ਗਤੀ ਕਰੋ। ਗਤੀ ਨੂੰ, ਗਤੀ ਦਾ ਮਤਲਬ ਹੈ ਅੱਗੇ ਨੂੰ ਜਾਣਾ, ਗਤੀ ਅੱਗੇ ਨੂੰ ਜਾਣਾ, ਸਪੀਡ, ਗਤੀ ਦਾ ਮਤਲਬ ਸਪੀਡ, ਅੱਗੇ ਨੂੰ ਵੱਧ ਖੋਲ। ਤੇ ਐਸਾ ਖਜ਼ਾਨਾ ਪਿਓ ਦਾਦੇ ਦਾ ਦਿੱਤਾ, ਰੱਬ ਦਾ ਦਿੱਤਾ, ਖੋਲ ਖੋਲ ਵੇਖੇਗਾ, ਜਿੰਨਾ ਸੋਚੀ ਜਾਏਗਾ ਓਨਾ ਹੀ ਆਈ ਜਾਣਾ, ਨਵੇਂ ਤੋਂ ਨਵਾਂ, ਕੱਲ ਕੁਛ ਅੱਗੇ 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 ਅੱਗੇ। ਸਾਡੀ ਗੱਲ ਵੱਖ ਹੈ ਵੀ ਸਾਡੇ ਵਰਗੇ ਇੱਧਰ ਤੁਰੇ ਹੀ ਨਹੀਂ, ਡੈਡ ਕਰਕੇ ਦਿਮਾਗ ਸਾਡੇ, ਜਿੱਦਾਂ ਦੇ ਲੈ ਕੇ ਆਏ ਆ ਉਹੋ ਜਿਹੇ ਹੀ ਨੇ, ਅੱਜ ਵੀ ਵਰਤੇ ਤੇ ਹੈ ਹੀ ਨਹੀਂ। ਜੇ ਕਿਤੇ ਦਿਮਾਗ ਵਿਕਣ ਲੱਗੇ ਸਭ ਤੋਂ ਮਹਿੰਗਾ ਸਾਡੇ ਵਾਲਾ ਵਿਕੇਗਾ, ਕੋਈ ਬ੍ਰਾਂਡ ਨਿਊ ਹੀ ਪਿਆ ਜੇ ਕਿਹੜਾ ਵਰਤਿਆ, ਏਦਾਂ ਹੀ ਪਿਆ ਅਜੇ ਵਰਤਿਆ ਹੀ ਨਹੀਂ, ਸਭ ਤੋਂ ਮਹਿੰਗਾ ਆਪਣੇ ਵਾਲਾ ਹੀ ਵਿਕੇਗਾ। ਪਰ ਵੇਖ ਖੋਲ, ਡਾਕਟਰ ਨਹੀਂ ਖੋਲ ਸਕਦਾ, ਇਹਨੂੰ ਵੀ ਕਿੱਥੇ ਪਏ ਨੇ ਵਿਚਾਰ, ਟੈਕਨੋਲੋਜੀ ਕਿੱਥੇ ਪਈ, ਡਾਕਟਰ ਨਹੀਂ ਕੱਢ ਸਕਦਾ, ਇਹ ਕੱਢ ਤੂੰ ਆਪ ਹੀ ਸਕਦਾ, ਤੈਨੂੰ ਖੁਦ ਖੋਲਣਾ।
ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ,
ਖਜ਼ਾਨਾ ਵੇਖਿਆ ਖੋਲ ਕੇ, ਕਿਹੜਾ? ਆ ਦਿਮਾਗ ਵਾਲਾ। ਤੇ ਚਾਬੀ ਕਿੱਥੋਂ ਲੱਗੀ? ਗੁਰਬਾਣੀ ਦੇ ਗਿਆਨ ਦਾ, ਸਮਝ ਲੈ, ਅਕਲ ਲੈ, ਐਜੂਕੇਸ਼ਨ ਲੈ, ਨੌਲੇਜ ਲੈ। ਸਾਡੇ ਵਾਲੀਆਂ ਮਾਈਆਂ, ਆ ਸਾਡੀਆਂ ਭੈਣਾਂ, ਰੋਟੀ ਸਬਜ਼ੀ ਬੱਚਿਆਂ ਦੇ ਕੱਪੜੇ ਧੋਲੇ, ਇਹੀ ਦਿਮਾਗ ਹੈ ਨਾ। ਸੁਣੋ, ਤੁਹਾਡੇ ਚੋਂ ਕੋਈ ਕਿਸੇ ਵੀਰ ਦਾ ਪੜ੍ਹਾਈ ਦੇ ਸਟੱਡੀ ਦੇ ਬੇਸ ਤੇ ਕੈਨੇਡਾ ਦਾ ਲੱਗ ਜੇ ਵੀਜ਼ਾ, ਪੁੱਤ ਹੋਵੇ 25 ਸਾਲ ਦਾ, ਮਾਂ ਹੋਵੇ 45 ਸਾਲਾਂ ਦੀ, ਤੇ ਬੇਟਾ ਕੱਲ ਨੂੰ ਅੱਜ ਤੋਂ ਸਾਲ ਦੋ ਸਾਲ ਤੱਕ ਬੇਟਾ ਕੈਨੇਡਾ ਸੱਦ ਲੈ ਆਪਣੀ ਮਾਂ ਨੂੰ, ਜਿਹੜੀ ਇੱਥੇ ਰੋਟੀਆਂ ਬਣਾਉਣੀਆਂ ਕੱਢ ਸਕੀ ਸੀ ਦਿਮਾਗ ਚੋਂ, ਉੱਥੇ ਗਈ, ਉੱਥੇ ਕਹਿੰਦੀ ਹੈ ਕਰਾਂ ਕੀ ਵਿਹਲੀ ਬੈਠੀ ਆ, ਉਹ ਕਹਿੰਦੇ ਕੰਮ ਤੇ ਚੱਲ, ਕਹਿੰਦੇ ਚਲੇ ਜਾਂਦੀ ਆ। ਫਿਰ ਉਹੀ ਮਾਈ, ਉਹੀ ਬੀਬੀ ਜਿਹੜੀ ਇੱਥੇ ਰੋਟੀਆਂ ਤੇ ਸਾਰਾ ਕੁਝ ਇੱਥੇ ਹੀ ਖੜੀ ਸੀ, ਉੱਥੇ ਕਹਿੰਦੇ ਫਿਰ ਜੇ ਕੰਮ ਤੇ ਜਾਣਾ ਛੱਡੇ ਕੌਣ, ਕਹਿੰਦੇ ਗੱਡੀ ਸਿੱਖ ਲੈ। ਕਮਾਲ ਹੋ ਗਈ, ਗੱਡੀ ਚਲਾਉਣੀ ਸਿੱਖ ਗਈ, ਥੋੜੇ ਚਿਰ ਦੇ ਵਿੱਚ ਕੰਮ ਤੇ ਜਾਣਾ ਸਿੱਖ ਗਈ, ਆਪੇ ਆਰਡਰ ਕਰਨੇ ਸਿੱਖ ਗਈ, ਆਪੇ ਸਾਰਾ ਕੁਝ। ਉਹ ਜਿਹੜੀ ਇੱਥੇ ਰੋਟੀਆਂ ਪਕਾਉਣ ਦੀ ਸਾਰੀ ਜ਼ਿੰਦਗੀ ਲਾ ਦਿੱਤੀ ਜਿਹਨੇ, ਜਿਹੜੀਆਂ ਮਾਈਆਂ ਇੱਥੇ ਆਏ, ਜਦੋਂ ਦਿਮਾਗ ਖੁੱਲ ਗਿਆ ਫਿਰ ਉਹ ਐਂ ਛੱਲਾ ਘੁਮਾਉਂਦੀ ਆਉਂਦੀ ਹੈ ਜਦੋਂ ਕਾਰ ਖਲਾਰ ਕੇ ਨਾ ਪਾਰਕਿੰਗ ਦੇ ਵਿੱਚ। ਉਹੀ ਬੀਬੀ ਜਿਹੜੀ ਇੱਥੇ ਫਿਰਦੀ ਸੀ ਸਾਰੀ, ਜਿਹੜੀ ਪਾਥੀਆਂ ਪੱਥਦੀ ਸੀ, ਜਿਹਨੇ ਘਰ ਮੱਝਾਂ ਰੱਖੀਆਂ ਸੀ ਪੁੱਤ ਕੈਨੇਡਾ ਜਾਣ ਤੋਂ ਬਾਅਦ, ਉਸੇ ਬੀਬੀ ਨੂੰ 5 ਬਾਅਦ ਵੇਖੋ ਪਾਥੀਆਂ ਪੱਥਣ ਵਾਲੀ। ਜਿੱਦੇ ਮੌਕਾ ਮਿਲਿਆ, ਉਡਾਰੀ ਮਾਰਨ ਦਾ ਟਾਈਮ ਆਇਆ, ਦਿਮਾਗ ਖੋਲਣ ਦਾ ਟਾਈਮ ਆਇਆ, ਉਹ ਐਂ ਫਿਰ ਗੱਡੀ ਖਿਲਾਰੀ ਤੇ ਛੱਲਾ ਘੁਮਾਉਂਦੀ ਆਉਂਦੀ ਹੈ, ਐ ਐ ਐ ਗੱਲ ਕਰਦੀ ਆ। ਉਹ ਕਿੰਨਾ ਖੁੱਲ ਗਿਆ ਯਾਰ, ਖੁੱਲਣ ਹੀ ਨਹੀਂ ਨਾ ਦਿੱਤਾ, ਮੌਕਾ ਦੇ ਦਿਓ, ਜਗ੍ਹਾ ਦੇ ਦਿਓ, ਬਾਹਰ ਨਿਕਲਣ ਦੀ ਥਾਂ ਦੇ ਦੇ, ਸਾਈਡ ਤੇ ਦਿਓ ਜਰਾ, ਤੇ ਸਾਈਡ ਦੇ ਮਾੜਾ ਜਿਹਾ, ਵੇਖੀ ਉਡਾਰੀਆਂ ਮਾਰਦੇ ਕਿੰਨੇ ਤੇਜ਼ ਨੇ ਦਿਮਾਗ ਸਾਰਿਆਂ ਦਾ। ਪਰ ਜਿਹੜੇ ਸਭ ਤੋਂ ਵੱਧ ਰੋਕਾਂ ਲਾਉਣ ਵਾਲੇ ਅੱਜ ਨਕਲੀ ਧਰਮ ਜਿਹੜੇ ਅੱਜ ਅਸੀਂ ਬਣਾਏ ਹੋਏ ਆ, ਇਹ ਸਭ ਤੋਂ ਵੱਡੀ ਰੋਕ ਲਾਉਂਦੇ ਆ। ਅੱਜ ਦਾ ਸਾਡਾ ਸਮਾਜ ਦਾ ਢਾਂਚਾ ਸਭ ਤੋਂ ਵੱਡੀ ਰੋਕ ਲਾਉਂਦਾ, ਸਾਡਾ ਜਿਹੜਾ ਅੱਜ ਧਰਮ ਬਣਾਇਆ ਹੋਇਆ ਇਹ ਸਭ ਤੋਂ ਵੱਡੀ ਰੋਕ ਲਾਉਂਦਾ ਬੰਦੇ ਦੀ ਤਰੱਕੀ ਚ। ਦਿਮਾਗ ਖੁੱਲਣ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਅੱਜ ਜਿਹੜਾ ਧਰਮ ਬਣਾਈ ਫਿਰਦੇ ਆ ਇਹ ਹੈ। ਅਸਲੀ ਧਰਮ ਜੇ ਸਮਝੋਗੇ, ਅਸਲੀ ਧਰਮ ਕੀ ਹੈ? ਰੱਬ ਦਾ ਬਣਾਏ ਫੈਸਲੇ, ਰੱਬ ਦੇ ਨਿਯਮ, ਰੱਬ ਦੇ ਅਸੂਲ, ਉਹ ਫੈਸਲੇ ਜਿਹੜੇ ਕੀਤੇ ਹੋਏ ਆ ਉਹ ਹੈ। ਤੇ ਖਜ਼ਾਨਾ ਖੋ, ਅਗਲਾ ਕਹਿੰਦਾ ਯਾਰ ਪਤਾ ਹੀ ਨਹੀਂ ਸੀ, ਮੇਰੇ ਅੰਦਰ ਹੀ ਡਰਾਈਵਰੀ ਪਈ ਸੀ, ਕਹਿੰਦੇ ਹਾਂ ਮੇਰੇ ਅੰਦਰ ਹੀ ਸੀ ਸਾਰਾ ਕੁਝ, ਮੈਨੂੰ ਤੇ ਪਤਾ ਹੀ ਨਹੀਂ ਸੀ, ਅੰਦਰ ਹੀ ਹੈ ਤੇਰੇ। ਉਦੋਂ ਬਾਅਦ ਤੇ ਆਪਣੇ ਆਪ ਹੀ ਬੈਲੈਂਸ, ਹੁਣ ਸਾਈਕਲ ਚਲਾਉਣਾ ਹੀ ਹੈ, ਇੱਕ ਵਾਰੀ ਅਗਲਾ ਪਾ ਦਿੰਦਾ ਉਹ ਬੈਲੈਂਸ ਕਰ ਲੈਂਦਾ ਹੌਲੀ ਹੌਲੀ ਚਲਾ ਚਲਾ ਕੇ ਆਪੇ ਹੀ, ਤੇਰਾ ਦਿਮਾਗ ਕਰਦਾ ਹੈ, ਤੈਨੂੰ ਦੱਸਦਾ ਹੈ। ਚਲਾਉਣ ਵਾਲੇ ਇੱਕ ਦੋ ਵਾਰੀ ਬੰਦਾ ਡਿੱਗਦਾ ਵੀ ਹੈ, ਸੱਟਾਂ ਵੀ ਖਾਂਦਾ, ਝਰੀਟਾਂ ਵੀ ਖਾਂਦਾ ਹੈ, ਪਰ ਮੁੜ ਕੇ ਮਾਈਂਡ ਆਪਣੇ ਆਪ ਬੈਲੈਂਸ ਕਰਕੇ ਚਲਾਉਣ ਲੱਗ ਜਾਂਦਾ ਸਾਈਕਲ। ਇੱਦਾਂ ਹੀ ਮੋਟਰਸਾਈਕਲ, ਇੱਦਾਂ ਹੀ ਗੱਡੀਆਂ, ਇੱਦਾਂ ਹੀ ਜਹਾਜ਼ ਉੱਡਦੇ ਆ। ਸਭ ਖਜ਼ਾਨਾ ਖੋਲ ਕੇ ਦੇ ਦੇ,
ਪਿਓ ਦਾਦੇ ਦਾ ਖਜ਼ਾਨਾ ਖੋਲ ਦੇਖਿਆ, ਰਤਨਾਂ ਦੇ ਨਾਲ ਭਰੇ, ਪਿਓ ਦਾਦੇ ਦਾ ਖਜ਼ਾਨਾ ਖੋਲ ਦੇਖਿਆ, ਰਤਨਾਂ ਦੇ ਨਾਲ ਭਰੇ, ਪਿਓ ਦਾਦੇ ਦਾ
कदर ही नहीं की थी भी यार इतना कुछ मैं भी सोच सकता ताई मैं हर स्टेज पे गया है बच्चियां नू पढ़ाओ पामे जमीना बेच के ना पढ़ाने पैर न्याने पढ़ाओ जरूर लड़कियां नू जरूर पढ़ाओ लड़कियां तो भी बदती हैं पढ़ती हैं ज्यादा बढ़िया खोलो देओ पढ़न दी बच्चियां पढ़ना चाहूंगी हैं पढ़न देओ ਜਿੱਥੇ ਪੜਨ ਜਾਣਾ ਚਾਹਣ ਜਿੰਨਾ ਪੜ ਸਕਦੀਆਂ ਪੜਾਓ ਬੱਚੀਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਫਰਜ਼ ਪਛਾਣੇ ਮਾਪਿਓ ਨਾਲ ਸਿੱਧੀ ਬਹਿ ਕੇ ਗੱਲ ਕਰੇ ਵੀ ਮੈਨੂੰ ਪੜਾਓ ਮੈਂ ਮੈਨੂੰ ਪ੍ਰਾਇਮਰੀ ਤੱਕ ਲੈ ਕੇ ਆਇਓ ਮੈਨੂੰ ਮੈਟ੍ਰਿਕ ਤੱਕ ਲੈ ਕੇ ਚੱਲੋ ਹੁਣ ਮੈਂ ਮੈਟ੍ਰਿਕ 'ਚ ਪੜ੍ਹਦੀ ਹਾਂ ਮੈਂ 10ਵੀਂ ਕਲਾਸ ਕਰ ਲਈ ਹੈ ਹੁਣ ਮੈਨੂੰ ਅੱਗੇ ਪੜਾਓ ਮੈਨੂੰ ਗ੍ਰੈਜੂਏਸ਼ਨ ਕਰਾਓ ਮੈਂ ਤੂੰ ਅੱਗੇ ਪੀਐਚਡੀ ਕਰਨਾ ਚਾਹੁੰਦੀ ਆ, ਮੈਂ ਚੰਡੀਗੜ੍ਹ ਜਾਣਾ ਪੜ੍ਹਨ, ਮੈਂ ਪਟਿਆਲੇ ਜਾਣਾ, ਮੈਂ ਪੜ੍ਹਾਂਗੀ। ਪਰ ਆਪਣੇ ਮਾਂ ਪਿਓ ਨਾਲ ਧੀ ਵਿਸ਼ਵਾਸ ਦਵਾਵੇ ਵੀ ਮੈਨੂੰ ਪੜ੍ਹਨ ਦੀ ਆਗਿਆ ਦੇ ਦਿਓ, ਪਿਤਾ ਜੀ ਦਾਗ ਨਹੀਂ ਲੱਗਣ ਦੇਣਗੇ। ਮੈਂ ਠੀਕ ਹੈ, ਇਕੱਠੇ ਸਾਨੂੰ ਰਹਿਣਾ ਪੈਂਦਾ, ਬਹਿਣਾ ਪੈਂਦਾ, ਪੜ੍ਹਨਾ ਪੈਂਦਾ, ਉੱਥੇ ਮੁੰਡੇ ਵੀ ਪੜ੍ਹਦੇ ਨੇ, ਲੜਕੀਆਂ ਵੀ ਪੜ੍ਹਦੀਆਂ ਨੇ, ਪਰ ਮੈਂ ਵਿਸ਼ਵਾਸ ਦਵਾਉਂਦੀ ਹਾਂ, ਗਲਤੀ ਨਹੀਂ ਕਰਦੀ, ਮੈਨੂੰ ਖੁੱਲਣ ਦਿਓ, ਮੈਨੂੰ ਪੜ੍ਹਨ ਦਿਓ। ਜਿਹੜੀਆਂ ਬੱਚੀਆਂ ਜਿਹੜੀਆਂ ਧੀਆਂ ਸਾਡੀਆਂ ਪੜ੍ਹਨੀਆਂ ਚਾਹੁੰਦੀਆਂ, ਪੜ੍ਹਨ ਦਿਓ, ਮੌਕਾ ਹੈ। ਅੱਜ ਵਿਦੇਸ਼ਾਂ ਵਾਲਿਆਂ ਨੇ ਬੂਹੇ ਖੋਲ੍ਹੇ ਆ ਵੀ ਆਓ ਪੜ੍ਹੋ, ਸਾਡੇ ਤੱਕ ਪਹੁੰਚੋ। ਕਿੰਨੇ ਬੱਚੇ ਆ ਜਿਹੜੇ ਸੈਟਲ ਹੋ ਸਕਦੇ ਆ? ਸਾਰੀ ਜ਼ਿੰਦਗੀ 'ਚ ਤੂੰ ਇੰਨਾ ਨਹੀਂ ਬਣਾ ਸਕਣਾ ਜਿੰਨਾ ਤੇਰੇ ਬੱਚੇ ਨੇ 4-5 ਸਾਲਾਂ 'ਚ ਬਣਾ ਲੈਣਾ। ਖੋਲ੍ਹਣ ਤਾਂ ਦਿਓ ਨਾ, ਮੌਕਾ ਤੇ ਦਿਓ ਉਡਾਰੀ ਮਾਰਨ ਦਾ, ਹੌਲੀ ਹੌਲੀ ਕੋਸ਼ਿਸ਼ ਕਰੋ, ਇਹਨੂੰ ਇਹਨੂੰ ਖੋਲ੍ਹੀਏ। ਤੇ ਇਹ ਖਜ਼ਾਨਾ ਐਸਾ, ਕੱਲ ਆਪਾਂ ਜਿਹੜਾ ਸ਼ਬਦ ਸ਼ੁਰੂ ਕੀਤਾ ਸੀ ਨਾ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਇਹ ਐਸਾ ਖਜ਼ਾਨਾ ਹੈ ਜਿਹੜਾ ਅਖੁੱਟ ਹੈ। ਇਹ ਧਨ, ਇਹ ਅਕਲ, ਇਹ ਸਮਝ, ਜਦੋਂ ਰੱਬ ਦੇ ਫੈਸਲਿਆਂ ਨੂੰ ਸਮਝਦੇ ਹਾਂ ਨਾ ਅਸੀਂ, ਇਹ ਮੁੱਕਣ ਵਾਲਾ ਥੋੜ੍ਹਾ ਹੈ, ਕਿਤੇ ਅਮੁੱਕ ਹੈ, ਬਹੁਤ ਵੱਡੀ ਗੱਲ ਹੈ ਆ ਜਿਹੜਾ ਇੱਥੇ ਸਮਝ ਪਵੇ। ਇਹ ਧਨ ਲੈ ਗਿਆਨ ਗੁਰੂ ਦੇ ਅੱਗੇ ਦਿਮਾਗ ਕਰ ਆਪਣਾ ਸਿਰ ਕਰ, ਇਹਦੇ ਵਿੱਚ ਪਵਾ। ਗਿਆਨ ਗੁਰੂ ਦੇ ਅੱਗੇ ਝੋਲੀਆਂ ਨਹੀਂ ਹੁੰਦੀਆਂ, ਗਿਆਨ ਗੁਰੂ ਦੇ ਅੱਗੇ ਜਿਹਨੂੰ ਗਿਆਨ ਕਹਿੰਦੇ ਹੋ, ਗਿਆਨ ਦੇ ਅੱਗੇ ਸਿਰ ਕਰ, ਦਿਮਾਗ 'ਚ ਪਵਾ। ਵੇਖੋ ਜਿਹੜੇ ਬੰਦੇ ਦਾ ਦਿਮਾਗ ਕੰਮ ਕਰਨ ਲੱਗ ਗਿਆ, ਜੇਬਾਂ ਤੇ ਉਹਨੇ ਕੰਮ ਕਰ ਕਰਕੇ ਆਪੇ ਹੀ ਭਰ ਕੇ ਰੱਖਣੀਆਂ। ਸਿਹਤ ਦੀ ਸਿਹਤ ਵਾਸਤੇ ਤੇ ਆਪੇ ਹੀ ਸੁਚੇਤ ਰਹੇਗਾ, ਬਿਮਾਰੀ ਲੱਗਣੀ ਕੋਈ ਨਹੀਂ, ਰੋਗ ਲੱਗਣਾ ਕੋਈ ਨਹੀਂ, ਦਿਮਾਗ ਕੰਮ ਕਰਦਾ ਹੁਣ ਉਹਦਾ, ਉਹਨੂੰ ਪਤਾ ਵੀ ਤਲਿਆ ਨਹੀਂ ਖਾਣਾ, ਉਹਨੂੰ ਪਤਾ ਪਕੌੜੇ ਨਹੀਂ ਖਾਣੇ। ਹੁਣ ਇੱਥੇ ਇੱਕ ਮੈਂ ਤੁਹਾਨੂੰ ਦੱਸਿਆ ਜੀ, ਬੀਬੀ ਨੂੰ ਮਾਤਾ ਮੈਨੂੰ ਮਿਲੀ, ਮੈਨੂੰ ਕਹਿੰਦੀ ਗੋਡੇ ਬੜੇ ਦੁਖਦੇ ਆ ਜੀ, ਚੀਸਾਂ ਬੜੀਆਂ ਪੈਂਦੀਆਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਮਾਤਾ ਸਵੇਰੇ ਉੱਠ ਕੇ 5-6 ਗਲਾਸ ਗਰਮ ਗਰਮ ਪਾਣੀ ਦੇ ਪੀਆ ਕਰ, ਜ਼ਿਆਦਾ ਚੰਗਾ ਜੇ ਨਿੰਬੂ ਪਾ ਲਿਆ ਕਰੇ ਵਿੱਚ, ਹੁਣ ਚਰਬੀ ਸਾਡੇ ਸਰੀਰ ਤੇ ਵਧੀ ਜਾਂਦੀ ਹੈ। ਮੈਂ ਕਿਹਾ ਕੋਸ਼ਿਸ਼ ਕਰਿਆ ਕਰ, ਕਿੱਥੇ ਪੀਤਾ ਜਾਂਦਾ ਹੈ। ਮੈਂ ਕਿਹਾ ਤੂੰ ਮੈਨੂੰ ਪੁੱਛਦੀ ਹੈ ਵੀ ਕੋਈ ਕਿਰਪਾ ਹੋਵੇ ਮੇਰੇ ਦਿਲ ਦੱਸ ਵੀ ਮੈਂ ਤੇਰੇ ਸਿਰ ਤੇ ਹੱਥ ਰੱਖ ਕੇ ਤੈਨੂੰ ਐਂ ਠੀਕ ਕਰਦਾ? ਏਦਾਂ ਨਹੀਂ ਹੋਣਾ, ਇਹ ਤਾਂ ਹੁੰਦਾ ਵੀ ਨਹੀਂ। ਜੇ ਤਾਂ ਹੁੰਦਾ ਹੋਵੇ ਸਿਰਾਂ ਤੇ ਹੱਥ ਰਖਾਉਣ ਵਾਲੇ ਆਪ ਦਵਾਈਆਂ ਕਿਉਂ ਖਾਣ? ਜਿਹੜੇ ਬਾਬੇ ਲੋਕਾਂ ਦੇ ਰੋਗ ਠੀਕ ਕਰਦੇ ਆਪ ਹਸਪਤਾਲਾਂ 'ਚ ਕਿਉਂ ਮਰਦੇ ਆ ਜਾ ਕੇ? ਖੁਦ ਹਸਪੀਟਲਾਂ 'ਚ ਕਿਉਂ ਮਰੇ ਆ ਜਾ ਕੇ? ਡੈਥ ਹਸਪੀਟਲਾਂ 'ਚ ਹੋ ਰਹੀ ਹੈ, ਸਪੈਸ਼ਲਿਸਟ ਡਾਕਟਰ ਰੱਖੇ ਆ, ਲੋਕਾਂ ਦੇ ਰੋਗ ਠੀਕ ਕਰਦੇ ਆ, ਆਪ ਹਰੇਕ ਡਾਕਟਰ ਦਾ ਕਾਰਡ ਰੱਖਿਆ ਹੁੰਦਾ ਉਹਨਾਂ ਨੇ ਸਰਾਣੇ ਦੇ, ਵੀ ਲੋੜ ਪਈ ਤੇ ਇਹਨੂੰ ਫੋਨ ਕਰਾਂਗੇ, ਇਹਦੀ ਲੋੜ ਪਈ ਇਹਨੂੰ ਫੋਨ ਕਰਾਂਗੇ, ਸਾਰਾ ਸਿਸਟਮ ਹੈ। ਜੇ ਇਹ ਇਹ ਗੱਲ ਹੋਵੇ ਨਾ ਤੇ ਆਹ ਕੁਛ ਨਹੀਂ ਹੋਣਾ ਚਾਹੀਦਾ। ਬੁੱਧੂ ਨਾ ਬਣਾਈਏ, ਰੱਬ ਦੀ ਕੁਦਰਤ ਦਾ ਕਾਨੂੰਨ ਜੇ ਬਾਬਾ ਤੋੜੇਗਾ ਤੇ ਬਾਬੇ ਦਾ ਵੀ ਬੁਰਾ ਹਾਲ ਹੋਣਾ, ਤੇ ਰੱਬ ਦਾ ਕਾਨੂੰਨ ਜੇ ਕੋਈ ਮਾਤਾ ਤੋੜੇਗੀ ਤੇ ਉਹਦਾ ਵੀ ਉਹੀ ਹਾਲ ਹੋਣਾ। ਰੱਬ ਨੇ ਆਪਣਾ ਕਾਨੂੰਨ ਨਹੀਂ ਬਦਲ ਦੇਣਾ, ਚਾਹੇ ਤੂੰ ਬਾਬਾ ਹੀ ਹੋਵੇਂ। ਆਖੋ
ਸਤਨਾਮ,
ਰੱਬ ਨਹੀਂ ਬਦਲਦਾ। ਪਰਮਾਤਮਾ ਆਪਣਾ ਸਿਸਟਮ ਨਹੀਂ ਬਦਲਦਾ। ਕੈਂਸਰ ਗਰੀਬ ਨੂੰ ਹੋ ਸਕਦਾ ਹੈ, ਅਮੀਰਾਂ ਨੂੰ ਵੀ ਹੋ ਸਕਦਾ, ਰਾਜਿਆਂ ਨੂੰ ਵੀ ਹੁੰਦਾ ਹੈ, ਬਾਬਿਆਂ ਨੂੰ ਵੀ ਹੁੰਦਾ ਹੈ। ਜੇ ਮਿੱਠਾ ਇੱਕ ਗਰੀਬ ਬੰਦਾ ਖਾਂਦਾ ਉਹਨੂੰ ਵੀ ਸ਼ੂਗਰ ਹੁੰਦਾ ਹੀ ਹੈ, ਜੇ ਕੋਈ ਬਾਬਾ ਖਾਂਦਾ ਉਹਨੂੰ ਵੀ ਹੋਊ, ਸਭ ਨੂੰ ਹੋਣੀ ਹੈ। ਇਹ ਨਹੀਂ ਇਹਦੇ ਤੋਂ ਬਚ ਸਕਦਾ ਕੋਈ। ਬੁੱਧੂ ਨਾ ਬਣਾਈਏ ਲੋਕਾਂ ਨੂੰ, ਸਮਝਾ ਅਸੀਂ ਸਮਝਦਾਰ ਬਣ ਜਾਈਏ ਜੀ। ਕੰਡੇ ਬਹੁਤ ਹੈ, ਜੇ ਸਾਰੇ ਨਹੀਂ ਚੁਗੇ ਜਾਂਦੇ ਆਪ ਜੁੱਤੀ ਪਾ ਲੈ, ਬਚਾ ਕਰ ਲੈ ਆਪਣਾ। ਆਲੇ ਦੁਆਲੇ ਸਿਸਟਮ ਬਹੁਤ ਵਿਗੜ ਗਿਆ ਹੈ, ਆਪ ਹੀ ਅਕਲ ਲੈ ਲਓ, ਬਚੋ ਕੰਡਿਆਂ ਤੋਂ। ਕੰਡੇ ਨਹੀਂ ਚੁਗੇ ਜਾਣੇ ਸਾਰੇ ਤੇਰੇ ਤੋਂ, ਜੇ ਤੂੰ ਆਖੇ ਵੀ ਕੰਡੇ ਚੁਗ ਦੇ, ਆਪ ਜੁੱਤੀ ਪਾਓ। ਅਕਲ ਵਾਲੇ ਹੋਵੋ, ਸਮਝ ਵਾਲੇ ਹੋਵੋ, ਦਿਮਾਗ ਕੰਮ ਕਰਨ ਲੱਗੇ। ਤੇ ਮੈਂ ਉਹਨੂੰ ਕਹਿ ਰਿਹਾ, ਬੇਬੇ ਤੂੰ 5-4-5 ਗਲਾਸ ਪਾਣੀ, ਗਰਮ ਗਰਮ ਪਾਣੀ ਸਵੇਰੇ ਉੱਠ ਕੇ ਰੋਜ਼ ਪੀਆ ਕਰ, ਚਰਬੀ ਘਟੇ, ਸਫਾਈ ਹੋਵੇ ਸਰੀਰ ਦੀ, ਧੱਕੇ ਨਾਲ ਪੀਆ ਕਰ। ਸਾਰਿਆਂ ਨੂੰ ਪੀਣਾ ਚਾਹੀਦਾ। ਜੋ ਕਹਿੰਦੀ ਕਿੱਥੇ ਪੀਤਾ ਜਾਂਦਾ ਬਾਬਾ ਜੀ, ਨਾ ਤੇ ਪਕੌੜਿਆਂ ਦੀ ਪਲੇਟ ਭਾਵੇਂ ਏਡੀ ਰੱਖ ਦਿਓ,
ਆ ਹੁਣ ਜਿਹੜੀਆਂ ਸਾਡੀਆਂ ਬੀਬੀਆਂ ਦੇ ਲੱਤਾਂ ਗੋਡੇ ਦੁਖਦੇ ਐ ਤੇ ਕਿਤੇ ਮੌਕਾ ਮਿਲ ਜੇ ਵਿਆਹ ਢੰਗ ਚ ਜਾਏ ਏਡੀ ਟੀਸੀ ਲਾਈ ਹੁੰਦੀ ਪਕੌੜਿਆਂ ਦੀ ਖਾ ਤੇ ਲਓ ਹੁਣ ਮਸਾਂ ਮੌਕਾ ਮਿਲਿਆ ਇੱਥੇ ਵੇਖ ਲਓ ਫਿਰ ਹਾਲ ਕੀ ਹੁੰਦਾ ਲੰਗਰ ਚ ਕੱਲ ਨੂੰ ਪਕੌੜੇ ਲਾ ਕੇ ਵੇਖੋ ਕੱਲ ਨੂੰ ਨਾ ਪਕੌੜੇ ਲੰਗਰ ਚ ਲਾ ਕੇ ਵੇਖੋ ਤੇ ਕੱਲ ਨੂੰ ਤੁਸੀਂ ਫਿਰ ਉਦੋਂ ਬਾਅਦ ਤੁਸੀਂ ਇੱਥੇ ਬੈਠੇ ਵੇਖਿਓ ਜਿਹੜੇ ਅੱਜ ਤੁਸੀਂ ਐਂ ਬੈਠੇ ਹੋ ਨਾ ਐ ਵਾਸੀਆਂ ਲੈ ਲੈ ਬੁਰਾ ਹਾਲ ਹੋ ਜਾਣਾ ਤੁਹਾਡਾ ਅੱਖਾਂ ਲਾਲ ਨੀਂਦ ਚੜ ਜਾਣੀ ਹੈ ਕਿਉਂਕਿ ਤਲਿਆ ਖਾਧਾ ਹੈ ਸਹੀ ਤਰੀਕੇ ਨਾਲ ਪਚਦਾ ਨਹੀਂ ਖਾਣ ਸਾਰ ਬਹਿ ਗਏ ਆ ਕੇ ਕਿਹੜਾ ਕਹੀ ਚਲਾਈ ਹੈ ਕੰਮ ਤੇ ਕੋਈ ਕੀਤਾ ਨਹੀਂ ਖਾ ਕੇ ਤੇ ਬਹਿ ਗਏ ਬਸ ਫਿਰ ਹੋਣਾ ਕੀ ਹੈ ਫਿਰ ਸੁਸਤੀ ਪਏਗੀ ਅੱਖਾਂ ਲਾਲ ਹੋਣਗੀਆਂ ਬੁਰਾ ਹਾਲ ਹੋਏਗਾ ਜੋ ਹੋ ਰਿਹਾ ਤੇ ਜਦੋਂ ਅਗਲਾ ਕਵੇ ਵੀ ਤੁਰਿਆ ਕਰੋ ਐਕਸਰ ਬੇਬੇ ਤੁਰਿਆ ਕਰ ਕਿੱਥੇ ਤੁਰਿਆ ਜਾਂਦਾ ਹੈ ਬੇਬੇ ਪਾਣੀ ਪੀਆ ਕਰ ਪੀਤਾ ਹੀ ਨਹੀਂ ਜਾਂਦਾ ਤੇ ਪਕੌੜੇ ਉਹ ਖਾ ਲੈਂਦੀ ਹੈ ਉਹ ਸਾਰਾ ਕੁਝ ਚੱਲਦਾ ਫਿਰ ਸਾਡਾ ਤਾਂ ਕਰਕੇ ਸਿਆਣੇ ਬਣੀਏ ਜੀ ਸਿਆਣੇ ਬਣੀਏ ਬਣਨਾ ਪੈਣਾ ਹੈ ਜਦੋਂ ਸਾਨੂੰ ਆਹ ਖਜ਼ਾਨਾ ਮਿਲ ਗਿਆ ਫਿਰ ਸਿਹਤ ਵਾਸਤੇ ਆਪੇ ਧਿਆਨ ਰੱਖਾਂਗੇ ਸਿਹਤ ਦਾ ਖਿਆਲ ਵੀ ਆਪੇ ਰੱਖਾਂਗੇ ਤੇ ਜੇਬ ਭਰੀ ਰਵੇ ਉਹਦੇ ਕਰਕੇ ਕੰਮ ਵੀ ਕਰਾਂਗੇ ਮਿਹਨਤ ਵੀ ਕਰਾਂਗੇ ਫਿਰ ਝੋਲੀਆਂ ਅੱਡਣੀਆਂ ਹੀ ਨਹੀਂ ਪੈਣੀਆਂ ਨਾ ਡਾਕਟਰਾਂ ਕੋਲ ਧੱਕੇ ਖਾਣੇ ਪੈਣਗੇ ਸਿਹਤਾਂ ਲਈ ਅਰਦਾਸਾਂ ਕਰਾਉਣਾ ਹੈ ਜੋ ਸਿਸਟਮ ਬਣਾਇਆ ਉਹਨੂੰ ਮੰਨ ਦੱਸੋ ਪਿਆਰਿਓ ਬਾਹਰ ਬੀਜ ਕੇ ਆਵੇ ਕਿੱਕਰ ਕਿੱਕਰ ਬੀਜਿਆ ਸ਼ਬਦ ਆਪਾਂ ਪੜ੍ਹਦੇ ਨਾ ਫਰੀਦਾ ਲੋੜ ਹੈ ਦਾਖ ਮਜੋਰੀ ਸੁਣਿਓ ਬਾਹਰ ਪੜਿਓ ਬਾਹਰ ਬੀਜ ਕੇ ਆਵੇ ਕਿੱਕਰ ਤੁਹਾਡੇ ਚੋਂ ਜਵਾਬ ਦੇਵੇ ਕੋਈ ਕਿੱਕਰ ਬੀਜ ਕੇ ਆਵੇ ਤੇ ਅਰਦਾਸ ਇਹ ਕਰਾਵੇ ਵੀ ਦਾਖਾਂ ਲੱਗ ਜਾਣ ਬੀਜ ਕੇ ਕਿੱਕਰ ਆਇਆ ਲੱਗ ਜਾਣਗੀਆਂ ਨਹੀਂ ਲੱਗਣੀ ਇਹ ਬਾਬਾ ਤੇ ਇਹ ਸਿਖਾਉਂਦਾ ਹੈ ਵੀ ਤੈਨੂੰ ਦਾਖਾਂ ਜੇ ਚਾਹੀਦੀਆਂ ਨੇ ਦਾਖਾਂ ਦਾ ਬੀਜ ਪਾ ਕੇ ਆਉਣਾ ਪੈਣਾ ਦੇਵੇ ਕੋਈ ਬਾਬਾ ਗਰੰਟੀ ਕਹਿੰਦੇ ਨੇ ਨਾ ਵੀ ਸਾਡੇ ਤੋਂ ਅਰਦਾਸ ਕਰਾਓ ਫਿਰ ਵੇਖੋ ਕੰਮ ਤੁਹਾਡੇ ਬਣਦੇ ਸਾਡੇ ਕੋਲ ਆਓ ਇੱਕ ਵਾਰੀ ਦਵੇ ਗਰੰਟੀ ਵੀ ਲਾ ਬੀਜੀ ਕਿੱਕਰ ਲੱਗਣਗੀਆਂ ਦਾਖਾਂ ਕੋਈ ਗਰੰਟੀ ਨਹੀਂ ਦਿੰਦਾ ਕੋਈ ਗਰੰਟੀ ਨਹੀਂ ਦਿੰਦਾ ਦਾਖਾਂ ਦੀ ਗਰੰਟੀ ਨਹੀਂ ਦਿੰਦੇ ਮੁੰਡਿਆਂ ਦੀਆਂ ਗਰੰਟੀਆਂ ਦੇਈ ਜਾਂਦੇ ਆ ਮੁੰਡਾ ਹੀ ਹੋਣਾ ਤੇ ਐਂ ਹੋਣਾ ਤੇ ਤੇ ਜਦੋਂ ਅਗਲਾ ਕਹਿੰਦਾ ਹੋਇਆ ਨਹੀਂ ਜੀ ਫਿਰ ਕਹਿਣਗੇ ਤੇਰੀ ਸ਼ਰਧਾ ਹੀ ਨਹੀਂ ਸੀ ਤੇਰੀ ਭਾਵਨਾ ਹੀ ਨਹੀਂ ਹੋਣੀ ਹੁੰਦੇ ਤੇ ਮੁੰਡੇ ਹੀ ਨੇ ਤੇਰੀ ਸ਼ਰਧਾ ਨਹੀਂ ਸੀ ਅੱਗੋਂ ਫਿਰ ਆ ਜਵਾਬ ਐ ਲੈ ਦੱਸੋ ਸ਼ਰਧਾ ਨਹੀਂ ਸੀ ਬਸ ਫਿਰ ਵੀ ਕਸੂਰ ਸਾਡਾ ਹੀ ਨਿਕਲਣਾ ਫਿਰ ਕਸੂਰ ਅਗਲੇ ਨੇ ਸਾਡਾ ਹੀ ਕੱਢਣਾ ਬੜੀ ਦੁਨੀਆ ਜੀ ਜਿਹੜੇ ਕਦੇ ਕਿਤੇ ਨਹੀਂ ਗਏ ਫਿਰ ਵੀ ਮੁੰਡੇ ਹੋਏ ਆ ਜੀ ਔਲਾਦਾਂ ਹੁੰਦੀਆਂ ਬੱਚੇ ਹੋਏ ਐ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਉਹਨਾਂ ਦੇ ਵੀ ਹੁੰਦੇ ਆ ਜਪਾਨ ਵਰਗੇ ਦੇਸ਼ 80% ਨਾਸਤਕ ਨੇ ਜਪਾਨ ਵਰਗੇ ਦੇਸ਼ 80% ਨਾਸਤਕ ਨੇ ਪਰ ਤਰੱਕੀਆਂ ਤੇ ਉਹ ਵੀ ਕਰ ਰਹੇ ਹੈ ਸਾਡੇ ਸਭ ਤੋਂ ਵੱਧ ਟੱਲ ਖੜਕਾਏ ਜਾਂਦੇ ਆ ਬੰਗਾਂ ਦਿੱਤੀਆਂ ਜਾਂਦੀਆਂ ਸਭ ਤੋਂ ਵੱਧ ਸਪੀਕਰ ਲੱਗੇ ਆ ਸਭ ਤੋਂ ਵੱਧ ਜੋੜੀਆਂ ਕੁੱਟੀਆਂ ਜਾਂਦੀਆਂ ਸਭ ਤੋਂ ਵੱਧ ਟੱਲ ਖੜਕਦੇ ਆ ਇੰਡੀਆ ਵਿੱਚ ਪਰ ਸਾਡਾ ਸਭ ਤੋਂ ਬੁਰਾ ਹਾਲ ਹੈ ਕਿਉਂਕਿ ਅਸੀਂ ਰੱਬ ਦੇ ਨਿਯਮ ਫੋਲੋ ਨਹੀਂ ਕਰਦੇ ਨਿਯਮ ਨਹੀਂ ਮੰਨਦੇ ਰੱਬ ਦੇ ਫੈਸਲਿਆਂ ਨੂੰ ਨਹੀਂ ਮੰਨਦੇ ਉਹ ਰੱਬ ਨੂੰ ਨਹੀਂ ਮੰਨਦੇ ਪਰ ਰੱਬ ਦੇ ਕੀਤੇ ਨਿਯਮਾਂ ਨੂੰ ਮੰਨਦੇ ਆ ਫੈਸਲਿਆਂ ਨੂੰ ਮੰਨਦੇ ਰੱਬ ਕਹਿੰਦਾ ਮੈਨੂੰ ਭਾਵੇਂ ਨਾਮ ਹੀ ਮੰਨ ਜੋ ਮੈਂ ਅਸੂਲ ਬਣਾਏ ਆ ਉਹਨਾਂ ਨੂੰ ਮੰਨੀ ਜਾ ਜੋ ਮੈਂ ਸਿਸਟਮ ਬਣਾਇਆ ਉਹਨੂੰ ਮੰਨੀ ਜਾ ਮੈਨੂੰ ਕਦੀ ਵੀ ਨਾ ਮੰਨ ਮੈਂ ਚਾਹੁੰਦਾ ਹੀ ਨਹੀਂ ਮੈਨੂੰ ਮੰਨ ਮੈਂ ਚਾਪਲੂਸੀਆਂ ਨਹੀਂ ਚਾਹੁੰਦਾ ਵੀ ਤੂੰ ਮੇਰੀਆਂ ਚਾਪਲੂਸੀਆਂ ਕਰੇ ਤੂੰ ਬੜਾ ਵਾਹ ਹੈ ਤੂੰ ਬੜਾ ਚੰਗਾ ਹੈ ਤੂੰ ਬੜਾ ਚੰਗਾ ਮੈਂ ਨਹੀਂ ਚਾਹੁੰਦਾ ਤੂੰ ਮੇਰੇ ਸਿਸਟਮ ਨੂੰ ਮੰਨ ਜੋ ਮੈਂ ਬਣਾਇਆ ਮੈਨੂੰ ਨਾ ਵੀ ਮਿਲੇਗਾ ਤਾਂ ਵੀ ਕੋਈ ਨਹੀਂ ਮੇਰਾ ਨਿਯਮ ਤੇਰੇ ਤੱਕ ਆ ਰਹੇ ਨੇ ਉਹਨਾਂ ਨੂੰ ਸਮਝ ਲੈ ਬਸ ਇਹੀ ਦਰਸ਼ਨ ਇਹਨਾਂ ਨੂੰ ਸਮਝਣਾ ਲਓ ਜੀ ਆਪਾਂ ਸ਼ਬਦ ਕੀ ਪੜ੍ਹਦੇ ਸੀ ਇਹ ਧੰਨ ਪਹਿਲਾਂ ਉਹ ਪੜ੍ਹ ਲਓ ਫਰੀਦਾ ਲੋੜ ਹੈ ਦਾਖ ਮਜੋਰੀ ਨੂੰ ਹਾਂਜੀ
ਫਰੀਦਾ ਲੋੜ ਹੈ ਦਾਖ ਮਜੋਰੀਆਂ ਕਿੱਕਰ ਬੀਜੈ ਜੱਟ ਹੰਡੇ ਪੈਂਦਾ ਲੋੜ ਹੈ ਪੱਟ
ਜਿੱਥੇ ਉਨ ਦੀ ਉਨ ਬੀਜੀ ਜਾ ਰਹੀ ਉੱਥੇ ਰੇਸ਼ਮ ਨਹੀਂ ਮਿਲ ਜਾਣਾ ਜਿੱਥੇ ਕਿੱਕਰ ਬੀਜੇ ਜਾ ਰਹੇ ਨੇ ਉੱਥੇ ਦਾਖਾਂ ਨਹੀਂ ਮਿਲ ਜਾਣੀਆਂ ਜੇ ਦਾਖਾਂ ਚਾਹੀਦੀਆਂ ਦਾਖਾਂ ਬੀਜਣੀਆਂ ਪੈਣੀਆਂ ਤਾਂ ਕਰਕੇ ਰੱਬ ਨਹੀਂ ਮਾਰਦਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰ ਪੜ੍ਹ ਦੇਣਾ ਐਸਾ ਖਜ਼ਾਨਾ ਇਕੱਠਾ ਕਰ ਲਓ ਪੰਗਤੀਆਂ ਸੁਣੋ ਫਿਰ ਆਪਾਂ ਟਾਈਮ ਜ਼ਿਆਦਾ ਲੱਗ ਜਾਣਾ ਸੁਣੋ ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ
ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆਂ ਦਿਖਾਏ
ਸੱਚਾ ਗਿਆਨ ਲਿਆ ਨਾ ਜਦੋਂ ਤੋਂ ਫਿਰ ਦਿਸ ਗਿਆ ਖਜ਼ਾਨਾ ਖਜ਼ਾਨਾ ਦਿਸ ਗਿਆ ਜੀ ਉਹ ਧਨ ਦਿਸ ਗਿਆ ਪਿਆ ਕਿੱਥੇ ਸੀ ਜੀ ਖਜ਼ਾਨਾ ਉਹ ਜਿਹੜਾ ਗੁਰੂ ਨੇ ਤਾਂ ਸਮਝਾਇਆ ਅਕਲ ਆਈ ਸੱਚਾ ਗਿਆਨ ਲੈ ਕੇ ਖਜ਼ਾਨੇ ਦਾ ਪਤਾ ਲੱਗਿਆ ਪਿਆ ਕਿੱਥੇ ਹੈ ਖਜ਼ਾਨਾ ਉਹ ਸਾਡੇ ਅੰਦਰ ਅੰਦਰ ਕਿੱਥੇ ਸਿਰ ਚ ਅੰਦਰ ਹੀ ਪਿਆ ਸੀ ਸਮਝ ਆ ਗਿਆ ਹਾਂਜੀ
ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ
ਸਤਿਗੁਰ ਤੋਂ ਜਾਈਏ ਬਲਿਹਾਰ ਤੇ ਸਤਿਗੁਰੂ ਦੇ ਸੱਚੇ ਗਿਆਨ ਦੁਆਰਾ ਹੀ ਪਰਮਾਤਮਾ ਸਾਡੇ ਮਨ ਵਿੱਚ ਵਸ ਜਾਂਦਾ ਹੈ ਪਰਮਾਤਮਾ ਦੇ ਨਿਯਮ ਸਾਡੇ ਮਨ ਵਿੱਚ ਵਸ ਜਾਂਦੇ ਹੈ ਹਾਂਜੀ
ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਧਨ ਪਰਗਸਿਆ ਹਰ ਕਿਰਪਾ ਤੇ ਵਸੈ ਮਨ ਆਏ
ਉਹ ਧਨ ਮਿਲ ਗਿਆ ਚਾਨਣ ਹੋ ਗਿਆ ਸਮਝ ਆ ਗਈ ਤੇ ਗੁਰੂ ਸਾਹਿਬ ਦੇ ਗਿਆਨ ਨਾਲ ਕਹਿੰਦੇ ਉਹ ਸਾਡੇ ਅੰਦਰ ਵਸਦਾ ਉਹ ਵਸ ਗਿਆ ਅੰਦਰ ਹੁਣ ਸਮਝ ਆ ਗਿਆ ਹਾਂਜੀ
ਅਬ ਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ
ਸਤਿਗੁਰੂ ਦੇ ਸੱਚੇ ਗਿਆਨ ਨਾਲ ਬੜਾ ਸੌਖਿਆ ਹੀ ਬੜਾ ਸਹਿਜਾ ਹੀ ਔਗਣ ਖਤਮ ਹੋਣ ਲੱਗ ਪਏ ਤੇ ਗੁਣ ਜ਼ਿੰਦਗੀ ਚ ਆਉਣ ਲੱਗ ਪਏ ਕਮੀਆਂ ਨਿਕਲਣ ਲੱਗ ਪਈਆਂ ਘਾਟਾਂ ਨਿਕਲਣ ਲੱਗ ਪਈਆਂ ਤੇ ਜੀਵਨ ਸਵਰਨ ਲੱਗ ਪਿਆ ਜੀਵਨ ਸੋਹਣਾ ਬਣਨ ਲੱਗ ਪਿਆ ਸਮਝ ਆ ਗਈ ਸਟੈਂਡਰਡ ਬਣ ਗਿਆ ਹੁਣ ਅਸੀਂ ਸਟੈਂਡ ਤੇ ਹੋ ਗਏ ਇੱਕ ਸ਼ਖਸੀਅਤ ਘੜੀ ਗਈ ਇੱਕ ਪਰਸਨੈਲਿਟੀ ਡਿਵੈਲਪ ਹੋਈ ਅੱਗੇ ਤੇ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾਮ ਬਣ ਜਾਂਦੇ ਹੁਣ ਇੱਕ ਆਪਣੀ ਸ਼ਖਸੀਅਤ ਘੜੀ ਗਈ ਇੱਕ ਪਰਸਨੈਲਿਟੀ ਐ ਖੁੱਲ ਗਿਆ ਵਾ ਸਮਝ ਆ ਗਿਆ ਨਹੀਂ ਤੇ ਮੀਣੇ ਜੇ ਬਣ ਕੇ ਜ਼ਿੰਦਗੀ ਜਿਉਂ ਰਹੇ ਸੀ ਜਿੱਥੇ ਜਾਂਦੇ ਸੀ ਬਸ ਉਵੇਂ ਹੀ ਚੱਲਦੇ ਵੇਗ ਵਿੱਚ ਭੇਡਾਂ ਵਾਂਗੂ ਮਗਰ ਮਗਰ ਤੁਰੇ ਰਹਿੰਦੇ ਸੀ ਪਰ ਹੁਣ ਸਮਝ ਆ ਗਿਆ ਹੁਣ ਖੜ ਕੇ ਜੀ ਅਸੀਂ ਸਟੈਂਡ ਹੋ ਗਿਆ ਹਾਂਜੀ
ਪੂਰੇ ਗੁਰ ਕੇ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ
ਬਸ ਸੱਚੇ ਗਿਆਨ ਦੁਆਰਾ ਉਹ ਸੱਚੀ ਬਾਣੀ ਦੁਆਰਾ ਸਦਾ ਵਾਸਤੇ ਮਨ ਵਿੱਚ ਸੁਖ ਵਸ ਹੁਣ ਮਨ ਮਸਤ ਰਹਿਣ ਲੱਗਦਾ ਮਨ ਨਸ਼ੇ ਚ ਰਹਿੰਦਾ ਹੈ ਮਨ ਲੋਰ ਚ ਰਹਿੰਦਾ ਹੈ ਗਲਤੀਆਂ ਚਲੀਆਂ ਗਈਆਂ ਔਗਣ ਚਲੇ ਗਏ ਜ਼ਿੰਦਗੀ ਚ ਗੁਣ ਆ ਗਏ ਸਮਝ ਆ ਗਈ ਜਦੋਂ ਤੋਂ ਗੁਰੂ ਦੀ ਸੱਚੀ ਬਾਣੀ ਨੂੰ ਸੁਣਿਆ ਸਮਝਿਆ ਤੇ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ ਸਦਾ ਦਾ ਸੁੱਖ ਆ ਗਿਆ ਇਸੇ ਨੂੰ ਕਹੀਦਾ ਹੁਣ ਹਾਲ ਇਹ ਹੈ ਜੀ ਕਦੇ ਜ਼ਿੰਦਗੀ ਬੜੀ ਸੋਹਣੀ ਲੱਗਦੀ ਹੈ ਕਦੇ ਬੜੀ ਭੈੜੀ ਲੱਗਦੀ ਕਦੇ ਜੀ ਕਰਦਾ ਹੈ 100 ਸਾਲ ਦਾ ਹੋਵਾਂ ਤੇ ਕਦੇ ਜੀ ਕਰਦਾ ਅੱਜ ਹੀ ਜਾਨ ਖਤਮ ਕਰਦੇ ਆ ਆਪਣੀ ਕਾਹਲਾ ਪੈਂਦਾ ਮਨ ਦੁਖੀ ਹੁੰਦਾ ਪਰ ਹੁਣ ਜਦੋਂ ਤੋਂ ਸਮਝ ਆਈ ਕਹਿੰਦੇ ਅਕਲ ਆਈ ਸਿੱਖ ਲਿਆ ਵੀ ਸਦਾ ਇੱਕ ਰਸ ਕਿਵੇਂ ਰਹਿਣਾ ਸਦਾ ਆਨੰਦ ਰਹੇ ਦਿਨ ਰਾਤੀ ਕਿਵੇਂ ਰਹਿਣਾ ਹੁਣ ਪਤਾ ਲੱਗ ਗਿਆ ਅਸੀਂ ਵੀ ਸਿੱਖੀਏ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ
ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ 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 ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ 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 ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ
ਦੁੱਖ
ਗੁਰੂ ਨੂੰ ਮਿਲ ਕੇ ਚੱਜ ਸਿੱਖ ਆਹ ਪੰਕਤੀ ਦੁਬਾਰਾ ਪੜੋ ਗੁਰੂ ਦੀ ਸੱਚੀ ਬਾਣੀ ਨੇ ਜ਼ਿੰਦਗੀ ਜਿਉਣ ਦਾ ਚੱਜ ਸਿਖਾ ਦਿੱਤਾ ਸੁਣੋ
ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ
ਮਨ ਵਿੱਚ ਕਹਿੰਦੇ ਹੁਣ ਸਦਾ ਸੁਖੀ ਸੁਖੀ ਰਹਿੰਦੇ ਅੰਦਰੋਂ ਪਹਿਲਾਂ ਕਹਿੰਦੇ ਅੰਦਰੋਂ ਦੁਖੀ ਰਹਿੰਦੇ ਬੜੇ ਬੰਦੇ ਹੈ ਜੀ ਪੈਸਾ ਬਹੁਤ ਹੈ ਪਰ ਅੰਦਰੋਂ ਬਹੁਤ ਦੁਖੀ ਕਈ ਅੰਦਰੋਂ ਹਰ ਵੇਲੇ ਦੁਖੀ ਦੁਖੀ ਰਹਿੰਦੇ ਪਰ ਜਦੋਂ ਤੋਂ ਲੈ ਕੇ ਸੁਣਿਆ ਮੰਨਿਆ ਮਨ ਕੀਤਾ
ਆਓ
ਸੁਣਿਆ ਸਮਝਿਆ ਜ਼ਿੰਦਗੀ ਚ ਲਾਗੂ ਕੀਤਾ ਹੈ ਉਦੋਂ ਤੋਂ ਅੰਦਰੋਂ ਗਤੀ ਹੋ ਗਈ ਜੀ ਅੰਤਰ ਗਤ ਅੰਦਰੋਂ ਗਤੀ ਕਰ ਗਿਆ ਹੁਣ ਦਿਮਾਗ ਕੰਮ ਕਰਨ ਲੱਗ ਪਿਆ ਤੇ ਅਸਲੀ ਤੀਰਥ ਜਿਹੜਾ ਅੰਦਰ ਹੈ ਤੀਰਥ ਮਲਣਾ ਜਿੱਦਣ ਤੋਂ ਸੁਣਿਆ ਸਮਝਿਆ ਮੰਨਿਆ ਗਤੀ ਹੋ ਗਈ ਕਹਿੰਦੇ ਹੁਣ ਅੰਦਰ ਅੰਤਰ ਗਤ ਤੀਰਥ ਮਲਣਾ ਹਰ ਵੇਲੇ ਲੋੜ ਦੇ ਚ ਰਹੀਦਾ ਫਿਰ ਬੰਦਾ ਕਿਸੇ ਦੀ ਕੀ ਪਰਵਾਹ ਕਰਦਾ ਗੜ ਸ਼ੰਕਰ ਦੇ ਏਰੀਏ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਸਿੱਖੀ ਦੀ ਦਾਤ ਲੈ ਕੇ ਗਿਆ ਭਾਈ ਤਿਲਕੂ ਤੇ ਜੁੜ ਗਿਆ ਸਿੱਖੀ ਨਾਲ ਸਿੱਖੀ ਕੀ ਹੈ ਇੱਕ ਵਿਚਾਰਧਾਰਾ ਸਿੱਖੀ ਹੈ ਇੱਕ ਸੋਚ ਸਿੱਖੀ ਪਹਿਰਾਵਾ ਨਹੀਂ ਸਿੱਖੀ ਸੋਚ ਹੈ ਸਿੱਖੀ ਸਿੱਖਿਆ ਹੈ ਸਿੱਖੀ ਕੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਸਿੱਖੀ ਹੈ ਹੁਣ ਗੁਰੂ ਸਾਹਿਬ ਦੇ ਕੋਲ ਆਇਆ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚ ਆਣ ਕਰਕੇ ਜ਼ਿੰਦਗੀ ਬਦਲ ਗਈ ਰੰਗ ਚੜ ਗਿਆ ਮਨ ਨੂੰ ਰੰਗ ਚੜ ਗਿਆ ਸਮਝ ਆ ਗਈ ਅਕਲ ਆ ਗਈ ਦੁਨੀਆਂ ਵਿੱਚ ਕੋਈ ਜੰਮਿਆ ਨਹੀਂ ਜਿਹੜਾ ਹੁਣ ਬੁੱਧੂ ਬਣਾ ਸਕੇ ਕਈ ਬੰਦਿਆਂ ਨੂੰ ਨਾ ਤੁਸੀਂ ਪੈਰੋਂ ਕੱਢ ਲੈਂਦੇ ਹੋ ਪਿਆਰੇ ਹੋ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਹੈ ਸੁਣਿਓ ਜਦੋਂ ਕੋਈ ਬਾਬਾ ਆ ਜਾਏ ਕੋਈ ਮੰਨ ਲਓ ਉਹ ਜਿਹੜਾ ਆ ਨਹੀਂ ਜਾਂਦੇ ਪਿੰਡਾਂ 'ਚ ਕਈ ਹੋਰ ਭਗਤਾਂ ਲਿਆ ਤੈਨੂੰ ਗਿੱਦੜ ਸ਼ਿੰਗੀ ਦੇਈਏ ਹੁੰਦੇ ਨੇ ਨਾ ਕਈ ਆਉਂਦੇ ਨੇ ਨਾ ਭਗਵੇਂ ਕੱਪੜੇ ਪਾ ਕੇ ਹੁਣ ਜਦੋਂ ਉਹ ਆ ਕੇ ਇੱਕ ਤਾਂ ਵਿਚਾਰਾ ਭੋਲਾ ਜਿਹਾ ਉਹਨੂੰ ਤਾਂ ਤੁਸੀਂ ਫੜ ਲੈਂਦੇ ਹੋ ਪਰ ਕਈਆਂ ਨੂੰ ਨਹੀਂ ਅਜੇ ਫੜਨ ਲੱਗੇ ਕਈ ਇੰਨੇ ਤੇਜ਼ ਆ ਜਦੋਂ ਸਾਡਾ ਦਿਮਾਗ ਕੰਮ ਕਰਨ ਲੱਗਿਆ ਸਾਨੂੰ ਐਂ ਪਤਾ ਲੱਗਣ ਲੱਗਾ ਵੀ ਬੰਦਾ ਬੋਲਦਾ ਕਿੱਥੋਂ ਆਇਆ ਇਹਦਾ ਇਰਾਦਾ ਕੀ ਹੈ ਜਦੋਂ ਇਰਾਦਿਆਂ ਦੀ ਸਮਝ ਆਉਣ ਲੱਗੀ ਜਦੋਂ ਬੋਲਾਂ ਤੋਂ ਵੀ ਪਿੱਛੇ ਸਮਝਣ ਲੱਗ ਪਏ ਨਾ ਅਸੀਂ ਵੀ ਅਸਲ ਗੱਲ ਕੀ ਹੈ ਫਿਰ ਪੈਰੋਂ ਕੱਢੋਗੇ ਹਰ ਇੱਕ ਨੂੰ ਤੁਸੀਂ ਖੜ ਨਹੀਂ ਸਕਦਾ ਕੋਈ ਅੱਗੇ ਗੁਰੂ ਸਾਹਿਬ ਦਾ ਡਰ ਕੀ ਹੈ ਜਦੋਂ ਸਿੱਖਾਂ ਨੂੰ ਕਿਸੇ ਕਹੇ ਵੀ ਗੁਰੂ ਸਾਹਿਬ ਕੋਲ ਜਾਣਾ ਹੈ ਬਈ ਮਹਾਰਾਜ ਦੇ ਦਰਸ਼ਨ ਕਰਨੇ ਹੈ ਡਰਦੇ ਐਂ ਹੁੰਦੇ ਸੀ ਵੀ ਜਦੋਂ ਗੱਲ ਮੈਂ ਸਟਾਰਟ ਕੀਤੀ ਉਹਨਾਂ ਨੇ ਤੇ ਪੈਰੋਂ ਕੱਢ ਲੈਣਾ ਜਦੋਂ ਮੇਰੇ ਕੰਨੀ ਏਦਾਂ ਵੇਖਣ ਲੱਗ ਪਏ ਮੈਂ ਗੱਲ ਸਟਾਰਟ ਕਰ ਲੈਣੀ ਹੈ ਉਹਨਾਂ ਨੂੰ ਉਦੋਂ ਹੀ ਪਤਾ ਲੱਗ ਜਾਣਾ ਵੀ ਬੋਲਦਾ ਕਿੱਥੋਂ ਹੈ ਫੜਿਆ ਜਾਣਾ ਜਿਵੇਂ ਹੁਣ ਮਾਂ ਸਾਨੂੰ ਰੋਜ਼ ਵੇਖਦੀ ਹੈ ਆਪਣੇ ਪੁੱਤ ਦੀ ਸਾਈਕੀ ਹੈ ਨਾ ਜਿਹੜੀ ਪੁੱਤ ਦਾ ਦਿਮਾਗ ਹੈ ਜਿਹੜਾ ਮਾਂ ਨੂੰ ਪਤਾ ਹੁੰਦਾ ਵੀ ਹੁਣ ਬਹਾਨੇ ਲਾ ਰਿਹਾ ਜਾਂ ਝੂਠ ਬੋਲਦਾ ਹੈ ਮਾਂ ਫੜ ਲੈਂਦੀ ਹੈ ਉਹਦੇ ਹੀ ਵੀ ਮੈਂ ਤੇਰੇ ਪਿਓ ਸਾਹਮਣੇ ਬੋਲੀ ਨਹੀਂ ਪਰ ਪਤਾ ਲੱਗ ਗਿਆ ਸੀ ਵੀ ਝੂਠ ਬੋਲਦਾ ਮਾਵਾਂ ਪੁੱਤ ਦੀ ਸਾਈਕੀ ਜਾਣਦੀਆਂ ਪਰ ਜਿਹੜੇ ਬੰਦੇ ਹਿਊਮਨ ਸਾਈਕੀ ਹਰ ਬੰਦੇ ਦੀ ਤੁਸੀਂ ਵੇਖਦੇ ਹਿਊਮਨ ਸਾਈਕੀ ਬੰਦੇ ਦਾ ਦਿਮਾਗ ਕੰਮ ਕਿਵੇਂ ਕਰਦਾ ਹੈ ਲੋਕੀ ਕਿੱਦਾਂ ਸੋਚਦੇ ਹੈ ਕਿਹੜੀਆਂ ਕਿਹੜੀਆਂ ਨਸਲਾਂ ਦੇ ਬੰਦੇ ਹੁੰਦੇ ਹੈ ਕਿਵੇਂ ਕਿਵੇਂ ਬੰਦਿਆਂ ਦਾ ਦਿਮਾਗ ਕੰਮ ਕਰਦੇ ਹੈ ਜਦੋਂ ਹਿਊਮਨ ਸਾਈਕੀ ਬਾਰੇ ਤੁਸੀਂ ਜਰਨਲ ਨੌਲੇਜ ਹੋਵੇ ਸਮਝ ਹੋਵੇ ਪਤਾ ਲੱਗੇ ਉੱਥੇ ਫਿਰ ਬੰਦਾ ਜਦੋਂ ਗੱਲ ਸਟਾਰਟ ਕਰਦਾ ਉੱਥੇ ਹੀ ਫੜਿਆ ਜਾਂਦਾ ਉਹਦੇ ਬੋਲਣ ਦੇ ਸਟਾਈਲ ਤੋਂ ਉਹਦੇ ਹਾਵ ਭਾਵ ਤੋਂ ਇੱਕ ਮਿੰਟ ਵਿੱਚ ਬੰਦਾ ਫੜਿਆ ਪੈਰੋਂ ਕੱਢ ਲੈਂਦਾ ਅਗਲਾ ਸਮਝ ਆਉਣ ਲੱਗ ਜਾਂਦੀ ਹੈ ਤਾਂ ਕਰਕੇ ਮੈਂ ਬੇਨਤੀ ਇਹ ਕਰਦਾ ਵੀ ਜਦੋਂ ਸਮਝ ਆਈ ਨਾ ਫਿਰ ਤੁਹਾਨੂੰ ਪਤਾ ਲੱਗਣਾ ਵੀ ਆਹ ਲੀਡਰ ਨੇ ਭਾਵੇਂ ਇਹਨਾਂ ਨੇ ਨੀਲੀਆਂ ਬੰਨੀਆਂ ਭਾਵੇਂ ਚਿੱਟੀਆਂ ਭਾਵੇਂ ਟੋਪੀਆਂ ਜਦੋਂ ਉਹਨੇ ਗੱਲ ਸਟਾਰਟ ਕਰਨੀ ਹੈ ਤੁਸੀਂ ਪਹਿਲਾਂ ਫੜਿਆ ਕਰ ਹੁਣ ਅਸੀਂ ਬੁੱਧੂ ਬਣਦੇ ਕੋਈ ਵੀ ਜਜ਼ਬਾਤੀ ਭਾਸ਼ਣ ਦੇ ਕੇ ਸਾਨੂੰ ਕਮਲਾ ਕਰ ਜਾਂਦਾ ਕੋਈ ਵੀ ਬੰਦਾ ਸਾਥੋਂ ਫੜਿਆ ਨਹੀਂ ਜਾਂਦਾ ਯਾਰ ਜਦੋਂ ਇਸ ਪਾਰਟੀ ਵਿੱਚ ਸੀ ਉਦੋਂ ਉਹਨਾਂ ਦੇ ਗੁਣ ਗਾਈ ਜਾਂਦਾ ਸੀ ਹੁਣ ਇਸ ਪਾਰਟੀ 'ਚ ਹੁਣ ਇਹਨਾਂ ਦੇ ਗੁਣ ਗਾਈ ਜਾਂਦਾ ਅਸਲ ਗੱਲ ਹੈ ਨਹੀਂ ਉਹ ਪਕੜੀ ਨਹੀਂ ਜਾਂਦੀ ਇਹ ਉੱਥੇ ਵੀ ਕੁਰਸੀ ਦਾ ਭੁੱਖਾ ਸੀ ਇਹ ਇੱਥੇ ਵੀ ਕੁਰਸੀ ਦਾ ਭੁੱਖਾ ਇਹਨੂੰ ਉਹਦਾ ਚਾਹੀਦਾ ਸਾਡੇ ਤੋਂ ਇਹ ਫੜਿਆ ਨਹੀਂ ਜਾਂਦਾ ਜਿੱਦੇ ਇਰਾਦੇ ਵੇਖਣ ਲੱਗੋਗੇ ਉਦਣ ਜ਼ਿੰਦਗੀ ਬਦਲ ਗਈ ਇਰਾਦਿਆਂ ਤੋਂ ਪਤਾ ਲੱਗਦਾ ਗਲਤ ਠੀਕ ਕੁਛ ਨਹੀਂ ਹੁੰਦਾ ਪਿੱਛੇ ਵੀ ਕਿਹਾ ਸੀ ਨਾ ਜਵਾਬ ਦਿਓ ਸੀ ਉਹ ਤਕੜੇ ਹੋ ਕੇ ਸੁਣੋ ਇਰਾਦਿਆਂ ਤੋਂ ਪਤਾ ਲੱਗਦਾ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਗਲਤ ਠੀਕ ਕੁਛ ਵੀ ਗਲਤ ਠੀਕ ਨਹੀਂ ਹੁੰਦਾ ਤੁਸੀਂ ਕਹੋਗੇ ਵੀ ਇਦਾਂ ਕਿਵੇਂ ਮੈਂ ਸਟੇਟਮੈਂਟ ਪਿੱਛੇ ਜੇ ਦਿੱਤੀ ਸੀ ਵੀ ਸੱਚ ਝੂਠ ਵੀ ਕੁਛ ਨਹੀਂ ਹੁੰਦਾ ਗਲਤ ਠੀਕ ਵੀ ਕੁਛ ਨਹੀਂ ਹੁੰਦਾ ਅਸਲ ਹੁੰਦਾ ਇਰਾਦਾ ਹੁਣ ਤੁਸੀਂ ਪੁੱਛੋਗੇ ਵੀ ਕਿਵੇਂ ਸਮਝੋ ਸੱਚ ਝੂਠ ਇਰਾਦੇ ਦੇ ਹਿਸਾਬ ਨਾਲ ਪਰਖਿਆ ਜਾਂਦਾ ਜਵਾਬ ਦਿਓ ਸਿੱਖੋ ਸੱਚ ਬੋਲਣਾ ਚਾਹੀਦਾ ਕਿ ਝੂਠ ਬੋਲਣਾ ਚਾਹੀਦਾ ਬੋਲੋ ਬੋਲੋ ਜੀ ਯਾਰ ਇਹ ਤੇ ਪਤਾ ਹੀ ਹੈ ਸਾਰਿਆਂ ਨੂੰ ਬੋਲੋ ਸੱਚ ਬੋਲਣਾ ਚਾਹੀਦਾ ਫਿਰ ਗੰਗੂ ਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ ਫਿਰ ਉਹਨੇ ਕੀ ਬੋਲਿਆ ਸੀ ਵੀ ਸਾਹਿਬਜ਼ਾਦੇ ਮੇਰੇ ਘਰ ਨੇ ਇਹ ਸੱਚ ਹੈ ਕਿ ਝੂਠ ਹੈ ਸੱਚ ਬੋਲਿਆ ਸੀ ਨਾ ਇਹ ਸੱਚ ਹੈ ਵੀ ਸਾਹਿਬਜ਼ਾਦੇ ਮੇਰੇ ਘਰ ਨੇ ਫਿਰ ਗੰਗੂ ਨੂੰ ਦੇਵਾਂਗੇ ਸਰੋਪਾ ਵੀ ਤੂੰ ਚੰਗਾ ਕੰਮ ਕੀਤਾ ਸੀ ਤੂੰ ਸੱਚ ਬੋਲਿਆ ਸੀ ਸੱਚਾ ਇੱਡਾ ਸੱਚਾ ਤੂੰ ਤੇ ਸੱਚ ਬੋਲਿਆ ਜਾ ਕੇ ਦੇਵਾਂਗੇ ਸਰੋਪਾ ਉਹ ਆ ਜਾਏਗਾ ਕਹੇਗਾ ਸਿੱਖੋ ਤੁਸੀਂ ਕੀ ਜਿਹਨੂੰ ਸੱਚ ਬੋਲਣਾ ਚਾਹੀਦਾ ਮੈਂ ਤੇ ਸੱਚ ਹੀ ਬੋਲਿਆ ਸੀ ਫਿਰ ਮੈਂ ਝੂਠ ਬੋਲਿਆ ਹੀ ਨਹੀਂ ਮੈਨੂੰ ਗਾਲਾਂ ਕਿਉਂ ਕੱਢਦੇ ਤੁਸੀਂ ਹਰੇਕ ਹੀ ਉੱਠ ਕੇ ਗੰਗੂ ਨੂੰ ਲਾਂਤਾਂ ਪਾਉਂਦਾ ਹੈ ਕਿਉਂ ਕਹਿੰਦੇ ਤੁਸੀਂ ਮੈਨੂੰ ਇਦਾਂ ਅੱਗੇ ਅਗਲਾ ਜਵਾਬ ਦਿਓ
ਜਦੋਂ ਗਨੀ ਖਾਂ ਤੇ ਨਬੀ ਖਾਂ ਗੁਰੂ ਗੋਬਿੰਦ ਸਿੰਘ ਨੂੰ ਕੱਢ ਕੇ ਲੈ ਕੇ ਆਏ ਹੈ ਮਾਛੀਵਾੜੇ ਦੇ ਜੰਗਲ ਚੋਂ ਆਪਣੇ ਘਰੋਂ ਗੁਲਾਬੇ ਦੇ ਪੰਜਾਬੇ ਦੇ ਗੁਲਾਬੇ ਦੇ ਘਰੋਂ ਮਸੰਦ ਦੇ ਉੱਚ ਦਾ ਪੀਰ ਬਣਾ ਕੇ ਲੈ ਕੇ ਆਏ ਹੈ ਰਾਹ ਵਿੱਚ ਘੇਰਿਆ ਪੁੱਛਿਆ ਕਹਿੰਦੇ ਕੌਣ ਜਾ ਰਿਹਾ ਹੈ ਜਾ ਕੌਣ ਰਿਹਾ ਸੀ? ਗੁਰੂ ਗੋਬਿੰਦ ਸਿੰਘ। ਤੇ ਸਿੱਖਾਂ ਨੇ ਕਿਹਾ ਕਿ ਜਿਹੜੇ ਉੱਚ ਦੇ ਪੀਰ ਬਣਾ ਕੇ ਚਲੇ, ਕੌਣ ਹੈ ਜੀ ਇਹ? ਉੱਚ ਦਾ ਪੀਰ ਹੈ ਕੌਣ? ਹੈ ਗੁਰੂ ਗੋਬਿੰਦ ਸਿੰਘ। ਇਹ ਸੱਚ ਹੈ ਕਿ ਝੂਠ ਹੈ?
ਝੂਠ ਹੈ।
ਫਿਰ ਕੀ ਕਹਾਂਗੇ ਵੀ ਉਹਨਾਂ ਨੇ ਝੂਠ ਬੋਲਿਆ? ਉੱਥੇ ਚੇਤਾ ਰੱਖੋ, ਸੱਚ ਝੂਠ ਕੁਛ ਨਹੀਂ ਹੁੰਦਾ, ਹੁੰਦਾ ਇਰਾਦਾ ਕੀ ਹੈ ਤੇਰਾ, ਪਿੱਛੇ ਸੋਚਦਾ ਕੀ ਹੈ। ਗੰਗੂ ਦਾ ਇਰਾਦਾ ਪੈਸਾ ਖੋਣਾ ਹੈ, ਮਾਇਆ ਲੈਣੀ ਹੈ, ਇਰਾਦਾ ਮਾੜਾ ਹੈ। ਜਦੋਂ ਇਰਾਦਾ ਮਾੜਾ ਹੋਵੇ ਤੇਰਾ ਸੱਚ, ਉਹ ਸੱਚ ਨਹੀਂ ਹੁੰਦਾ, ਉਹਦਾ ਕੋਈ ਫਾਇਦਾ ਨਹੀਂ। ਇਰਾਦਾ ਮਾੜਾ ਤੇਰਾ ਪਿੱਛੇ। ਇਸੇ ਤਰ੍ਹਾਂ ਗਨੀ ਖਾਂ ਤੇ ਨਬੀ ਖਾਂ ਦੀ ਸੋਚ ਗੁਰੂ ਗੋਬਿੰਦ ਸਿੰਘ ਨੂੰ ਮਾਛੀਵਾੜ ਦੇ ਜੰਗਲ ਵਿੱਚੋਂ ਕੱਢਣ ਦੀ ਹੈ। ਇਹ ਕਹਿੰਦੇ ਆ ਇਹਨਾਂ ਦੀ ਜਾਨ ਬਚਣੀ ਚਾਹੀਦੀ ਹੈ, ਸਾਡੇ ਗੁਰੂ ਸਾਹਿਬ ਨੂੰ ਹੋਵੇ ਕੁਛ ਨਾ। ਉਹਨਾਂ ਦਾ ਬੋਲਿਆ ਝੂਠ ਵੀ ਕਈ ਸੱਚਾਂ ਨਾਲੋਂ ਚੰਗਾ ਆ। ਆਖੋ
ਸਤਨਾਮ।
ਇਰਾਦਾ ਇੱਕ ਗੱਲ ਹੋਰ ਕਹੀ ਹੈ ਮੈਂ, ਗਲਤ ਤੇ ਠੀਕ ਵੀ ਕੁਛ ਨਹੀਂ ਹੁੰਦਾ। ਇੱਥੇ ਵੀ ਇਰਾਦੇ ਦਾ ਪਤਾ ਲੱਗਦਾ। ਤੁਸੀਂ ਕਹੋਗੇ ਗਲਤ ਠੀਕ ਕਿਉਂ ਨਹੀਂ ਹੁੰਦਾ? ਜਵਾਬ ਦਿਓ ਪਿਆਰਿਓ, ਗਲਤ ਠੀਕ ਤੁਸੀਂ ਹੁਣ ਮੈਨੂੰ ਦੱਸਿਓ, ਜਵਾਬ ਦਿਓ। ਕਿਸੇ ਬੰਦੇ ਨੂੰ ਬਾਹਰ 10 ਬੰਦੇ ਕੁੱਟ ਰਹੇ ਹੈ, ਬੁਰਾ ਹਾਲ ਕਰਤਾ, ਖੂਨ ਕੱਢਿਆ ਉਹਦੇ ਚੋਂ, ਐ ਮਾਰ ਮਾਰ ਕੇ ਕੁੱਟ ਕੁੱਟ ਕੇ ਉਹਦਾ ਬੁਰਾ ਹਾਲ ਕਰਤਾ, ਦੱਸੋ ਵੀ ਪਿਆਰਿਓ ਇਹ ਗਲਤ ਹੈ ਕਿ ਠੀਕ ਹੈ? ਬੋਲੋ, ਗਲਤ ਹੈ ਨਾ? ਥੋੜਾ ਜਿਹਾ ਕਾਇਮ ਹੋ ਕੇ ਦੱਸ ਦਿਓ ਵੀ ਗਲਤ ਹੈ ਕਿ ਠੀਕ ਹੈ? ਗਲਤ ਹੈ। ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜੇ 10 ਜਣੇ ਨੇ ਨਾ, ਇਹ ਚਾਚੇ ਤਾਏ ਦੇ ਭਰਾ ਆ, ਇੱਕ ਸੱਕਾ ਭਰਾ ਆ, ਇਹਨੇ ਜਿਹੜੇ ਬੰਦੇ ਨੂੰ ਕੁੱਟ ਰਹੇ ਹੈ, ਇਹਨੇ ਕੱਲ ਦੋ ਭੈਣਾਂ ਇਹਨਾਂ ਦੀਆਂ ਲੰਘੀਆਂ, ਧੱਕੇ ਨਾਲ ਖਿੱਚ ਕੇ ਪਿੱਛੇ ਨੂੰ ਲੈ ਗਏ, ਕੱਪੜੇ ਪਾੜ ਤੇ ਮਸਾਂ ਜਾਨ ਬਚਾ ਕੇ, ਚੁੰਨੀਆਂ ਵੀ ਉੱਥੇ ਰਹਿ ਗਈਆਂ, ਮਸਾਂ ਜਾਨ ਬਚਾ ਕੇ ਇਸ ਬੰਦੇ ਤੋਂ ਨਿਕਲ ਕੇ ਗਈਆਂ। ਹੁਣ ਦੱਸੋ ਗਲਤ ਹੈ ਕਿ ਠੀਕ ਹੈ? ਹੁਣ ਬੋਲੋ ਠੀਕ ਹੈ? ਐ ਵੇਖ ਕੇ ਕਿਵੇਂ ਕਹਿ ਦਿਓਗੇ ਵੀ ਗਲਤ ਹੈ? ਹੁਣ ਦੱਸੋ ਇੱਕ ਗੱਲ, ਹੁਣ ਦੱਸੋ ਫਲਾਣੇ ਬੰਦੇ ਨੇ ਕਿਸੇ ਗਰੀਬ ਦੀ ਲੜਕੀ ਦੇ ਵਿਆਹ ਲਈ 10,000 ਰੁਪਈਆ ਦਿੱਤਾ, ਦੱਸੋ ਠੀਕ ਹੈ ਕਿ ਗਲਤ ਹੈ? ਯਾਰ ਗੱਜ ਕੇ ਦੱਸੋ, ਠੀਕ ਹੈ। 10,000 ਰੁਪਈਆ ਦਿੱਤਾ, ਇਹ ਠੀਕ ਹੈ? ਕਰਮ ਐ ਵੇਖਿਆ ਜਦੋਂ ਲੱਗਦਾ ਠੀਕ ਹੈ। ਹੁਣ ਅਗਲੀ ਗੱਲ ਇਹ ਸੁਣੋ, 10,000 ਰੁਪਈਆ ਦਿੱਤਾ ਪਰ ਇਹਨੇ ਅਮਰੀਕਾ ਤੋਂ ਕਿਹਾ ਸੀ ਵੀ 1,00,000 ਦੇਣਾ, 90 ਖਾ ਗਿਆ, 10 ਦਿੱਤਾ, ਹੁਣ ਦੱਸੋ ਗਲਤ ਹੈ ਕਿ ਠੀਕ ਹੈ? ਹੋ ਗਿਆ ਨਾ ਗਲਤ। ਫਿਰ ਤੁਸੀਂ ਕੰਮ ਵੇਖ ਕੇ ਕਿਵੇਂ ਗਲਤ ਠੀਕ ਕਹਿੰਦੇ ਹੋ? ਇਰਾਦੇ ਵੇਖਣੇ ਪੈਣਗੇ। ਆਖੋ ਸਤਨਾਮ। ਅੱਛਾ ਜੀ ਹੁਣ ਸੁਣਿਓ, 1 ਕਰੋੜ ਰੁਪਈਆ MLA ਨੇ ਇਲਾਕੇ ਚ ਲਾ ਦਿੱਤਾ, ਠੀਕ ਹੈ ਕਿ ਗਲਤ ਹੈ? ਠੀਕ ਹੈ, ਪਰ 9 ਕਰੋੜ ਖਾ ਗਿਆ, ਹੋ ਗਿਆ ਗਲਤ? ਐਨ ਵੇਖਣਾ ਪੈਣਾ, ਭਾਸ਼ਣ ਨਾ ਸੁਣੋ, ਇਰਾਦੇ ਵੇਖੋ। ਜ਼ਰੂਰੀ ਨਹੀਂ ਪਿਆਰਿਓ, ਤੁਸੀਂ ਜਿੱਦਾਂ ਹੁਣ ਮੰਨ ਲਓ ਮੈਨੂੰ ਸੁਣ ਰਹੇ ਹੋ, ਐਡਾ ਵੱਡਾ ਇਕੱਠ ਹੈ, ਤੁਸੀਂ ਏਦਾਂ ਨਹੀਂ ਕਹਿ ਸਕਦੇ ਵੀ ਠੀਕ ਹੈ। ਤੁਹਾਨੂੰ ਸਾਰਾ ਕੁਝ ਸਮਝ ਕੇ ਮੇਰੇ ਇਰਾਦੇ ਤੱਕ ਪਹੁੰਚਣਾ ਪੈਣਾ ਹੈ ਵੀ ਮੈਂ ਬਣਾਉਣਾ ਕੀ ਚਾਹੁੰਦਾ, ਮੈਂ ਲਿਜਾਣਾ ਕਿੱਥੇ ਚਾਹੁੰਦਾ। ਜੇ ਮੇਰਾ ਇਰਾਦਾ ਇਹ ਹੋਵੇ ਵੀ 3 ਦਿਨ ਮੈਂ ਲਾਏ ਆ, ਮੈਨੂੰ 1,00,000 ਰੁਪਈਆ ਇੱਕ ਦੀਵਾਨ ਦਾ ਮਿਲੇ, ਮੈਂ 2.5 ਘੰਟੇ ਖੁੱਲ ਕੇ ਬੋਲਣਾ, ਨਵੀਆਂ ਤੋਂ ਨਵੀਆਂ ਗੱਲਾਂ ਕੱਢ ਕੱਢ ਕੇ ਲਿਆਉਣੀਆਂ, ਫਿਰ ਤੇ ਫਿਰ ਦੱਸੋ ਫਿਰ ਠੀਕ ਹੋਇਆ ਹੈ? ਫਿਰ ਠੀਕ ਕਿਵੇਂ ਹੋਇਆ? ਮੇਰਾ ਇਰਾਦਾ ਸਮਝਾਉਣਾ, ਮਾਈਂਡ ਡਿਵੈਲਪ ਕਰਨਾ ਨਹੀਂ, ਮੇਰਾ ਇਰਾਦਾ ਪੈਸਾ ਇਕੱਠਾ ਕਰਨਾ ਹੈ। ਗਲਤ ਹੋ ਗਿਆ ਨਾ ਇਰਾਦਾ? ਇਰਾਦੇ ਤੱਕ ਜਾਣਾ ਪੈਣਾ ਤੁਹਾਡਾ ਦਿਮਾਗ, ਜੇ ਸਿੱਖ ਹਾਂ ਤੇ ਡਿਵੈਲਪ ਹੋਵੋ, ਫੜਨਾ ਸਿੱਖੋ, ਜਦੋਂ ਅਗਲਾ ਬੋਲੇ ਉਦੋਂ ਵੀ ਤਾਂ ਦੀ ਸੋਚ ਹੋਵੇ, ਤੇਰੀ ਜੱਜ ਬਣ, ਏਦਾਂ ਡਿਵੈਲਪ ਹੋਵੇ ਮਾਈਂਡ, ਹਰੇਕ ਨੂੰ ਸਰਟੀਫਿਕੇਟ ਨਾ ਦੇਈ ਜਾ ਵੀ ਆਹ ਵੀ ਠੀਕ ਹੈ, ਆਹ ਵੀ ਠੀਕ ਹੈ, ਆਹ ਵੀ ਠੀਕ ਹੈ। 10 ਲੜਕੀਆਂ ਦੇ ਵਿਆਹ ਕਰਤੇ, ਕਿੰਨਾ ਵਧੀਆ ਕੰਮ ਕੀਤਾ ਪੁੰਨ ਦਾ, ਆਪਾਂ ਹੀ ਕਹਾਂਗੇ ਯਾਰ ਕਮਾਲ ਕਰਤੀ, ਕਿੱਡਾ ਪੁੰਨ ਦਾ ਕੰਮ ਕੀਤਾ, ਪਰ ਪੈਸੇ 50 ਲੜਕੀਆਂ ਦੇ ਮੰਗਾਏ ਅਗਲੇ ਨੇ,
ਦੱਸਦਾ ਹੀ ਵਿਆਹ ਕੀਤਾ ਹੈ 40 ਦੇ ਪੈਸੇ ਕੱਲੇ ਹੀ ਖਾ ਗਿਆ ਆਖੋ
ਸਤਨਾਮ
ਹੋ ਗਿਆ ਪੁੱਠਾ ਹੁਣ ਤੂੰ ਐਵੇਂ ਚੌੜਾ ਹੋ ਕੇ ਲਾਕੇ ਚ ਰੌਲਾ ਪਾਈ ਜਾਂਦਾ ਵੀ 10 ਲੜਕੀਆਂ ਦਾ ਵਿਆਹ ਕਰਦਾ 10 ਦਾ ਕਰਦਾ ਤੇ ਦੱਸ ਤੈਨੂੰ ਐ ਸਮਝਣਾ ਹਰੇਕ ਚੀਜ਼ ਹਰ ਜਗ੍ਹਾ ਤੁਹਾਨੂੰ ਏਦਾਂ ਇਹਨੂੰ ਇਹਨੂੰ ਕਹਿੰਦੇ ਆ ਸੋਚਣਾ ਇਹਨੂੰ ਕਈ ਤਰਕ ਵੀ ਕਹਿੰਦੇ ਤਰਕ ਕਰਦੇ ਆ ਜੀ ਤਰਕ ਕਰਦੇ ਆ ਨਹੀਂ ਜੀ ਨਹੀਂ ਤਰਕ ਅਸਲ ਚ ਵਿਚਾਰ ਹੀ ਹੈ ਗਲਤ ਗੱਲ ਤੇ ਤਰਕ ਤਰਕ ਹੋਵੇ ਹਰੇਕ ਚੀਜ਼ ਤੇ ਹੋਵੇ ਤਰਕ ਉਦੋਂ ਬਾਅਦ ਜਦੋਂ ਨਤੀਜਾ ਨਿਕਲੇ ਫਿਰ ਸਹੀ ਹੋ ਜਾਏਗੀ ਠੀਕ ਹੈ ਜੇ ਗਲਤ ਹੋਏਗਾ ਤਾਂ ਵੀ ਪਤਾ ਲੱਗ ਜੂ ਹੁਣ ਵੇਖੋ ਨਾ ਸੁਣੋ ਪਿਆਰਿਓ ਗਲਤ ਗੱਲ ਤੇ ਹੁਣ ਸਾਡੇ ਜਿਵੇਂ ਹੁਣ ਮੈਂ ਪ੍ਰਚਾਰ ਕਰਦਾ ਮੈਨੂੰ ਵੀ ਕਈ ਬੰਦੇ ਕਹਿੰਦੇ ਆ ਜੀ ਤਰਕ ਕਰਦੇ ਆ ਜੀ ਇਹ ਗਲਤ ਗੱਲਾਂ ਕਰਦੇ ਆ ਜੀ ਇਹ ਜੀ ਗਲਤ ਗੱਲਾਂ ਸੁਣਾਉਂਦੇ ਆ ਜੀ ਐ ਕਿਵੇਂ ਗਲਤ ਗੱਲ ਤੇ ਤਰਕ ਗਲਤ ਤੇ ਕਰਦਾ ਸਹੀ ਗੱਲ ਤੇ ਨਹੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਇਹਦੇ ਤੇ ਕੋਈ ਤਰਕ ਨਹੀਂ ਉਹਨਾਂ ਦੀਆਂ ਚੱਪੜੀਆਂ ਲਾਈਆਂ ਇਹਦੇ ਤੇ ਕੋਈ ਤਰਕ ਨਹੀਂ ਵੱਡੇ ਸਾਹਿਬਜ਼ਾਦੇ ਅੱਠ ਸਿੰਘ ਲੱਖਾਂ ਦਾ ਮੁਕਾਬਲਾ ਕਰਨ ਲਈ ਬਾਹਰ ਨਿਕਲੇ ਹੈ ਹਿੰਮਤ ਕੀਤੀ ਹੈ ਇਹਦੇ ਤੇ ਕੋਈ ਤਰਕ ਨਹੀਂ ਮਾਛੀਵਾੜੇ ਕੰਡਿਆਂ ਤੇ ਪਏ ਹੈ ਗੁਰੂ ਗੋਬਿੰਦ ਸਿੰਘ ਇਹਦੇ ਤੇ ਕੋਈ ਤਰਕ ਨਹੀਂ ਪਰ ਤਰਕ ਉਦੋਂ ਹੈ ਜਦੋਂ ਕਹਿੰਦੇ ਹੋ ਵੀ ਚੌਲ ਵੱਧ ਗਏ ਆਖੋ ਸਤਨਾਮ ਉਦੋਂ ਤਰਕ ਹੈ ਜਦੋਂ ਗਲਤ ਗੱਲਾਂ ਕਰਦੇ ਹੋ ਸਹੀ ਗੱਲ ਤੇ ਕਿਵੇਂ ਤਰਕ ਕਰਦੇ ਆ ਕਿ ਪਾਗਲ ਸਹੀ ਗੱਲ ਤੇ ਤਰਕ ਨਹੀਂ ਹੁਣ ਸੁਣੋ ਇੱਥੋਂ ਫਾਜ਼ਿਲਕਾ ਕਿੰਨੀ ਦੂਰ ਹੈ 15 ਅੱਛਾ ਵੇਖੋ 15 ਕਿਲੋਮੀਟਰ ਫਾਜ਼ਿਲਕਾ ਅਗਲਾ ਕਵੇ ਇੱਥੇ ਸਾਨੂੰ ਕੋਈ ਤੁਹਾਡੇ ਚ ਬੈਠਾ ਬੰਦਾ ਦੱਸੇ ਵੀ ਮੈਂ ਰਾਤ ਤੁਰਿਆ ਗੱਡੀ ਲੈ ਕੇ ਜਾਂ ਮੋਟਰਸਾਈਕਲ ਤੇ ਲਾਓ ਵੀ ਮੋਟਰਸਾਈਕਲ ਤੇ ਮੈਂ ਰਾਤ ਤੁਰਿਆ ਦੀਵਾਨ ਸਮਾਪਤ ਹੋਇਆ 11:30 ਵਾਹਿਗੁਰੂ 10:30 10:30 ਦੀਵਾਨ ਸਮਾਪਤ ਹੋਇਆ ਮੈਂ 10:30 ਤੁਰਿਆ 11:15 ਵਜੇ ਮੈਂ ਫਾਜ਼ਿਲਕਾ ਪਹੁੰਚ ਗਿਆ ਗੱਲ ਮੰਨਣ ਯੋਗ ਹੈ ਨਾ 15 ਕੁ ਮਿੰਟ ਚ ਪਹੁੰਚ ਗਿਆ ਹੋਣਾ ਵੀ ਕਿਲੋਮੀਟਰ 1 ਕਿਲੋਮੀਟਰ 1 ਮਿੰਟ ਚ ਕੱਢ ਗਿਆ ਸਪੀਡ ਨਾਲ ਗਿਆ ਹੋਣਾ ਇਹ ਵੀ ਆਪਾਂ ਸੋਚਾਂਗੇ 15 ਵੈਸੇ ਤੇ 20-25 ਮਿੰਟ ਲੱਗਣੇ ਚਾਹੀਦੇ ਐ ਪਰ ਜੇ 15 ਕੁ ਮਿੰਟ ਚ ਪਹੁੰਚ ਗਿਆ ਤੇ ਇਹਦਾ ਮਤਲਬ ਠੀਕ ਹੈ ਜੇ ਅਗਲਾ ਕਵੇ ਵੀ ਪੂਰੇ 10:30 ਤੇ ਮੈਂ ਇੱਥੇ ਸੀ ਤੇ 10:40 ਤੇ ਮੈਂ ਪਹੁੰਚ ਗਿਆ ਆਪਾਂ ਥੋੜਾ ਜਿਹਾ ਕਹਾਂਗੇ ਵੀ 10 ਮਿੰਟ ਚ ਚਲੋ ਠੀਕ ਹੈ ਠੀਕ ਹੈ ਤੇ ਜੇ ਅਗਲਾ ਕਵੇ ਵੀ ਮੋਟਰਸਾਈਕਲ ਮੇਰੇ ਕੋਲ ਸੀ 10:30 ਮਿੰਟ ਤੇ ਇੱਥੇ ਸੀ ਤੇ 10:32 ਮਿੰਟ ਤੇ ਮੈਂ ਫਾਜ਼ਿਲਕਾ ਸੀ ਫਿਰ ਤੇ ਕਹਾਂ ਗਈ ਵੀ ਕਿਉਂ ਛੱਡੀ ਜਾਂਦਾ ਆਖੋ ਸਤਨਾਮ ਵਿਆਹ ਤੇ ਤੂੰ ਗੱਲ ਹੀ ਉਲਟ ਕਰਦਾ ਆ ਤੇ ਪੁੱਠੀ ਗੱਲ ਕਰਦਾ ਤੂੰ ਤੂੰ ਝੂਠ ਬੋਲਦਾ ਰਹਿ ਜੋਗ ਗੱਲ ਕਰ ਇਦੋਂ ਵੱਧ ਨਹੀਂ ਇੰਨੀ ਠੀਕ ਤੇ ਅਗਲਾ ਅੱਗੇ ਤੋਂ ਧਿਆਨ ਰੱਖੇਗਾ ਆਪੇ ਜਦੋਂ ਸਾਡੇ ਵਰਗਾ ਬੰਦਾ ਕਹਿੰਦਾ ਹੈ ਵੀ ਆਹ ਗੱਲ ਗਲਤ ਹੈ ਉਦੋਂ ਪਿੱਟ ਸਿਆਪਾ ਪਾ ਲੈਂਦੇ ਵੀ ਹਾਏ ਤਰਕ ਕਰਦੇ ਆ ਹਾਏ ਤਰਕ ਕਰਦੇ ਆ ਭਾਈ ਗਲਤ ਗੱਲਾਂ ਸੁਣਾਉਣੀਆਂ ਛੱਡ ਦਿਓ ਵਾਅਦਾ ਹੈ ਤੁਹਾਡੇ ਨਾਲ ਕਿਸੇ ਗੱਲ ਤੇ ਤਰਕ ਕਰਾਂਗੇ ਨਹੀਂ ਪਰ ਜਦੋਂ ਸੁਣੋ ਜੇ ਗੱਪ ਮਾਰਨੇ ਨਹੀਂ ਛੱਡਣੇ ਉਹਨਾਂ ਚਿਰ ਸਵਾਲ ਕਰਨੇ ਅਸੀਂ ਵੀ ਨਹੀਂ ਛੱਡਦੇ ਤੁਸੀਂ ਗੱਪ ਛੱਡ ਦਿਓ ਅਸੀਂ ਸਵਾਲ ਕਰਨੇ ਛੱਡਦੇ ਕਰਦੇ ਹੀ ਨਹੀਂ ਜੀ ਜਿਹੜੇ ਬੰਦੇ ਜੈਨੂਅਨ ਗੱਲਾਂ ਕਰਦੇ ਉਹਨਾਂ ਦੇ ਕਦੇ ਸਵਾਲ ਹੋਇਆ ਕਦੇ ਵੀ ਨਹੀਂ ਕਰਦੇ ਉਹਦੇ ਤੇ ਹੋਣਾ ਹੀ ਨਹੀਂ ਕਰਾਂਗੇ ਕਿਉਂ ਜੇ ਕਰਾਂਗੇ ਮੂੰਹ ਦੀ ਖਾਣੀ ਪਊ ਅਗਲਾ ਕਹੇਗਾ ਝੂਠ ਬੋਲਦਾ ਪਰ ਜੇ ਜੈਨੂਅਨ ਗੱਲ ਹੁੰਦੀ ਹੈ ਫਿਰ ਹਰ ਬੰਦਾ ਸਮਝਦਾ ਉਸ ਗੱਲ ਵੀ ਗੱਲ ਠੀਕ ਹੈ ਜੀ ਜੈਨੂਅਨ ਤਾਂ ਕਰਕੇ ਪਿਆਰਿਓ ਜਿਹੜੀ ਗੱਲ ਕਰਦਾ ਨਾ ਮੈਂ ਇਦਾਂ ਖੁੱਲ ਜਾਓ ਖੁੱਲੋ ਤਰੱਕੀ ਕਰੋ ਸੁਣੋ ਭਾਈ ਤਿਲਕੂ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਬਣ ਕੇ ਆਇਆ ਆਪਣੀ ਕਿਰਤ ਬਿਰਤ ਕਰਿਆ ਕਰੇ ਕੰਮ ਕਾਰ ਕਰਿਆ ਕਰੇ ਉੱਠਿਆ ਕਰੇ ਮੈਡੀਟੇਸ਼ਨ ਕਰਨਾ ਚੰਗਾ ਹੁੰਦਾ ਜੇ ਤੁਸੀਂ ਕਿਸੇ ਥੋਟ ਮੈਡੀਟੇਸ਼ਨ ਹੁੰਦਾ ਹੈ ਸਾਊਂਡ ਮੈਡੀਟੇਸ਼ਨ ਕਰਦੇ ਲੋਕ ਲਾਈਟ ਮੈਡੀਟੇਸ਼ਨ ਕਰਦੇ ਹੈ ਬੜੇ ਤਰ੍ਹਾਂ ਦੇ ਮੈਡੀਟੇਸ਼ਨ ਜੇ ਆਪਣੇ ਆਪ ਨੂੰ ਹਿਪਨੋਟਾਈਜ਼ ਕਰਨਾ ਹੋਵੇ ਸਮੋਹਿਤ ਕਰਨਾ ਹੋਵੇ ਕਈ ਬੰਦੇ ਕਿਸੇ ਨੂੰ ਹਿਪਨੋਟਾਈਜ਼ ਕਰ ਲੈਂਦੇ ਆ ਸੋਚਣ ਸ਼ਕਤੀ ਬੰਦ ਹੋ ਜਾਂਦੀ ਬੰਦਾ ਇੰਨਾ ਵਿੱਚ ਜਿਹੜੇ ਲੋਕ ਫਿਲਮ ਵੇਖਦੇ ਆ ਨਾਟਕ ਵੇਖਦੇ ਆ ਕਈ ਵੇਖਿਓ ਤੁਸੀਂ
ਕਈ ਬੱਚੇ ਕਾਰਟੂਨ ਵੇਖਦੇ ਹੁੰਦੇ ਆ ਨਾਟਕ ਵੇ ਉਹਨਾਂ ਦਾ ਮੂੰਹ ਇੱਦਾਂ ਅੱਡਿਆ ਹੁੰਦਾ ਹੈ ਵੇਖੀ ਜਾਂਦੇ ਉਹਨਾਂ ਨੂੰ ਹਲਾਈ ਜਾਓ ਕਾਕਾ ਉਹਦੇ ਕਈ ਬੀਬੀਆਂ ਨੂੰ ਘਰ ਵਾਲੇ ਜਾ ਕੇ ਰੋਟੀ ਚੁੱਪ ਕਰ ਜਾ ਕੇ ਉੱਧਰ ਚੱਲ ਉਹ ਐ ਮੂੰਹ ਅੱਡਿਆ ਹੁੰਦਾ ਉਹਦਾ ਮੈਂ ਨਾਟਕ ਵੇਖ ਰਹੀ ਮੇਰੇ ਵਾਲਾ ਚੱਲ ਰਿਹਾ ਸੱਸ ਵਾਲਾ ਸੱਸ ਵਾਲਾ ਸੱਸ ਵੇਖਦੀ ਹੈ ਜਿਹਦੇ ਚ ਸੱਸ ਭੋਲੀ ਹੈ ਉਹ ਸੱਸ ਵੇਖਦੀ ਹੈ ਤੇ ਜਿਹਦੇ ਚ ਨੂੰਹ ਕੁਪੱਤੀ ਹੈ ਉਹ ਸੱਸ ਵੇਖਦੀ ਹੈ ਤੇ ਜਿਹਦੇ ਚ ਨੂੰਹ ਸ਼ਰੀਫ ਹੋਵੇ ਸੱਸ ਧੱਕਾ ਕਰੇ ਉਹਨੂੰ ਫਿਰ ਨੂੰਹ ਪਸੰਦ ਕਰਦੀ ਆ ਮੇਰੇ ਵਾਲਾ ਉਹਨੂੰ ਇਹ ਲੱਗਦਾ ਵੀ ਆਹ ਵਿਚਾਰੀ ਤੇ ਮੈਂ ਹੀ ਹਾਂ ਮੇਰੀ ਕੋਈ ਗੱਲ ਚੱਲਦੀ ਹੁਣ ਵੇਖਿਓ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ ਹਿਪਨੋਟਾਈਜ਼ ਹੋ ਜਾਂਦਾ ਐ ਜੁੜਿਆ ਹੋਇਆ ਬਿਲਕੁਲ ਮਾਈਂਡ ਜਿਹੜਾ ਹੈ ਨਾ ਸੁੰਨ ਹੋਇਆ ਹੋਇਆ ਆਪਣੇ ਵਿਚਾਰ ਨੇ ਜਿਹੜੇ ਵਿਚਾਰ ਰੁਕ ਜਾਂਦੇ ਆ ਤੇ ਐ ਟਿਕ ਟਿਕੀ ਲਗਾ ਕੇ ਵੇਖ ਰਿਹਾ ਕੰਸਨਟ੍ਰੇਟ ਹੋ ਜਾਂਦਾ ਜਦੋਂ ਨਾਟਕ ਵੇਖਦੇ ਆ ਫਿਲਮ ਵੇਖਦੇ ਆ ਮੈਚ ਚੱਲਦਾ ਹੁੰਦਾ ਜਦੋਂ ਉਦੋਂ ਜਿਵੇਂ ਸਾਡੇ ਵਾਲੇ ਮੁੰਡਿਆਂ ਨੂੰ ਮੈਚ ਵੀ ਐ ਸਾਹ ਰੁਕਿਆ ਪਿਆ ਹੁੰਦਾ ਹਿਪਨੋਟਾਈਜ਼ ਤੁਸੀਂ ਨੋਟ ਕਰਕੇ ਵੇਖਿਓ ਮੈਚ ਵੇਖਣ ਵਾਲੇ ਜਿਹੜੇ ਜਦੋਂ ਤੁਸੀਂ ਬਹੁਤ ਫਸਮਾਂ ਮੈਚ ਚੱਲਦਾ ਹੋਵੇ ਤੇ ਉਦੋਂ ਬਾਅਦ ਤੁਸੀਂ ਨਾ ਐ ਵੇਖਿਓ ਐ ਜਦੋਂ ਬੰਦਾ ਕਿਉਂਕਿ ਵਿਚਾਰ ਰੁਕ ਗਏ ਸੀ ਤੇਰੇ ਘੰਟੇ ਲਈ ਐ ਵਿਚਾਰ ਹੀ ਨਹੀਂ ਆ ਰਹੇ ਸੀ ਸੋਚ ਨਹੀਂ ਸੀ ਰਹੀ ਇਕਾਗਰ ਇੰਨਾ ਹੋ ਗਿਆ ਮੁੜ ਕੇ ਐਂ ਲੱਗੂ ਵੀ ਜਿਵੇਂ ਬਿਲਕੁਲ ਸ਼ਾਂਤ ਰਿਲੈਕਸ ਪਰ ਉਹ ਗੱਲ ਵੱਖ ਵੀ ਸਾਡੇ ਵਾਲੇ ਜਿੱਤੇ ਹੋਣ ਦੂਜੇ ਜਿੱਤ ਜਾਣ ਕਈ ਟੀਵੀ ਭੰਨ ਦਿੰਦੇ ਕੀ ਕੁਛ ਕਰਦੇ ਕਈ ਬੰਦੇ ਇੰਨੇ ਇੰਨੇ ਵਿੱਚ ਜਜ਼ਬਾਤੀ ਹੋ ਜਾਂਦੇ ਮੈਚ ਨੂੰ ਮੈਚ ਰਹਿਣ ਦਿਓ ਖੇਡ ਨੂੰ ਖੇਡ ਰਹਿਣ ਦਿਓ ਉਹ ਖੇਡ ਰਹੇ ਨੇ ਬਸ ਖੇਡ ਰਹਿਣ ਦਿਓ ਉਹਨੂੰ ਹਾਰ ਜਿੱਤ ਆਪਣੇ ਨਾਲ ਹੀ ਜੋੜ ਲੈਂਦੇ ਨੇ ਬੰਦੇ ਕਈ ਵੀ ਜਦ ਇਹ ਜਿੱਤ ਗਏ ਤੇ ਮੈਂ ਵੀ ਜਿੱਤ ਗਿਆ ਤੈਨੂੰ ਦੱਸ ਕਿਹੜਾ ਪੁੱਛਦਾ ਜਿੱਤ ਗਿਆ ਉਹ ਜਿੱਤ ਗਿਆ ਮਸ਼ਹੂਰੀਆਂ ਕਰਦੇ ਨੇ ਇੰਨੇ ਅਰਬਾਂ ਰੁਪਈਆ ਕਮਾਉਂਦੇ ਨੇ ਤੂੰ ਐਵੇਂ ਛਾਲਾ ਮਾਰੀ ਜਾਂਦਾ ਅਸੀਂ ਐਵੇਂ ਹੀ ਨਾਲ ਨਾਲ ਜੁੜੀਏ ਖੇਡ ਨੂੰ ਖੇਡ ਰਹਿਣ ਦਿਓ ਜੇ ਇੰਜੋਏ ਕਰਦੇ ਆ ਤੇ ਕਰ ਜੇ ਅਗਲਾ ਜਿੱਤ ਜਾਂਦਾ ਨਾ ਉੱਥੇ ਵੀ ਕਹਿ ਵੀ ਠੀਕ ਹੈ ਵੀ ਅੱਜ ਉਹ ਅਗਲੇ ਖੇਡ ਕੇ ਵਧੀਆ ਵੀ ਕਮਾਲ ਹੋ ਗਈ ਉਹਨਾਂ ਦੀ ਵੀ ਸਿਫਤ ਵੀ ਠੀਕ ਹੈ ਖੇਡ ਨੂੰ ਖੇਡ ਵਾਂਗੂ ਵੇਖਿਆ ਕਰ ਹੁਣ ਵੇਖੋ ਮੈਡੀਟੇਸ਼ਨ ਕਰਨਾ ਕਿਸੇ ਵੀ ਇੱਕ ਥੋਟ ਨੂੰ ਜਦੋਂ ਤੁਸੀਂ ਰਿਪੀਟ ਕਰਦੇ ਹੋ ਨਾ ਬਾਰ ਬਾਰ ਇੱਕ ਵਿਚਾਰ ਬਾਰ 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 ਤੁਸੀਂ ਉਸ ਵਿੱਚ ਹੀ ਮਿਲ ਜਾਂਦੇ ਹੋ ਆਪੇ ਦਾ ਚੇਤਾ ਭੁੱਲ ਜਾਂਦਾ ਜੇ ਹੁਣ ਮੰਨ ਲਓ ਮੈਂ ਆ ਸ਼ਬਦ ਕੋਈ ਵੀ ਇੱਕ ਪੰਗਤੀ ਗਾਉਣ ਲੱਗ ਜਾਂ ਤੁਸੀਂ ਮੈਂ ਤੁਸੀਂ ਨੋਟ ਕਰਕੇ ਵੇਖਿਓ ਕਦੇ ਸਾਜ਼ ਵੱਜਦੇ ਹੋਣ ਸਾਜ਼ ਵੱਜਦੇ ਹੋਣ ਤੇ ਆਪਾਂ ਇੱਕ ਪੰਗਤੀ ਗਾਉਣ ਲੱਗ ਜਾਂਦੇ ਹਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਜਿਹੜੇ ਵਿੱਚ ਬੰਦੇ ਬੈਠੇ ਨੇ ਕਈ ਉਹ ਪੰਗਤੀ ਚੱਲਦਿਆਂ 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 ਇੱਕ ਦੋ ਮਿੰਟ 'ਚ ਸਾਜ਼ ਵੱਜਦਿਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਕਦੋਂ ਉਹ ਨਾਲ ਹੀ ਲੱਗ ਪੈਂਦੇ ਕਰਨ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਇੱਦਾਂ ਕਰਦੇ 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 ਸੁੰਨ ਹੋ ਜਾਂਦੇ ਇਹ ਹਿਪਨੋਟਾਈਜ਼ ਹੋ ਗਏ ਇਹ ਥੋਟ ਮੈਡੀਟੇਸ਼ਨ ਵਿਚਾਰ ਇੱਕ ਭਾਰੂ ਹੋ ਗਿਆ ਬਾਕੀ ਦੇ ਸਾਰੇ ਵਿਚਾਰ ਜਿਹੜੇ ਹੈ ਰੁਕ ਗਏ ਇਹਦੇ ਨਾਲ ਬਹੁਤ ਰਿਲੈਕਸ ਹੁੰਦਾ ਹੈ ਮਾਈਂਡ ਰਿਲੈਕਸ ਹੁੰਦਾ ਹੈ ਇਹਦਾ ਫਾਇਦਾ ਹੈ ਇਹਦਾ ਫਾਇਦਾ ਕੀ ਹੈ ਜੀ ਤੁਹਾਡਾ ਜਿਹੜਾ ਮਾਈਂਡ ਹੈ ਇਹਦੀ ਐਕਸਰਸਾਈਜ਼ ਹੁੰਦੀ ਹੈ ਇਹ ਦਿਮਾਗ ਦੇ ਵਿਚਾਰ ਜਦੋਂ ਰੁਕ ਬਾਕੀ ਰੁਕਦੇ ਹੈ ਇਹ ਖੁੱਲਦਾ ਹੈ ਇਕਾਗਰਤਾ ਵੱਧਦੀ ਹੈ ਪਰ ਇਹ ਨਹੀਂ ਵੀ ਇਹਦੇ ਨਾਲ ਤੂੰ ਰੱਬ ਨੂੰ ਮਿਲ ਲੈਣਾ ਇਹ ਨਹੀਂ ਇਹ ਚੇਤਾ ਰੱਖਿਓ ਇਹ ਮੈਡੀਟੇਸ਼ਨ ਨੂੰ ਮੈਡੀਟੇਸ਼ਨ ਰਹਿਣ ਦਿਓ ਸਰੀਰ ਦੀ ਐਕਸਰਸਾਈਜ਼ ਨੂੰ ਸਰੀਰ ਦੀ ਐਕਸਰਸਾਈਜ਼ ਰਹਿਣ ਦਿਓ ਦਿਮਾਗ ਦੀ ਐਕਸਰਸਾਈਜ਼ ਨੂੰ ਦਿਮਾਗ ਦੀ ਐਕਸਰਸਾਈਜ਼ ਰਹਿਣ ਦਿਓ ਦਿਮਾਗ ਦਾ ਦੇਸੀ ਇਲਾਜ ਹੈ ਇਹ ਜਿਹੜਾ ਅਸੀਂ ਮੈਡੀਟੇਸ਼ਨ ਕਰਦੇ ਇਹਨੂੰ ਤੁਸੀਂ ਰੱਬ ਨਾਲ ਨਾ ਜੋੜੋ ਇਹ ਤਾਂ ਇੱਥੇ ਤੇ ਇਕਾਗਰਤਾ ਬਣਾਉਣ ਦਾ ਤਰੀਕਾ ਸੀ ਜਿਵੇਂ ਆਪੇ ਆਪੇ ਦਾ ਚੇਤਾ ਭੁੱਲੇ ਯਾਰ ਬੰਦਾ ਹਰ ਵੇਲੇ ਹੋਰ ਹੀ ਹੋਰ ਗੱਲਾਂ ਕਰਦਾ ਰਹਿੰਦਾ ਜਦੋਂ ਉਹਨੂੰ ਮੈਡੀਟੇਸ਼ਨ ਕਰਾਇਆ ਜਾਂਦਾ ਸੀ ਇਦਾਂ ਬਹਿੰਦਾ ਸੀ ਅੱਖਾਂ ਬੰਦ ਕਰਦਾ ਸੀ ਉਹ ਥੋੜਾ ਚਿਰ ਉਹਦਾ ਧਿਆਨ ਇਕਾਗਰ ਹੁੰਦਾ ਸੀ ਤੇ ਸਿੱਖ ਬਹਿੰਦੇ ਰਹੇ ਹੈ ਮੈਡੀਟੇਸ਼ਨ ਕਰਨਾ ਅੱਧਾ ਘੰਟਾ 15 ਮਿੰਟ ਕੋਈ ਮਾੜਾ ਨਹੀਂ ਕਰ ਲੈਣਾ ਚਾਹੀਦਾ ਪਰ ਜੇ ਤੂੰ ਕਵੇਂ ਵੀ ਮੈਂ ਤੇ ਬੜਾ ਰੱਬ ਰੱਬ ਧਿਆਨ ਜੋੜਦਾ, ਮੇਰਾ ਇਕੱਕ ਮੇਰੀ ਸੁਰਤੀ ਇੱਥੇ ਪਹੁੰਚ ਗਈ, ਮੇਰੀ ਸੁਰਤੀ ਇੱਥੇ ਪਹੁੰਚ ਗਈ, ਜਦੋਂ ਦੁੱਧ ਪਾਉਣ ਚੱਲਿਆ ਉੱਥੇ ਤੇ ਪਾਣੀ ਨਾਲ ਪਾਈ ਜਾਂਦਾ, ਇੱਥੇ ਤੇ ਪਹੁੰਚ ਨਹੀਂ ਸਕਿਆ ਤੂੰ, ਵੱਟਾਂ ਕਿਵੇਂ ਵੱਢਦਾ ਅਗਲੇ ਬਗਾਨੇ ਦੀਆਂ, ਹੱਕ ਕਿਵੇਂ ਮਾਰਦਾ ਅਗਲੇ ਦਾ, ਉੱਥੇ ਤੇ ਕਿਤੇ ਪਹੁੰਚਿਆ ਨਹੀਂ ਤੂੰ, ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ। ਮੈਡੀਟੇਸ਼ਨ ਨੂੰ ਸਿਰਫ ਮੈਡੀਟੇਸ਼ਨ ਰਹਿਣ ਦਿਓ, ਇਕਾਗਰਤਾ ਵਾਸਤੇ ਇੱਕ ਇਲਾਜ ਕਹਿ ਲਓ ਤੁਸੀਂ ਇਹਨੂੰ, ਪੁਰਾਣੇ ਵੇਲਿਆਂ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਨਿਜਾਤ ਕੀਤਾ ਹੈ ਧਿਆਨ ਵਿੱਚ ਬਹਿਣਾ, ਚਲੋ ਠੀਕ ਹੈ ਤੁਸੀਂ ਕਰ ਲਓ ਯੋਗਾ ਕਰਨਾ, ਹੁਣ ਯੋਗਾ ਕਰਨਾ ਠੀਕ ਹੈ, ਬਾਬੇ ਰਾਮਦੇਵ ਵਾਂਗੂ ਬੰਦਾ ਢਿੱਡ ਵੀ ਐਂ ਘੁਮਾਈ ਜਾਵੇ, ਐਂ ਗੋਲ ਗੋਲ ਘੁਮਾ ਲਓ ਜਿਹੜਾ ਘੁਮਾ ਸਕਦਾ, ਪਰ ਤੂੰ ਢਿੱਡ ਘੁਮਾ, ਅੱਖਾਂ ਪੁੱਠੀਆਂ ਕਰ ਲੈ, ਸਿਰ ਥੱਲੇ ਲਾ ਕੇ ਐਂ ਸਿੱਧਾ ਹੋ ਖੜਾ ਹੋ ਜਾ, ਲੱਤਾਂ ਨੂੰ ਉੱਪਰ ਨੂੰ ਕਰਕੇ ਸਿਰ ਥੱਲੇ ਨੂੰ ਲਾ ਕੇ ਭਾਵੇਂ ਜਿਵੇਂ ਮਰਜ਼ੀ ਕਰੀ ਜਾ, ਪਰ ਇਹ ਐਕਸਰਸਾਈਜ਼ ਹੈ, ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ। ਸਪਸ਼ਟ ਗੱਲ ਹੈ ਨਾ, ਯੋਗ ਮਤ, ਇਹ ਜਿਹੜਾ ਯੋਗ ਮਤ ਹੈ ਇਹਦਾ ਸੰਬੰਧ ਕੋਈ ਨਹੀਂ। ਤੁਸੀਂ ਯੋਗ ਮਤ ਨੂੰ ਯੋਗ ਮਤ ਰਹਿਣ ਦਿਓ, ਕਪਾਲ ਭਾਤੀ ਕਰ ਲਓ, ਸਾਹ ਥਾਂ ਠਾਂ ਜਿਹੜੇ ਕਰਨੇ ਨੇ ਕਰ ਲਓ, ਕਈ ਬੰਦਿਆਂ ਨੂੰ ਯੋਗਾ ਕਰਨਾ ਚੰਗਾ ਲੱਗਦਾ, ਐਕਸਰਸਾਈਜ਼ ਹਲਕੀ ਫੁਲਕੀ ਕਰਨੀ ਕਰ ਲਓ, ਤੁਸੀਂ ਇਹਨੂੰ ਐਕਸਰਸਾਈਜ਼ ਕਹੋ, ਇਹ ਨਹੀਂ ਵੀ ਹੁਣ ਤੂੰ ਵੱਖਰਾ ਹੋ ਗਿਆ ਸਾਰਿਆਂ ਨਾਲੋਂ। ਇਸੇ ਤਰ੍ਹਾਂ ਇਹ ਸਰੀਰ ਵਾਸਤੇ ਹੈ, ਇੱਕ ਬ੍ਰੇਨ ਵਾਸਤੇ ਹੈ, ਹੁਣ ਬ੍ਰੇਨ ਵਾਸਤੇ ਕੋਈ ਬੰਦਾ ਕਰੇ ਉਹ ਗੱਲ ਕਹਿੰਦਾ ਵੀ ਇੱਕ ਕੇਂਦਰੀ ਧੁਨੀ ਚੱਲਦੀ ਹੈ, ਕੇਂਦਰੀ ਧੁਨੀ ਜਿਹਦੀ ਆਵਾਜ਼ ਇਦਾਂ ਦੀ ਹੈ, ਉੱਥੋਂ ਓਮ ਕਹਿਣ ਲੱਗ ਗਏ ਸਾਡੇ ਓਅੰਕਾਰ ਦਾ ਵੀ ਕੀ ਕਰਦੇ। ਇੱਕ ਨਾ ਜਿਵੇਂ ਝਰਨੇ ਦੀ ਆਵਾਜ਼ ਹੁੰਦੀ ਹੈ, ਝਰਨਾ ਉਹਦੀ ਇੱਕ ਆਪਣੀ ਸਾਊਂਡ ਹੈ ਨਾ, ਝਰਨੇ ਦੀ ਹਵਾ ਦੀ ਆਪਣੀ ਸਾਊਂਡ ਹੈ, ਇਸੇ ਤਰ੍ਹਾਂ ਇੱਕ ਕੇਂਦਰੀ ਧੁਨੀ ਇੱਥੇ ਆਪਣੇ ਆਪ ਇੱਕ ਸਾਊਂਡ ਚੱਲਦੀ ਹੈ, ਆਵਾਜ਼ ਹੈ ਇੱਕ, ਉਹ ਸਾਨੂੰ ਸੁਣਦੀ ਨਹੀਂ ਹੈ ਸਾਰਿਆਂ ਨੂੰ, ਉਹਦੀ ਆਵਾਜ਼ ਇਹਦੇ ਨਾਲ ਮੈਚ ਕਰਦੀ ਹੈ, ਆ ਆਵਾਜ਼ ਨਾਲ ਮੈਚ ਕਰਦੀ ਹੈ। ਤੇ ਜੇ ਆਪਾਂ ਪੰਜ ਸੱਤ ਮਿੰਟ ਤੁਸੀਂ ਚਾਹੇ ਦੀਪ, ਜੇ ਆਪਾਂ ਕਹੀਏ ਵੀ ਤੁਸੀਂ ਵਾਹਿਗੁਰੂ ਸ਼ਬਦ ਵੀ ਕਹਿਣਾ,
ਵਾਹਿਗੁਰੂ
ਆ ਵੀ ਮੈਚ ਕਰ ਜਾ, ਜਦੋਂ ਪਿੱਛੇ ਰੂ ਕਹਿਣਾ ਨਾ ਉਹਦੇ ਨਾਲ ਮੈਚ ਕਰ ਜਾ, ਰੂ ਇਹ ਮੈਚ ਕਰ ਜਾਣੀ ਹੈ। ਜੇ ਤੁਸੀਂ 10-15 ਮਿੰਟ ਇੱਦਾਂ ਕਰੋ ਤੇ ਉਹ ਥੋੜਾ ਬ੍ਰੇਨ ਰਿਲੈਕਸ ਹੋ ਜਾਂਦਾ। ਪਰ ਸਾਡੇ ਬੰਦਿਆਂ ਨੇ ਕੀ ਕੀਤਾ, ਕਈ ਬੰਦਿਆਂ ਨੂੰ ਇੱਦਾਂ ਲਾ ਕੇ ਕੋਈ 2 ਘੰਟੇ ਕਰਦਾ, ਕੋਈ 4 ਘੰਟੇ ਕਰਦਾ, ਕੋਈ 6 ਘੰਟੇ ਕਰਦਾ, ਉਹਨੂੰ ਜੋਗੀ ਹੋਈ ਬਣਾ ਛੱਡਿਆ। ਕਈ ਕਹਿੰਦੇ ਜਦੋਂ ਜਿਹੜਾ ਜ਼ਿਆਦਾ ਕਰੀ ਜਾਂਦਾ ਉਹ ਸੁੰਨ ਜਿਹਾ ਹੋ ਜਾਂਦਾ, ਫਿਰ ਕੰਮ ਕਾਰ ਵੀ ਛੱਡ ਕਰਨ ਨੂੰ ਜੀ ਨਹੀਂ ਕਰਦਾ, ਬਸ ਕੋਈ ਗੱਲ ਨਾ ਕਰੋ, ਮੈਨੂੰ ਅੱਖਾਂ ਬੰਦ ਕਰੋ, ਨਾਮ ਜਪਣ ਦਿਓ, ਨਾਮ ਜਪਣ ਦਿਓ, ਨਾਮ ਜਪਣ ਦਿਓ, ਉਹਨੂੰ ਸਰਟੀਫਿਕੇਟ ਦੇ ਦਿੰਦੇ ਨੇ, ਇੱਥੇ ਕਹਿਣਗੇ ਜੀ ਇਹ ਬ੍ਰਹਮ ਗਿਆਨੀ ਹੋ ਗਿਆ, ਆਹ ਥੋੜਾ ਜਿਹਾ ਘੱਟ ਹੈ, ਕਹਿੰਦੇ ਇਹ ਸੰਤ ਹੋ ਗਿਆ, ਆਖੋ ਸਤਨਾਮ, ਸਰਟੀਫਿਕੇਟ ਦੇਈ ਜਾਂਦੇ ਨੇ, ਇੱਥੇ ਯੂਨੀਵਰਸਿਟੀਆਂ ਖੋਲੀ ਬੈਠੀਆਂ ਬ੍ਰਹਮ ਗਿਆਨ ਦੀਆਂ ਯੂਨੀਵਰਸਿਟੀਆਂ, ਕਹਿੰਦੇ ਬ੍ਰਹਮ ਗਿਆਨੀ ਹੋ ਗਿਆ ਜੀ ਇਹ, ਸਾਡੇ ਪਿੰਡਾਂ ਵਿੱਚ ਫਿਰਦੇ ਨੇ ਕਰਾਉਂਦੇ, ਇਹ ਕਹਿੰਦੇ ਇੱਦਾਂ ਕਰਦਾ ਇਹ ਬ੍ਰਹਮ ਗਿਆਨੀ ਹੋ ਗਿਆ, ਆਹ ਸੰਤ ਬਣ ਗਿਆ, ਐ ਨਹੀਂ। ਮੈਡੀਟੇਸ਼ਨ ਨੂੰ ਮੈਡੀਟੇਸ਼ਨ ਰਹਿਣ ਦਿਓ, ਇਹ ਤਾਂ ਕਹਿ ਰਿਹਾ, ਮੈਨੂੰ ਤਜਰਬਾ ਇਸ ਗੱਲ ਦਾ ਬਹੁਤ, ਮੈਂ ਸਾਰੇ ਤਰ੍ਹਾਂ ਦੇ ਇਹ ਧਿਆਨ ਕਿੱਦਾਂ ਕਿੱਦਾਂ ਹੁੰਦੇ ਆ ਸਾਰੇ ਕਰ ਕਰਕੇ ਵੇਖੇ ਆ, ਇਹਦਾ ਕੱਲੀ ਕੱਲੀ ਗੱਲ ਦਾ ਬਹੁਤ ਚੰਗੀ ਤਰ੍ਹਾਂ ਤਜਰਬਾ ਹੈ, ਮੈਂ ਐਵੇਂ ਨਹੀਂ ਕਹਿੰਦਾ। ਉਮਰ ਭਾਵੇਂ 35 ਸਾਲ ਹੈ, 20 ਸਾਲ ਤੋਂ ਮੈਂ ਪ੍ਰਚਾਰ ਕਰਦਾ, ਪਰ ਆਹ ਜਿਹੜਾ ਸਾਰਾ ਕੁਛ ਹੈ ਇਹ ਕੱਲਾ ਕੱਲਾ ਕਰਕੇ ਵੇਖਿਆ, ਵੀ ਹੱਥ ਇੱਥੇ ਰੱਖੋ, ਪੇਟ ਇੱਦਾਂ ਕਰਨਾ ਹੈ, ਸਾਹ ਇੱਦਾਂ ਲੈਣਾ ਹੈ, ਇੱਥੇ ਧਿਆਨ ਟਿਕਾਓ, ਅੰਦਰ ਬਾਹਰ ਸਾਹ ਕਿਵੇਂ ਚੱਲਣਾ ਚਾਹੀਦਾ, ਇਹਦੇ ਬਾਰੇ ਕੱਲੀ ਕੱਲੀ ਚੀਜ਼ ਬਾਰੇ ਸਮਝਿਆ ਹੋਇਆ ਹੈ, ਇਹ ਤਾਂ ਦੱਸਦਾ, ਇਹ ਤਾਂ ਕਹਿੰਦਾ ਵੀ ਤੁਸੀਂ ਅਸੀਂ ਗੁਰਬਾਣੀ ਦੇ ਲੜ ਲੱਗੀਏ, ਸਮਝ ਲੈ ਕੇ ਕੰਮ ਕਰਨ ਵਾਲੇ ਪਾਸੇ ਲੱਗੋ, ਮਿਹਨਤ ਕਰੋ, ਜ਼ਿੰਮੇਵਾਰ ਬਣੋ, ਜੇ ਕੋਈ ਬੰਦਾ 10-15 ਮਿੰਟ ਬਹਿਣਾ ਚਾਹੁੰਦਾ ਬਹਿ ਜਿਆ ਕਰ ਪਰ ਇਹਨੂੰ ਹੀ ਆਪਣੀ ਸਾਰੀ ਜ਼ਿੰਦਗੀ ਨਾ ਸਮਝ ਲਈ ਕਈ ਬੰਦੇ ਇਹਦੇ ਇਹਨਾਂ ਚੀਜ਼ਾਂ 'ਚ ਪੈ ਕੇ ਵੀ ਮੈਂ ਬ੍ਰਹਮ ਗਿਆਨੀ ਬਣ ਜਾਂਗਾ ਬ੍ਰਹਮ ਗਿਆਨੀ ਬਣ ਜਾਂਗਾ ਬ੍ਰਹਮ ਗਿਆਨੀ ਤੇ ਕੀ ਬਣਨਾ ਸੀ ਸਗੋਂ ਕਮਲੇ ਜੇ ਬਣ ਕੇ ਤੁਰੇ ਫਿਰਦੇ ਐ ਖੁਸ਼ਕੀ ਹੋ ਗਈ ਐ ਜ਼ੋਰ ਲਾ ਲਾ ਕੇ ਦਿਮਾਗ ਹੀ ਸਗੋਂ ਪਾਗਲ ਕਰ ਲਿਆ ਆਖੋ
ਸਤਨਾਮ
ਹਾਂਜੀ ਸੱਚ ਐ ਇਹ ਜੇ ਕਿਸੇ ਦਾ ਇਸ ਟੌਪਿਕ ਦੇ ਉੱਤੇ ਡਾਊਟ ਹੋਵੇ ਜਿਹੜੀਆਂ ਮੈਂ ਗੱਲਾਂ ਹੁਣ ਕਰ ਰਿਹਾ 10 ਮਿੰਟ ਤੋਂ ਕਰ ਰਿਹਾ ਜਿਹੜੇ ਧਿਆਨ ਦੀ ਗੱਲ ਕਰਦੇ ਆ ਸਿਮਰਨ ਦੀ ਗੱਲ ਕਰਦੇ ਆ ਬ੍ਰਹਮ ਗਿਆਨ ਦੀ ਗੱਲ ਕਰਦੇ ਆ ਐਤਵਾਰ ਨੂੰ ਪਰਮੇਸ਼ਰ ਦੁਆਰ ਹੁੰਨਾ ਜਿਹੜੇ ਵੀਰ ਦਾ ਜੀ ਕਰੇ 2-4-10 ਜਣੇ ਇਕੱਠੇ ਹੋ ਕੇ ਆ ਜਾਓ ਏਦਾਂ ਖੜ ਕੇ ਗੱਲ ਕਰਿਓ ਬਹਿ ਕੇ ਗੱਲ ਕਰਿਓ ਟਾਈਮ ਲੈ ਕੇ ਗੱਲ ਕਰਿਓ ਜਿਹੜੇ ਕਰਨਾ ਚਾਹੁੰਦੇ ਆ ਆ ਦੂਜੇ ਨਹੀਂ ਜਿਹੜੇ ਰੌਲਾ ਪਾਉਂਦੇ ਫਿਰਦੇ ਹੁੰਦੇ ਆ ਵੀ ਐਂ ਕਰਨਾ ਇਹਨੂੰ ਮਨਾ ਲੈਣਾ ਪੈਰਾਂ 'ਚ ਸਿੱਟ ਲੈਣਾ ਇਹਨਾਂ ਨੂੰ ਨਹੀਂ ਜਵਾਬ ਦੇ ਅਸੀਂ ਜਿਹੜਾ ਸੁਣਨਾ ਚਾਹੁੰਦਾ ਉਹਦੇ ਜਵਾਬ ਦੇ ਜਿਹੜਾ ਕੋਈ ਵੀਰ ਭੁਲੇਖੇ 'ਚ ਉਹਦਾ ਭੁਲੇਖਾ ਤੇ ਮੈਂ ਕੱਢ ਸਕਦਾ ਕਈ ਬੰਦੇ ਗੱਲ ਕਰਦੇ ਆ ਕਰੀ ਦੀ ਆ ਗੱਲ ਉਹਨਾਂ ਨਾਲ ਖੜ ਕੇ ਵੀ ਆ ਗੱਲ ਕਰਨੀ ਜੀ ਕਰੋ ਸੁਣ ਲੈ ਬਈ ਦੱਸ ਵੀ ਕੀ ਕਹਿੰਦਾ ਪਰ ਜੇ ਕੋਈ ਬੰਦਾ ਧੱਕੇ ਨਾਲ ਐ ਕਵੇ ਉਹਦੇ ਜਵਾਬ ਦੇ ਕੋਈ ਨਹੀਂ ਕੋਈ ਸਾਡੇ ਤੇ ਜਹੇਦਾਰ ਨਹੀਂ ਲੱਗਿਆ ਪਰ ਕੋਈ ਸਮਝਣਾ ਚਾਹੁੰਦਾ ਹੈ ਸੱਚਮੁੱਚ ਜਗਿਆਸੂ ਹੈਗਾ ਵੀ ਹਾਂਜੀ ਦੱਸੋ ਮੈਂ ਆਹ ਗੱਲ ਦਾ ਮੇਰਾ ਸ਼ੰਕਾ ਹੈ ਆਹ ਗੱਲ ਦਾ ਮੇਰਾ ਡਾਊਟ ਹੈ ਉਹ ਕਰੇ ਗੱਲ ਕਿਉਂਕਿ ਬਾਬਿਆਂ ਨੇ ਤੁਹਾਨੂੰ ਧਿਆਨ ਤੇਰਾ ਇੱਥੇ 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 ਸੁਰਤ ਜੁੜਦੀ ਹੈ ਇੱਥੇ ਜੁੜਦੀ ਹੈ ਇਹ ਜੋਗ ਜੋਗੀਆਂ ਵਾਲਾ ਮਤ ਹੈ ਜੀ ਗੁਰੂ ਦੀ ਮਤ ਇਹ ਨਹੀਂ ਕਹਿੰਦੀ ਇਹ ਜੋਗ ਮਤ ਹੈ ਇਹ ਗੁਰਮਤ ਨਹੀਂ ਇਹ ਸਮਝ ਤੇ ਸਾਨੂੰ ਗੁਰਮਤ ਕਹਿ ਕੇ ਜੋਗ ਮਤ ਪਰੋਸ ਦਿੱਤੀ ਹੈ ਸਾਡੀ ਥਾਲੀ 'ਚ ਦੱਸਦੇ ਆ ਗੁਰਮਤ ਕਹਿੰਦੇ ਆ ਵੀ ਗੁਰਮਤ ਦੱਸ ਰਹੇ ਆ ਪਰ 10 ਜੋਗ ਮਤ ਰਹੇ ਆ ਤੇ ਸਾਰੀ ਸਾਰੀ ਜ਼ਿੰਦਗੀ ਕਈ ਬੰਦੇ ਲਾ ਦਿੰਦੇ ਆ ਪੱਲੇ ਕੁਛ ਨਹੀਂ ਪੈਂਦਾ ਤਾਂ ਕਰਕੇ ਗੁਰਮਤ ਸਮਝੋ ਹਾਂਜੀ ਆਪਾਂ ਜਿਹੜੀ ਗੱਲ ਕਰਦੇ ਸੀ ਸੁਣਿਓ ਭਾਈ ਤਿਲਕੂ ਸਿੱਖ ਬਣ ਕੇ ਆ ਗਿਆ ਜੀ ਗੜ ਸ਼ੰਕਰ ਦੇ ਇਲਾਕੇ ਵਿੱਚ ਉੱਥੇ ਗਵਾਂਢ ਵਿੱਚ ਰਹਿੰਦਾ ਸੀ ਇੱਕ ਜੋਗੀ ਤੇ ਜੋਗੀ ਬਹਿ ਗਿਆ 40 ਦਿਨ ਮਹੇਸ਼ਾ ਜੋਗੀ ਕਹਿੰਦੇ ਉਹਨੂੰ ਉਹ 40 ਕਿ ਦਿਨ ਬਹਿ ਗਿਆ ਭੋਰੇ 'ਚ 40 ਦਿਨਾਂ ਬਾਅਦ ਬਾਹਰ ਆਇਆ ਕਹਿੰਦਾ ਮੈਨੂੰ ਸ਼ਿਵ ਜੀ ਨੇ ਵਰ ਦਿੱਤਾ ਹੈ ਕੀ ਵਰ ਦਿੱਤਾ ਹੈ ਕਹਿੰਦਾ ਜਿਹੜਾ ਮੇਰੇ ਆ ਕੇ ਦਰਸ਼ਨ ਕਰੇਗਾ ਉਹਨੂੰ 2 ਸਾਲ ਵਾਸਤੇ ਸਵਰਗ ਮਿਲੇਗਾ ਤੇ ਸਾਡੇ ਵਾਲੇ ਤੁਹਾਨੂੰ ਪਤਾ ਹੀ ਆ ਵੀ ਅਗਲਾ ਕਹਿੰਦਾ ਫ੍ਰੀ ਦਾ ਸਵਰਗ ਮਿਲੇਗਾ ਮਾੜਾ ਜਿਹਾ ਦਰਸ਼ਨ ਹੀ ਕਰਨੇ ਨੇ ਚਲੋ ਚੱਲੀਏ ਤੇ ਕੱਲ ਆਪਾਂ ਗੱਲ ਕਰਦੇ ਵੀ ਸਾਡੇ ਚੌਲਾਂ ਤੇ ਮਰ ਜਾਂਦੇ ਨੇ ਇਹਦੇ ਦਰਸ਼ਨ ਕਰਨ ਚੱਲੇ ਉਹ ਬਾਤ ਤੁਰ ਪਏ ਕਿਸੇ ਨੇ ਲੰਗਰ ਲਾ ਦਿੱਤੇ ਕੋਈ ਕਿਵੇਂ ਹਰੇਕ ਜਾਵੇ ਜਿਹੜਾ ਇੱਕ ਵਾਰੀ ਦਰਸ਼ਨ ਕਰੇਗਾ 2 ਸਾਲ ਲਈ ਸਵਰਗ ਜਿਹੜਾ ਦੂਜੀ ਵਾਰੀ ਆ ਗਿਆ 4 ਲਈ ਜਿਹੜਾ 3 ਵਾਰੀ ਆਊ 6 ਵਾਰੀ 6 ਸਾਲ ਦਾ ਸਵਰਗ ਪਰ ਜਿੰਨੀ ਵਾਰੀ ਆਓਗੇ ਓਨਾ ਹੀ ਸਵਰਗ ਦੀਆਂ ਵਧੀ ਜਾਣਾ ਸੇਲ ਲਾਤੀ ਵੀ ਏਦਾਂ ਹੀ ਸਾਰਾ ਕੁਛ ਹੈ ਨਾ ਕਿਸੇ ਨੇ ਸਵਰਗ ਵੇਖਿਆ ਨਾ ਪਤਾ ਲੱਗ ਪਏ ਕਰਨ ਸਾਰੇ ਲੋਕ ਜਾਂਦੇ ਰਹੇ ਲੈਣਾ ਲੱਗ ਲੱਗ ਕੇ ਮਿਲਦੇ ਰਹੇ ਸਮਾਂ ਲੰਘਦਾ ਲੰਘ ਗਿਆ ਤੇ ਇੱਕ ਦਿਨ ਜੋਗੀ ਪੁੱਛਦਾ ਵੀ ਸਾਰੇ ਆ ਗਏ ਕੋਈ ਰਿਹਾ ਤੇ ਨਹੀਂ ਕਹਿੰਦੇ ਜੀ ਇੱਕ ਹੈ ਉਹ ਭਾਈ ਤਿਲਕੂ ਕਹਿੰਦੇ ਗੁਰੂ ਅਰਜਨ ਦੇਵ ਕੋਲ ਜਾਂਦਾ ਹੈ ਅੰਮ੍ਰਿਤਸਰ ਉਹ ਨਹੀਂ ਆਇਆ ਕੱਲਾ ਕਹਿੰਦਾ ਉਹ ਸਿੱਖ ਤੇ ਫਿਰ ਜ਼ਰੂਰ ਲਿਆਉਣਾ ਪਏਗਾ ਇਹਨੂੰ ਪੱਟਣਾ ਪੈਣਾ ਜ਼ਰੂਰ ਉੱਥੋਂ ਐ ਨਹੀਂ ਕੰਮ ਚੱਲਣਾ ਕਿਉਂਕਿ ਜੇ ਇਹ ਰਹਿ ਗਿਆ ਇਹਨੇ ਕਈ ਵਿਗਾੜ ਦੇਣੇ ਹੋਰ ਖਤਰਾ ਬੜਾ ਪੈਦਾ ਹੋ ਜਾਂਦਾ ਇਹੋ ਜਿਹੇ ਬੰਦੇ ਤੋਂ ਵੀ ਆਹ ਕਿੱਥੋਂ ਆ ਗਈ ਬਿਮਾਰੀ ਵੀ ਇਹਨੇ ਤੇ ਸਾਰਾ ਪਿੰਡ ਆਪਣੇ ਵਾਲੇ ਪਾਸੇ ਕਰ ਉਹਦੀ ਗੱਲਾਂ ਦਾ ਜਵਾਬ ਨਹੀਂ ਹੁੰਦਾ ਪੰਗਾ ਬੜਾ ਏ ਗੁਰੂ ਦਾ ਸਿੱਖ ਇੱਕ ਚੱਕਰੀ ਘੁਮਾ ਦਿੰਦਾ ਅਗਲੇ ਦੀ ਸਾਰੇ 50 ਬੰਦੇ ਬੈਠੇ ਹੋਣ ਉਹਨਾਂ ਨੂੰ ਬੋਲਣ ਦਏਗਾ ਕਿਤੇ ਦਿਮਾਗ ਕੰਮ ਕਰਦਾ ਜਿਹਦਾ ਮਾਈਂਡ ਡਿਵੈਲਪ ਹੋ ਜਾਓ ਗੱਲ ਕਰਨ ਦਿੰਦਾ ਕਿਤੇ ਕਿਸੇ ਨੂੰ ਅਗਲਾ ਕਹਿੰਦਾ ਇਹਦੇ ਤੋਂ ਖਤਰਾ ਹੈ ਬਾਕੀ ਦੇ ਭਾਵੇਂ ਸਾਰੇ ਆ ਜਾਣ ਪਰ ਉਹਨਾਂ ਨਾਲੋਂ ਇਹਨੂੰ ਲਿਆਉਣਾ ਜ਼ਰੂਰੀ ਹੈ ਜੇ ਇਹ ਝੁਕੇਗਾ ਗੱਲ ਤਾਂ ਬਣੇਗੀ ਜੇ ਇਹ ਨਾ ਝੁਕਿਆ ਇਹਨੇ ਕਈਆਂ ਨੂੰ ਬਾਕੀ ਕਰ ਦੇਣਾ ਇਹਦੇ ਵੱਲ ਵੇਖ ਵੇਖ ਕੇ ਜਦੋਂ ਅਗਲਾ ਪੁੱਛੇਗਾ ਵੀ ਤੂੰ ਕਿਉਂ ਨਹੀਂ ਗਿਆ ਜਦੋਂ ਇਹਨੇ ਗੱਲਾਂ ਸੁਣਾਉਣੀਆਂ ਅਗਲਾ ਦੀਆਂ ਗੱਲਾਂ 'ਚ ਆ ਜਾਏਗਾ ਡਰਦਾ ਅਗਲਾ ਡਰ ਇਸ ਕਰਕੇ ਲੱਗਦਾ ਹੁੰਦਾ ਵੀ ਇਹਨੇ ਕਨਵਿੰਸ ਕਰ ਦੇਣਾ ਆਪਣਾ ਪ੍ਰਭਾਵ ਪਾ ਜਾਣਾ ਹੈ ਪ੍ਰਭਾਵ ਕਾਹਦਾ ਹੈ ਉਹਦਾ ਆਪਣਾ ਨਹੀਂ ਪ੍ਰਭਾਵ ਸੱਚ ਦਾ ਹੁੰਦਾ
ਪ੍ਰਭਾਵ ਦਲੀਲ ਦਾ ਹੁੰਦਾ ਹੈ, ਪ੍ਰਭਾਵ ਲੌਜਿਕ ਦਾ ਹੁੰਦਾ ਹੈ। ਆਪਣਾ ਕਾਹਦਾ ਪ੍ਰਭਾਵ ਪਾਏਗਾ, ਕੋਈ ਅਗਲੇ ਦੀ ਗੱਲ 'ਚ ਦਮ ਹੈ, ਦਲੀਲ ਹੈ। ਉਹ ਕਹਿੰਦੇ ਇਹਨੂੰ ਇਹਨੂੰ ਝੁਕਾਉਣਾ ਬਹੁਤ ਜ਼ਰੂਰੀ ਹੈ। ਜੇ ਇਹ ਨਾ ਝੁਕਿਆ, ਤਿਲਕੂ ਨਾ ਆਇਆ, ਇਹਨੇ ਇਲਾਕੇ 'ਚ ਆਪਣੇ ਵਰਗੇ ਕਈ ਬੂਟੇ ਲਾ ਦੇਣੇ ਆ, ਇਹਦਾ ਖਤਰਾ ਹੈ। ਫਿਰ ਕਰੀਏ ਕੀ ਜੀ? ਕਹਿੰਦੇ ਜਾ ਕੇ ਸੱਦੋ ਉਹਨੂੰ, ਕਹੋ ਵੀ ਤੈਨੂੰ ਜੋਗੀ ਨੇ ਸਪੈਸ਼ਲ ਕਿਹਾ ਵੀ ਦਰਸ਼ਨ ਕਰ ਜਾ, ਲੋਕਾਂ ਨੂੰ 2 ਸਾਲ ਲਈ ਸਵਰਗ ਮਿਲਦੇ, ਤੈਨੂੰ 4 ਨਹੀਂ ਮਿਲੇਗਾ, ਵਧਾ ਦਿਓ 2 ਸਾਲ। ਉਹ ਗਏ ਜਾ ਕੇ, ਕਹਿੰਦੇ ਜੋਗੀ ਜੀ ਆ ਜਾਓ, ਭਾਈ ਤਿਲਕੂ ਜੀ ਤੁਹਾਨੂੰ ਸੱਦਿਆ, ਦਰਸ਼ਨ ਕਰ ਲਓ। ਕਹਿੰਦਾ ਕਿਤੇ? ਕਹਿੰਦੇ ਜੋਗੀ ਨੇ, ਕਹਿੰਦੇ ਸਾਨੂੰ ਤੇ ਰੱਬ ਦੇ ਦਰਸ਼ਨ ਵਾਲੇ ਪਾਸੇ ਨੂੰ ਤੋਰਿਆ, ਤੇ ਰੱਬ ਕਿਸੇ ਖਾਸ ਥਾਂ ਤੇ ਰਹਿੰਦਾ ਕਿ ਹਰ ਜਗ੍ਹਾ? ਬੋਲੋ ਜੀ, ਹਰ ਜਗ੍ਹਾ ਹੀ ਰਹਿੰਦਾ, ਰੱਬ ਹੀ ਹੈ ਜੀ, ਸਾਰੇ ਪਾਸੇ ਰੱਬ ਹੀ ਰੱਬ ਹੈ, ਤੇ ਮੈਨੂੰ ਤੇ ਹਰ ਵੇਲੇ ਹਰ ਥਾਂ ਦਰਸ਼ਨ ਹੁੰਦੇ ਆ। ਸਭ ਹੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਸਾਜਨੜਾ ਮੇਰਾ, ਸਾਜਨੜਾ ਨਿਕਟ ਖਲੋਏੜਾ ਮੇਰਾ, ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇਆੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਿਆ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸੁਆਉ ਨਾ ਜਾਣਾ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕਹਿ ਖੜਾ, ਨੇੜੇ ਹੀ ਖੜਾ ਹੈ ਸਾਰਿਆਂ ਦੇ ਨੇੜੇ। ਤੇ ਕਹਿੰਦੇ ਉਹਦੇ ਦਰਸ਼ਨ ਹੋ ਰਹੇ ਹੈ, ਇਸ ਵੇਲੇ ਵੀ ਕੋਲ ਹੀ ਹੈ, ਤੇਰੇ ਚ ਵੀ ਹੈ, ਇਹਦੇ ਚ ਵੀ ਹੈ, ਇਹਦੇ ਚ ਵੀ ਹੈ, ਹਰੇਕ ਚ ਵੀ ਹੈ, ਅਸੀਂ ਕਿਹਦੇ ਦਰਸ਼ਨ ਕਰਨੇ? ਚੇਤਾ ਰੱਖਿਓ ਸਿੱਖੋ, ਅਸੀਂ ਸਾਰਿਆਂ ਨੇ ਰੱਬ ਦੇ ਦਰਸ਼ਨ ਕਰਨੇ ਆ, ਚੇਤਾ ਰੱਖਿਓ। ਸਾਡੇ ਦਰਸ਼ਨ ਵੀ ਰੱਬ ਦੇ ਦਰਸ਼ਨ ਚਾਹੀਦੇ ਸੀ, ਅਸੀਂ ਪਤਾ ਨਹੀਂ ਕਿੱਥੇ ਉਲਝੇ ਫਿਰਨੇ। ਹਰ ਵੇਲੇ ਵੇਖੋ, ਹਰ ਥਾਂ ਵੇਖੋ, ਉਹੀ ਹੈ ਹਰ ਜਗ੍ਹਾ, ਨਿਯਮਾਂ ਦੇ ਰੂਪ ਵਿੱਚ, ਆਪਣੇ ਫੈਸਲਿਆਂ ਦੇ ਰੂਪ ਵਿੱਚ, ਆਪਣੇ ਕਾਨੂੰਨ ਦੇ ਰੂਪ ਵਿੱਚ ਅੱਜ ਵੀ ਸਾਡੇ ਕੋਲ ਹੈ, ਸਾਡੇ ਵਿੱਚ ਹੈ, ਹਰ ਜਗ੍ਹਾ ਹੈ। ਉਹਨੂੰ ਵੇਖੋ। ਕਹਿੰਦੇ ਵੀ ਅਸੀਂ ਤੇ ਨਹੀਂ, ਅਸੀਂ ਨਹੀਂ ਜਾਣਾ। ਉਹ ਤਿਲਕੂ, ਭਾਈ ਤਿਲਕੂ ਕਹਿੰਦਾ ਮੈਂ ਨਹੀਂ ਜਾਣਾ, ਉਹ ਚਲੇ ਗਏ ਵਾਪਸ। ਕਹਿੰਦੇ ਉਹ ਕਹਿੰਦਾ ਮੈਂ ਨਹੀਂ ਆਉਣਾ। ਕਹਿੰਦਾ ਉਹਨੂੰ ਕਹੋ 10 ਸਾਲ ਲਈ ਸਵਰਗ ਮਿਲੇਗਾ, ਆ ਜਾ, ਹੋਰ ਵਧਾ ਦਿੱਤਾ। ਕਿਹੜਾ ਪੁੱਛਿਆ ਕਿਸੇ ਨੇ? ਐਵੇਂ ਕਹਿ ਹੀ ਦੇਣਾ ਵੀ ਉਹ 10 ਸਾਲ ਦਾ ਕਿਹੜਾ ਕਿਸੇ ਨੇ ਵੇਖਿਆ? ਕੋਈ ਕਹਿ ਦੇ, ਛੱਡੀ ਜਾਓ ਜਿੰਨੀਆਂ ਮਰਜ਼ੀ। ਹੁਣ ਜੇ ਮੈਂ ਕਿਸੇ ਵੀਰ ਨੂੰ ਇੱਥੇ ਕਹਾਂ ਵੀ ਆਪਾਂ ਦੋਵੇਂ ਗੁਰੂ ਗੋਬਿੰਦ ਸਿੰਘ ਨਾਲ ਰਹਿੰਦੇ ਹੁੰਦੇ ਸੀ ਤੇ ਇਕੱਠਿਆਂ ਨੇ ਤਪ ਕੀਤਾ ਦੋਵਾਂ ਨੇ, ਆਪਾਂ ਸੇਵਾ ਕਰਦੇ ਸੀ ਗੁਰੂ ਗੋਬਿੰਦ ਸਿੰਘ ਦੀ, ਉਹ ਬੰਦਾ ਤੇ ਐਂ ਹੈਰਾਨ, ਅੱਛਾ ਜੀ ਆਪਾਂ ਇਕੱਠੇ ਸੀ ਦੋਵੇਂ, ਹਾਂ ਪਿਛਲੇ ਜਨਮ ਚ, ਤੇ ਬਸ ਉਹ ਤੇ ਬੌਲਾ ਜਿਹਾ ਬਣ ਕੇ ਤੁਰਿਆ ਫਿਰਨਾ, ਉਹਨੂੰ ਦੁਨੀਆਂ ਦਾ ਕੋਈ ਬੰਦਾ ਚੰਗਾ ਨਹੀਂ ਲੱਗਣਾ। ਜੇ ਉਹ ਕਿਸੇ ਹੋਰ ਬਾਬੇ ਨੂੰ ਪੁੱਛੇਗਾ ਵੀ ਅੱਜ ਤੁਸੀਂ ਦੱਸੋ, ਜੇ ਬਾਬੇ ਨੇ ਕਹਿਤਾ ਵੀ ਨਹੀਂ ਮੈਨੂੰ ਨਹੀਂ ਪਤਾ, ਕਹਿੰਦਾ ਇਹਨੂੰ ਕੀ ਪਤਾ, ਤੇ ਬ੍ਰਹਮ ਗਿਆਨੀ ਥੋੜੋ, ਬ੍ਰਹਮ ਗਿਆਨੀ ਤੇ ਮੈਂ ਹੀ ਆ, ਗੱਲਾਂ ਏਦਾਂ ਹੁੰਦਾ ਵੀ ਛੱਡ ਹੀ ਦੇਣੀ ਹੈ। ਕਿਹੜਾ ਕਿਸੇ ਨੇ ਕੋਈ ਸਬੂਤ ਤੇ ਹੈ ਨਹੀਂ, ਕੋਈ ਗਰੰਟੀ ਤੇ ਹੈ ਨਹੀਂ, ਕੋਈ ਪ੍ਰੂਫ ਦੇ ਭਾਈ, ਪ੍ਰੂਫ ਹੈ ਨਹੀਂ, ਕੋਈ ਪ੍ਰੂਫ ਹੈ ਨਹੀਂ, ਬਸ ਜੋ ਕਹਿਤਾ ਮੰਨਣੀ ਪੈਂਦੀ। ਕਹਿੰਦੇ 10 ਸਾਲ ਦਾ ਸਵਰਗ, ਜਦੋਂ 10 ਸਾਲ ਦੇ ਸਵਰਗ ਦੀ ਗੱਲ ਕੀਤੀ, ਉਹ ਕਹਿੰਦੇ ਵੀ ਮੈਂ ਚਾਹੇ 10 ਕਹਿ ਚਾਹੇ 20 ਕਹਿ ਮੈਂ ਨਹੀਂ ਮੰਨਦਾ। ਕਾਰਨ ਕੀ ਹੈ ਬਈ, ਕਿਉਂ ਨਹੀਂ ਮੰਨਦਾ? ਜਿਹੜਾ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਹੜਾ ਘਟ ਘਟ ਚ ਵਸਿਆ, ਜਿਹੜਾ ਉਹਦੇ ਦਰਸ਼ਨ ਕਰਦੇ ਆ, ਦਰਸ਼ਨ ਕਰ ਰਹੇ ਆ ਤੇ ਕਰਦੇ ਰਹਾਂਗੇ।
ਸੱਚੇ ਪਾਤਸ਼ਾਹ ਨੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਨੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਨੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਨੇ ਕਰਨੇ ਨੇ ਦੀਦਾਰ, ਓ ਝੂਠ
ਸੋਂ ਝੱਟੀ ਐ ਉਸ ਜਿੱਥੇ ਸੱਚੇ ਪਾਤਸ਼ਾਹ ਜਿੱਥੇ ਸੱਚੇ
ਪਾਤਸ਼ਾਹੀ ਸਦਾ ਅਟਲ ਹੈ ਤੂੰ
ਉਹ ਸਦਾ ਅਟਲ ਹੈ ਤੁਮ ਨਿਧਾਨ ਅਟਲ
ਸੁਲਤਾਨ
ਜੀ ਜੰਤ ਸਭ
ਜੱਚ ਹੈ
ਉਹਦੀ ਸੁਲਤਾਨੀ ਉਹਦੀ ਪਾਤਸ਼ਾਹੀ ਉਹਦੀ ਬਾਦਸ਼ਾਹਤ ਅਟਲ ਹੈ ਸਦਾ ਹੀ ਹਰ ਜਗ੍ਹਾ ਹਰ ਥਾਂ ਉਹ ਤਾਂ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਕਿਉਂ ਨਹੀਂ ਦਿਸਦਾ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਤੇ ਅੱਖ ਜਿਹੜੀ ਹੈ ਜੀ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਉਹ ਆਪਣੇ ਨਿਯਮਾਂ ਆਪਣੇ ਫੈਸਲਿਆਂ ਦੇ ਰੂਪ ਵਿੱਚ ਸਦਾ ਤੇਰੇ ਕੋਲ ਹੈ ਨਿਯਮ ਕਾਨੂੰਨ ਉਹ ਹੈ ਉਹ ਫੋਲੋ ਕਰਨਾ ਪੈਣਾ ਨਿਯਮ ਬਸ ਮਗਰ ਲੱਗ ਜਾ ਰੱਬ ਤੱਕ ਪਹੁੰਚ ਗਿਆ ਰੱਬ ਦਾ ਕਾਨੂੰਨ ਫੈਸਲੇ ਲਓ ਜੀ ਕਹਿੰਦਾ ਮੈਂ ਨਹੀਂ ਜੀ ਜਾਣਾ ਮੈਂ ਦਰਸ਼ਨ ਗੁਰੂ ਮੈਂ ਕਰਦਾ ਰੱਬ ਦੇ ਹਰ ਹਰ ਜਗ੍ਹਾ ਵਸਣ ਵਾਲੇ ਦੇ ਮੈਂ ਨਹੀਂ ਕਰਨੇ ਦਰਸ਼ਨ ਮੈਂ ਨਹੀਂ ਮਿਲਣਾ ਕਿਸੇ ਜੋਗੀ ਨੂੰ ਉਹਦੇ ਚੇਲੇ ਜਾ ਕੇ ਕਹਿੰਦੇ 10 ਸਾਲ ਦਾ ਸਵਰਗ ਵੀ ਉਹ ਨਹੀਂ ਮੰਨਦਾ ਉਹ ਕਹਿੰਦਾ ਹੱਦ ਹੋ ਗਈ ਬਈ ਬੰਦਾ ਕਿਹੋ ਜਿਹਾ ਬੰਦੇ ਭੇਜੇ ਕਹਿੰਦੇ ਉਹਦੇ ਘਰ ਨੂੰ ਅੱਗ ਲਾਓ ਅੱਗ ਲਾਉਣ ਗਏ ਸੀ ਜਿਹੜੇ ਉਹਨਾਂ ਦਾ ਮਨ ਹੀ ਬਦਲ ਗਿਆ ਕਹਿੰਦੇ ਛੱਡ ਪਰੇ ਇਹ ਪਖੰਡੀ ਹੈ ਇਹਦੇ ਪਿੱਛੇ ਲੱਗ ਕੇ ਸਿੱਖ ਤੇ ਚੰਗਾ ਹੈ ਕੰਮ ਸਾਰੇ ਵਧੀਆ ਕਰਦਾ ਲੈ ਦੱਸ ਐਵੇਂ ਕਿਵੇਂ ਬਦਲ ਗਿਆ ਜੀ ਮਨ ਬਦਲ ਜਾਂਦਾ ਕਈਆਂ ਦਾ ਹਿੰਮਤ ਚਾਹੀਦੀ ਹੈ ਬਦਲਣ ਵਾਲਿਆਂ ਵਾਸਤੇ ਦਲੇਰ ਬੰਦਾ ਬਦਲ ਸਕਦਾ ਸਮਝ ਸੱਚ ਦੇ ਅੱਗੇ ਸਰੰਡਰ ਕਰੇ ਝੁਕ ਜਾਏ ਸੱਚ ਤੋਂ ਬੇਮੁਖ ਨਾ ਹੋਈ ਜਦੋਂ ਸੱਚ ਹੋਵੇ ਨਾ ਭਾਵੇਂ ਕੋਈ ਕਵੇ ਹੋਵੇ ਸੱਚ ਉਹਦੇ ਤੋਂ ਮੂੰਹ ਨਾ ਫੇਰ ਜਿਹੜਾ ਉਹਦੇ ਤੋਂ ਮੂੰਹ ਫੇਰ ਲੈਂਦਾ ਫਿਰ ਜੇ ਕੋ ਗੁਰ ਤੇ ਬੇਮੁਖ ਹੋਵੇ ਇਹ ਬੇਮੁਖਤਾ ਹੀ ਹੈ ਅਸਲ ਮਨ ਦੇ ਤਲ ਤੇ ਬੇਮੁਖ ਨਾ ਹੋ
ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਸੱਚ ਤੋਂ ਮੂੰਹ ਨਾ ਫੇਰ ਭਾਵੇਂ ਕਿਸੇ ਨੇ ਕਿਹਾ ਹੋਵੇ ਜੋ ਸੱਚ ਹੈ ਹਰ ਜਗ੍ਹਾ ਸੱਚ ਹੈ ਉਹ ਨਿਯਮ ਉਹ ਮੰਨਣਾ ਹੀ ਚਾਹੀਦਾ ਸਾਨੂੰ ਉਹ ਬੰਦਾ ਜਦੋਂ ਉਹ ਕਹਿੰਦੇ ਸਾਡੀ ਹਿੰਮਤ ਨਹੀਂ ਜੀ ਪਈ ਫਿਰ ਉਹ ਕਹਿੰਦਾ ਯਾਰ ਕੋਈ ਗੱਲ ਤੇ ਹੈ ਬੰਦੇ ਚ ਮੰਨਦਾ ਹੀ ਨਹੀਂ ਐਡਾ ਪੱਕਾ ਐਡੀ ਦ੍ਰਿੜਤਾ ਉਹਦੀ ਵੇਖ ਕੇ ਜੋਗੀ ਆਪੇ ਆ ਗਿਆ ਕਹਿੰਦਾ ਆਪ ਹੀ ਚੱਲ ਕਿਉਂਕਿ ਉਹਦੇ ਦਿਮਾਗ 'ਚ ਉਹੀ ਚੱਲੀ ਜਾਂਦਾ ਸੀ ਨਾ ਭਾਵੇਂ ਸਾਰੇ ਲੋਕੀ ਬਦਲ ਗਏ ਪਰ ਉਹ ਕਨਵਿੰਸ ਕਿਉਂ ਨਹੀਂ ਹੁੰਦਾ ਇਹ ਬੰਦਾ ਝੁਕਦਾ ਕਿਉਂ ਨਹੀਂ ਇਹ ਆਪਣੀ ਅੜੀ ਤੇ ਪੱਕਾ ਕਿਉਂ ਹੈ ਇਹ ਡਰਦਾ ਕਿਉਂ ਨਹੀਂ ਇਹ ਚੀਜ਼ ਸਾਡੇ 'ਚ ਹੋਵੇ ਨਾ ਗੁਰੂ ਗੋਬਿੰਦ ਸਿੰਘ ਨੂੰ ਇਹੀ ਤੇ ਵੇਖਦੇ ਆ ਵੀ ਯਾਰ ਇੰਨਾ ਕੁਝ ਕਰ ਲਿਆ ਇਹ ਝੁਕਦੇ ਕਿਉਂ ਨਹੀਂ ਦਬਾਅ ਕਿਉਂ ਨਹੀਂ ਮੰਨਦੇ ਸਾਡਾ ਇਹ ਚੀਜ਼ ਹੀ ਉਹਨਾਂ ਨੂੰ ਵੱਖਰਾ ਕਰਦੀ ਹੈ ਸਾਹਿਬਜ਼ਾਦੇ ਨਿੱਕੀਆਂ ਨਿੱਕੀਆਂ ਉਮਰਾਂ ਝੁਕਦੇ ਕਿਉਂ ਨਹੀਂ ਦਬਦੇ ਕਿਉਂ ਨਹੀਂ ਸਾਥ ਅਸੀਂ ਜ਼ੋਰ ਲਾ ਲਿਆ ਦਬਦੇ ਹੀ ਨਹੀਂ ਇਹ ਚੀਜ਼ ਹੀ ਤੁਹਾਨੂੰ ਉੱਪਰ ਚੱਕਦੀ ਹੈ ਇਹ ਦਲੇਰੀ ਇਹ 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 ਸਾਡਾ ਆਪਾ ਹੈ ਇਹ ਨਿਰਭਉ ਇਹ ਗੁਣ ਹੈ ਰੱਬ ਦਾ ਜਿਹੜਾ ਸਾਡੇ 'ਚ ਹੈ ਦਬਿਆ ਉਹ ਜਦੋਂ ਨਾ ਹੀ ਝੁਕਿਆ ਤੇ ਫਿਰ ਕਹਿੰਦੇ ਆਪ ਆ ਗਿਆ ਜੋਗੀ ਭਾਈ ਤਿਲਕੂ ਬੂਆ ਖੋਲ ਬਈ ਮੈਂ ਤੈਨੂੰ ਮਿਲਣਾ ਤਿਲਕੂ ਅੰਦਰ ਅੰਦਰ ਕਹਿੰਦਾ ਕੌਣ ਹੈ ਤੂੰ ਕਹਿੰਦਾ ਮੈਂ ਜੋਗੀ ਫਲਾਣਾ ਆਇਆ ਕਹਿੰਦਾ ਮੈਂ ਤੇਰੇ ਦਰਸ਼ਨ ਕਰਨੇ ਹੀ ਨਹੀਂ ਭਾਜਾ ਇੱਥੋਂ ਮੈਨੂੰ ਨਹੀਂ ਲੋੜ ਤੇਰੀ ਸਾਨੂੰ ਤੇਰੇ ਵਰਗੇ ਪਖੰਡੀਆਂ ਦੀ ਲੋੜ ਹੀ ਨਹੀਂ ਤੇਰੇ ਵਰਗੇ ਦੇ ਮਕਾਨੇ ਨਾ ਜਾਈਏ ਅਸੀਂ ਤੂੰ ਮਰ ਜਾ ਅਸੀਂ ਤਾਂ ਨਾ ਜਾਈਏ ਤੇਰੇ ਦਰਸ਼ਨ ਕਰੀਏ ਤੇਰੇ ਵਰਗੇ ਪਖੰਡੀ ਲੋਕਾਂ ਨੂੰ ਗੁੰਮਰਾਹ ਕਰਦੇ ਆ ਬੁੱਧੂ ਬਣਾਉਂਦੇ ਆ ਲੋਕਾਂ ਦਾ ਦਿਮਾਗ ਡੈੱਡ ਕਰੀ ਜਾਂਦੇ ਹੋ ਤੁਸੀਂ ਮਨੁੱਖ ਤਾਂ ਹੈ ਮਨ ਹੈ ਚਾਰ ਪਸ਼ੂ ਨੇ ਜਿਹੜੇ ਚਾਰ ਖਾਣੀਆਂ ਤੋਂ ਪੈਦਾ ਹੋਣਾ ਅੰਡਜ ਜੇਰਜ ਸੇਤਜ ਉਤਪਜ ਜੀਵਾਂ ਦੀ ਉਤਪਜੀ ਉਤਪਤੀ ਚਾਰ ਤਰੀਕਿਆਂ ਦੁਆਰਾ ਹੁੰਦੀ ਹੈ ਅੰਡਜ ਜੇਰਜ ਸੇਤਜ ਉਤਪਜ ਜਿਹੜਾ ਬੰਦਾ ਹੈ ਇਹ ਵੀ ਜੇਰ ਚੋਂ ਪੈਦਾ ਹੁੰਦਾ ਹੈ ਪਸ਼ੂ ਵੀ ਜੇਰ ਚੋਂ ਪੈਦਾ ਹੁੰਦਾ ਹੈ ਸਰੀਰ ਦੇ ਤਲ ਤੇ ਅਸੀਂ ਪਸ਼ੂਆਂ ਨਾਲ ਹੀ ਮਿਲਦੇ ਜੁਲਦੇ ਹਾਂ ਜੇਰ ਤੋਂ ਪਣ ਪੈਦਾ ਹੁੰਦੇ ਹਾਂ ਪਰ ਮਨੁੱਖ ਅਸੀਂ ਤਾਂ ਸਾਡੇ ਕੋਲੇ ਮਨ ਹੈ ਮਾਈਂਡ ਹੈ ਸੋਚ ਸਕਦੇ ਹਾਂ ਵਿਚਾਰ ਸਕਦੇ ਹਾਂ ਇਹਨੂੰ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੋਰੀਆ ਕੋਈ ਬੰਦਾ ਪਿੰਗਲਾ ਕਰ ਦਵੇ ਲੱਤ ਵੱਢ ਦਵੇ ਗੁੱਟ ਤੋੜ ਦਵੇ ਤੇਰਾ ਸਿਰ ਪਾੜ ਦਵੇ ਟਾਂਕੇ ਲੱਗ ਜਾਣਗੇ ਪਰ ਕੋਈ ਬੰਦਾ ਜਦੋਂ ਤੇਰੇ ਵਿਚਾਰ ਸੋਚ ਨਾ ਜਦੋਂ ਤੈਨੂੰ ਕਹਿੰਦਾ ਸੋਚ ਨਾ ਮਗਰ ਲੱਗ ਡੈਡ ਰਹਿ ਕਮਲਾ ਜਿਹਾ ਬਣ ਕੇ ਰਹਿ ਬੁੱਧੂ ਬਣ ਕੇ ਰਹਿ ਡੈਡ ਡੈਡ ਰਹਿ ਇਹਦਾ ਮਤਲਬ ਇਹ ਹੈ ਉਹ ਤੇਰਾ ਮਨੁੱਖ ਤੇਰੇ ਅੰਦਰ ਜਿਹੜਾ ਨਰੂ ਹੈ ਉਹ ਮਾਰਨਾ ਚਾਹੁੰਦਾ ਵੀ ਤੂੰ ਸੋਚ ਨਾ ਤੂੰ ਪਸ਼ੂ ਬਣ ਕੇ ਰਹਿ ਉਹ ਬੜੇ ਖਤਰਨਾਕ ਬੰਦੇ ਹੈ ਅਸਲ ਇਨਸਾਨਾਂ ਨੂੰ ਇਹਨਾਂ ਨੇ ਮਾਰਿਆ ਤੁਸੀਂ ਜੇ ਕਹੋ ਨਾ ਵੀ ਫਲਾਣੇ ਬੰਦੇ ਨੇ ਲੱਖ ਬੰਦਾ ਮਾਰਿਆ ਨਹੀਂ ਜਿਹੜੇ ਬੰਦਿਆਂ ਨੇ ਸਾਡਾ ਸੋਚਣਾ ਮਾਰਤਾ ਉਹਨਾਂ ਨੇ ਅਸਲ ਵਿੱਚ ਮਨੁੱਖ ਮਾਰਤਾ ਮਨੁੱਖ ਮਨ ਮਾਰਤਾ ਜਿਨ੍ਹਾਂ ਨੇ ਸੋਚਣ ਹੀ ਨਹੀਂ ਦਿੱਤਾ ਦਿਮਾਗ ਖੁੱਲਣ ਨਹੀਂ ਦਿੱਤਾ ਇਹ ਜ਼ਿਆਦਾ ਖਤਰਨਾਕ ਲੋਕ ਹੈ ਇੱਕ ਬੰਦੇ ਉਹ ਹੈ ਜਿਨ੍ਹਾਂ ਨੇ ਲੱਖ ਦੋ ਲੱਖ ਦਸ ਲੱਖ ਸ਼ਰਿਆਂ ਮਾਰਤਾ ਦੇਹ ਖਤਮ ਕਰਤੀ ਪਰ ਕਈਆਂ ਨੇ ਦੇਹ ਨਹੀਂ ਮਾਰੀ ਸਰੀਰ ਤੇਰਾ ਐਂ ਹੈ ਪਰ ਤੈਨੂੰ ਸੋਚਣ ਲਈ ਬੰਦ ਕਰਤਾ ਕਹਿੰਦੇ ਡੈੱਡ ਹੋ ਜਾ ਬੁੱਧੂ ਜਿਹਾ ਬਣ ਕੇ ਪਸ਼ੂ ਜਿਹਾ ਬਣਾ ਕੇ ਭੇਡ ਬਣਾ ਕੇ ਮਗਰ ਮਗਰ ਲੱਗਾ ਰਹੇ ਮਗਰ ਮਗਰ ਲੱਗਾ ਰਹੇ ਇਹ ਲੋਕ ਜ਼ਿਆਦਾ ਖਤਰਨਾਕ ਹੈ ਜਿਹੜੇ ਬੰਦੇ ਨੂੰ ਕਹਿੰਦੇ ਸੋਚਣਾ ਮਨੁੱਖ ਅਸੀਂ ਮਨ ਕਰਕੇ ਆ ਵਿਚਾਰਾਂ ਕਰਕੇ ਆ ਜੇ ਸੋਚਣਾ ਹੀ ਬੰਦ ਕਰਤਾ ਤੇ ਬਸ ਗੱਲ ਖਤਮ ਹੈ ਤੇ ਅੱਜ ਸਾਨੂੰ ਸਿਖਾਇਆ ਕੀ ਜਾਂਦਾ ਤੁਸੀਂ ਕੋਈ ਵੀ ਗੱਲ ਕਹੋ ਤੁਸੀਂ ਪੁੱਛੋ ਵੀ ਮੱਥਾ ਕਿਉਂ ਟੇਕਣਾ ਹੈ ਲੈ ਤੂੰ ਨਹੀਂ ਤਰਕ ਕਰ ਸਕਦਾ ਤੁਸੀਂ ਕਹੋ ਅੰਮ੍ਰਿਤ ਇਦਾਂ ਕਿਉਂ ਹੈ ਤੂੰ ਨਹੀਂ ਤਰਕ ਕਰ ਸਕਦਾ ਆ ਇਦਾਂ ਕਿਉਂ ਹੈ ਤੂੰ ਨਹੀਂ ਗੱਲ ਕਰ ਸਕਦਾ ਭਾਈ ਸੋਚਣਾ ਹਰੇਕ ਦਾ ਫਰਜ਼ ਹੈ ਹੱਕ ਬਣਦਾ ਸੋਚਣ ਦਾ ਪੁੱਛਣ ਦਾ ਸਮਝਣ ਦਾ ਬੰਦੇ ਨੂੰ ਕਨਵਿੰਸ ਤੇ ਹੋ ਲੈਣ ਦਿਓ ਸਮਝਦੇ ਲਵੇ ਬੰਦਾ ਪਹਿਲਾਂ ਚੰਗੀ ਤਰ੍ਹਾਂ ਫਿਰ ਲਾ ਲਿਓ ਰੱਬ ਵਾਲੇ ਪਾਸੇ ਪਰ ਸਾਡੇ ਅੱਜ ਕੀ ਕਿਹਾ ਜਾਂਦਾ ਗੱਲ ਨਹੀਂ ਕਰ ਸਕਦਾ ਤੂੰ ਬੋਲ ਨਹੀਂ ਸਕਦਾ ਤੂੰ ਚੁੱਪ ਰਹਿ ਇਹੀ ਕਿਹਾ ਜਾਂਦਾ ਸਾਡੇ ਤਾਂ ਕਰਕੇ ਸੋਚੋ ਦਿਮਾਗ ਦਾ ਕੰਮ ਕਰਨਾ ਵਿਚਾਰਾਂ ਦਾ ਆਉਣਾ ਮਨ ਕਰਕੇ ਹੀ ਅਸੀਂ ਮਨੁੱਖ ਹਾਂ ਉਹ ਖੜਾ ਹੈ ਨਾ ਜਦੋਂ ਮਨ ਕਾਇਮ ਹੈ ਤੇ ਅੱਜ ਜੋਗੀ ਨੂੰ ਵੀ ਮੰਨਣਾ ਪੈ ਗਿਆ ਕਹਿੰਦਾ ਯਾਰ ਹੈ ਕੀ ਇਸ ਬੰਦੇ ਚ ਉੱਥੇ ਹੀ ਖੜਾ ਆਪਣੀ ਗੱਲ ਤੇ ਲਓ ਜੀ ਕਹਿੰਦਾ ਮੈਂ ਤੇਰੇ ਦਰਸ਼ਨ ਨਹੀਂ ਕਰਨੇ ਭਾਜਾ ਇੱਥੇ ਮੈਂ ਤੇ ਤੇਰੇ ਵਰਗਾ ਮਰ ਜੇ ਮੈਂ ਮਕਾਣੇ ਨਹੀਂ ਜਾਂਦਾ ਤੂੰ ਕਹਿੰਦਾ ਦਰਸ਼ਨ ਕਰ ਲੈ ਉਹ ਕਹਿੰਦਾ ਮੈਂ ਤੇਰੇ ਦਰਸ਼ਨ ਮੈਂ ਦਰਸ਼ਨ ਦੇਣ ਨਹੀਂ ਆਇਆ ਉਹ ਬੂਆ ਖੋੜ ਦੇ ਬਾਬਾ ਮੈਂ ਤੇਰੇ ਦਰਸ਼ਨ ਕਰਨ ਆਇਆ ਮੈਂ ਤੇ ਤੈਨੂੰ ਵੇਖਣਾ ਕਦੇ ਇੱਕ ਸਾਰ ਨਹੀਂ ਰਹਿੰਦੇ ਜ਼ਮਾਨੇ ਬਦਲ ਜਾਂਦੇ ਨੇ ਕਦੇ ਇੱਕ ਸਾਰ ਨਹੀਂ ਰਹਿੰਦੇ ਜ਼ਮਾਨੇ ਬਦਲ ਜਾਂਦੇ ਨੇ ਜਿਹੜੇ ਸਿਰ ਚੁੱਕਣ ਨਾ ਦੇਵਣ ਕਦੇ ਆ ਸਿਰ ਚੁੱਕਣ ਇੱਕ ਸਾਰ ਥੋੜਾ ਰਹਿਣਾ ਜ਼ਮਾਨਾ ਬਦਲ ਜਾਣਾ ਪਰੰਪਰਾਵਾਂ ਸਦਾ ਨਹੀਂ ਬੱਜੀਆਂ ਰਹਿਣੀਆਂ ਭਾਈ ਹੁਣ ਬਦਲ ਜਾਣਾ ਜ਼ਮਾਨਾ ਸਮਾਂ ਬਦਲ ਜਾਣਾ ਵੇਖੋ ਉਹਨੇ ਜਦੋਂ ਕਿਹਾ ਮੈਂ ਦਰਸ਼ਨ ਕਰਨੇ ਨੇ ਤੇਰੇ ਤੈਨੂੰ ਤੇਰੇ ਗੁਰੂ ਦਾ ਵਾਸਤਾ ਬੂਹਾ ਖੋਲ ਫਿਰ ਉਹਨੇ ਬੂਹਾ ਖੋਲਿਆ ਜੋਗੀ ਹੱਥ ਜੋੜੀ ਜਾ ਕਹਿੰਦਾ ਯਾਰ ਇਹ ਦੱਸ ਵੀ ਆ ਐਡੀ ਡਰਦਾ ਨਹੀਂ ਘਬਰਾਉਂਦਾ ਨਹੀਂ ਐਡੀ ਭੜਕ ਇੰਨਾ ਪੈਸ਼ਨ ਇੰਨੀ ਹਿੰਮਤ ਐਡੀ ਦਲੇਰੀ ਇਹ ਤੇਰੇ ਚ ਕਿੱਥੋਂ ਆਈ ਕਹਿੰਦਾ ਮੈਂ ਗੁਰੂ ਅਰਜਨ ਦੇਵ ਜੀ ਦੇ ਕੋਲ ਜਾਣਾ ਉਹਨਾਂ ਨੇ ਸਮਝਾਇਆ ਬਾਣੀ ਦਿੱਤੀ ਗਿਆਨ ਦਿੱਤਾ ਅਕਲ ਦਿੱਤੀ ਰੱਬ ਘੱਟ ਘੱਟ ਚ ਵਸਿਆ ਵੇਖਦੇ ਆ ਅਸੀਂ ਇਹ ਗਿਆਨ ਸਾਨੂੰ ਗੁਰੂ ਅਰਜਨ ਸਾਹਿਬ ਤੋਂ ਮਿਲਿਆ ਉਹ ਕਹਿੰਦਾ ਫਿਰ ਮੈਨੂੰ ਵੀ ਲੈ ਕੇ ਜਾਂਦੇ ਹੁਣੀ ਚੱਲੋ ਜੀ ਕਹਿੰਦਾ ਟਾਈਮ ਨਹੀਂ ਲਾਣਾ ਹੁਣੀ ਚੱਲ ਜੇ ਤਿਆਰ ਹੈ ਤਾਂ ਹੁਣੀ ਚੱਲ ਆ ਜਾ ਚੱਲੀ ਕਹਿੰਦੇ ਲੈ ਕੇ ਤੁਰ ਪਿਆ ਬੇੜੀ ਚ ਬੈਠਾ ਬੇਟਾ ਪੁੱਛਦਾ ਜੋਗੀ ਤੇਰੇ ਗੁਰੂ ਦੀ ਉਮਰ ਕਿੰਨੀ ਹੈ ਕਹਿੰਦੇ 35 ਸਾਲ ਦੀ ਜੋਗੀ 110 ਸਾਲਾਂ ਦਾ ਸੀ ਕਈ ਤਰ੍ਹਾਂ ਦੇ ਸਾਹ ਚੜਾ ਚੜਾ ਕੇ ਉਮਰ ਬੜੀ ਲੰਬੀ ਹੋ ਗਈ ਕਹਿੰਦਾ ਕੱਲ ਦਾ ਜਵਾਕ 35-36 ਸਾਲ ਦਾ ਉਹਨੂੰ ਜਵਾਕ ਹੀ ਲੱਗਣਾ ਮੈਂ ਉਹਨੂੰ ਮੱਥਾ ਟੇਕਾਂਗਾ ਜਾ ਕੇ ਮੈਂ ਨਹੀਂ ਮੱਥਾ ਟੇਕ ਸਕਦਾ ਫਿਰ ਆਕੜ ਹੰਕਾਰ ਦਾ ਕਿੱਲਾ ਗਰਦਨ ਚ ਫੇਰ ਅੜ ਗਿਆ ਮੈਂ ਨਹੀਂ ਜਾਣਾ ਕਹਿੰਦਾ ਤੂੰ ਚੱਲ ਤੇ ਸਹੀ ਹੁਣ ਤੁਰ ਪਿਆ ਨਾ ਮੱਥਾ ਟੇਕੀ ਤੈਨੂੰ ਕੌਣ ਕਹਿੰਦਾ ਮੱਥਾ ਟੇਕੀ ਤੂੰ ਚੱਲ ਤੇ ਸਹੀ ਇੱਕ ਵਾਰੀ ਮਿਲ ਤੇ ਸਹੀ ਉਹਨੂੰ ਪਤਾ ਹੈ ਵੀ ਸਾਡੇ ਗੁਰੂ ਸਾਹਿਬ ਕੋਲ ਜਾਵੇ ਸਹੀ ਇੱਕ ਵਾਰੀ ਉਹਨਾਂ ਦੇ ਬਚਨ ਸੁਣੇ ਉਹਨਾਂ ਨੇ ਐਸਾ ਪ੍ਰਭਾਵ ਇਹਦੇ ਮਨ ਤੇ ਪੈਣਾ ਇਹ ਗੱਲਾਂ ਮਾਰਦਾ ਤੂੰ ਤੇ ਸੋਚ ਲੈ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ ਜਦੋਂ ਅੱਗ ਵਿੱਚ ਪੈ ਗਈ ਕਿਤੇ ਛਾਲ ਮਾਰਨੀ ਪਿੱਛੇ ਹਟਣਾ ਵੀ ਮਿਹਣਾ ਅੱਗੇ ਹੋਇਆ ਵੀ ਨਹੀਂ ਜਾਣਾ ਤੇਰਾ ਹੱਸਣਾ ਤੇ ਵੱਖ ਤੇ ਤੂੰ ਰੋਇਆ ਵੀ ਨਹੀਂ ਜਾਣਾ ਤੂੰ ਜਾਗਣਾ ਤੇ ਕਿਤੇ ਤੂੰ ਸੌਇਆ ਵੀ ਨਹੀਂ ਜਾਣਾ ਚਕਰੀ ਘੁੰਮ ਜਾਣੀ ਤੇਰੀ ਇੱਕ ਵਾਰੀ ਮਿਲਦੇ ਸਹੀ ਆ ਜਿੰਨਾ ਕੁਝ ਬਣਾਈ ਫਿਰਦਾ ਦਿਮਾਗ ਵਿੱਚ ਲਈ ਫਿਰਦਾ ਹੈ ਤੈਨੂੰ ਤੂੜੀ ਲੱਗਣੀ ਹੈ ਸਾਰੀ ਜਿਹਨੂੰ ਤੂੰ ਮੰਨੀ ਜਾਂਦਾ ਵੀ ਬੜਾ ਕੁਝ ਮੈਨੂੰ ਪਤਾ ਹੈ ਤੈਨੂੰ ਜਿਹੜਾ ਐਂ ਲੱਗਦਾ ਨਾ ਮੈਨੂੰ ਬਹੁਤ ਕੁਝ ਪਤਾ ਹੈ ਤੈਨੂੰ ਤੇਰਾ ਗਿਆਨ ਜਿਹੜਾ ਲਈ ਫਿਰਦਾ ਜੋਗੀਆਂ ਵਾਲਾ ਇਹ ਤੂੜੀ ਲੱਗਣੀ ਹੈ ਵੀ ਐਵੇਂ ਹੀ ਭਾਰ ਚੁੱਕੀ ਫਿਰਦਾ ਸਿਰ ਤੇ ਇੱਕ ਵਾਰੀ ਮਿਲ ਗੁਰੂ ਸਾਹਿਬ ਨੂੰ ਜਿੱਥੇ ਅੱਜ ਤੱਕ ਫਿਰਦਾ ਹੈ ਤੈਨੂੰ ਐਂ ਲੱਗਣਾ ਵੀ ਕਮਲ ਮਾਰਿਆ ਮੈਂ ਐਵੇਂ ਧੱਕੇ ਖਾਧੇ ਆ ਤੇ ਹੋਇਆ ਵੀ ਕਹਿੰਦੇ ਜਦੋਂ ਸਤਿਗੁਰਾਂ ਕੋਲ ਗਿਆ ਨਾ ਗੁਰੂ ਸਾਹਿਬ ਨੇ ਜਦੋਂ ਉਪਦੇਸ਼ ਦਿੱਤਾ ਹੁਣ ਜੋਗੀ ਸੀ ਉਮਰ ਲਾਈ ਸੀ ਸਾਰੀ ਆਮ ਸਰੋਤਿਆਂ ਨਾਲੋਂ ਜ਼ਿਆਦਾ ਅੰਡਰਸਟੈਂਡਿੰਗ ਹੁੰਦੀ ਹੈ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਲਾਈ ਸਾਰੀ ਉਮਰ ਧਰਮ ਵਾਲੇ ਪਾਸੇ ਜਦੋਂ ਗੁਰੂ ਸਾਹਿਬ ਨੇ ਇੱਦਾਂ ਗੱਲ ਸਟਾਰਟ ਕੀਤੀ ਇੱਕ ਦਮ ਪਕੜਦਾ ਗਿਆ ਕੱਲੀ ਕੱਲੀ ਗੱਲ ਦਿਮਾਗ 'ਚ ਵੜਦੀ ਬਾਅਦ 'ਚ ਹੱਥ ਜੋੜ ਕੇ ਖੜ ਗਿਆ ਮਹਾਰਾਜ ਕਹਿੰਦੇ ਕੀ ਚਾਹੁੰਦਾ ਹੈ ਕਹਿੰਦਾ ਜੀ ਬਸ ਜੋਗ ਕੱਪੜੇ ਪਾਈ ਫਿਰਦਾ ਜੋਗੀ ਹਾਂ ਪਰ ਨਕਲੀ ਜੋਗੀ ਨੂੰ ਅਸਲੀ ਜੋਗੀ ਬਣਾ ਕੱਪੜੇ ਤੇ ਪਾਈ ਹੈ ਕਿਰਪਾ ਕਰ ਦਿਓ ਪਰ ਸਵਾਦ ਫੇਰ ਹੈ ਜੇ ਮਨ ਰੰਗਿਆ ਜਾਏ ਇਹ ਗੱਲ ਇਕੱਲੇ ਜੋਗੀ ਦੀ ਨਹੀਂ ਸਾਡੀ ਵੀ ਹੈ ਕਕਾਰ ਪਾਉਣ ਦਾ ਫਾਇਦਾ ਤਾਂ ਜੇ ਮਨ ਤੇ ਵੀ ਅਸਰ ਹੋਵੇ ਮਨ ਰੰਗਿਆ ਜਾਏ ਜੇ ਮਨ ਤੇ ਅਸਰ ਨਹੀਂ
ਕੱਪੜੇ
ਫਿਰ ਕਹੋ
ਜੇ ਮਨ ਰੰਗਿਆ
ਵਾਹ ਦੱਜ ਕੇ ਪੈਣ
ਜੇ ਮਨ ਰੰਗਿਆ
ਚੋਲਾ ਮਨ ਰੰਗਿਆ ਗਿਆ ਜਿਹਦਾ ਕੰਤ ਤਿੰਨਾ ਕਹਿ ਪਾਸ ਧੂੜ ਤਿੰਨਾ ਕੀ ਜੇ ਮਿਲੈ ਜੇ ਕਿਤੇ ਮਿਲ ਜਾਵੇ ਸੰਗਤ ਉਹਨਾਂ ਦੀ ਜੀ ਕਹੋ ਰਿਸਪੈਕਟ ਕਰੀ ਕਹੋ ਨਾਨਕ ਕੀ ਅਰਦਾਸ ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ
ਅਰਦਾਸ
ਕਿਰਪਾ ਖੇਡ ਉਹ ਆਪ ਹੀ ਵਰਤਾਂਦਾ ਕਿਉਂਕਿ ਸਿਸਟਮ ਉਹਨੇ ਬਣਾਇਆ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਸੋ ਰੰਗ ਚੜੇ ਐਸੀ ਖੇਡ ਵਰਤਾਈ ਵੀ ਖਿੜ ਗਿਆ ਮਨ ਮਨ ਨਸ਼ੇ ਚ ਹੋਇਆ ਮਨ ਅਕਲ ਆਈ ਸਮਝ ਆਈ ਉਹੀ ਜੋਗੀ ਸਾਰੀ ਜ਼ਿੰਦਗੀ ਮੱਥੇ ਟਿਕਾਉਂਦਾ ਰਿਹਾ ਜਦੋਂ ਗੁਰੂ ਸਾਹਿਬ ਨੇ ਅਕਲ ਦਿੱਤੀ ਉਹੀ ਲੰਗਰ ਵਿੱਚ ਪ੍ਰਸ਼ਾਦੇ ਵਰਤਾਉਂਦਾ ਫਿਰਦਾ ਆਖੋ ਸਤਿਨਾਮ ਸਬਜ਼ੀਆਂ ਵਰਤਾਉਂਦਾ ਫਿਰਦਾ ਭਾਂਡੇ ਮਾਂਜਦਾ ਫਿਰਦਾ ਬੰਦਾ ਹੁਣ ਬਣਿਆ ਅੱਗੇ ਪੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਗੱਦੀਆਂ ਦੇਣੀਆਂ ਗੱਦੀਆਂ ਲੈਣੀਆਂ ਏਦਾਂ ਦਾ ਹਾਲ ਸੀ ਪਰ ਹੁਣ ਸਮਝ ਆ ਗਈ ਅਕਲ ਆ ਗਈ ਸੋ ਗੁਰੂ ਸਾਹਿਬ ਜੀ ਐਸੀ ਮਿਹਰ ਕਰਨ ਕਿ ਗੁਰਬਾਣੀ ਦਾ ਸੱਚਾ ਗਿਆਨ ਲਈਏ ਸਤਿਗੁਰ ਦੀ ਸੱਚੀ ਸਿੱਖਿਆ ਸੁਣੀਏ ਤਿਲਕੂ ਭਾਈ ਤਿਲਕੂ ਵਾਂਗੂ ਚਾਨਣ ਹੋ ਜਾਵੇ ਸਟੈਂਡ ਹੋਵੇ ਸਾਡਾ ਸਾਡੀ ਸ਼ਖਸੀਅਤ ਘੜੀ ਜਾਵੇ ਸਾਡੀ ਪਰਸਨੈਲਿਟੀ ਡਿਵੈਲਪ ਹੋਵੇ ਸ਼ਬਦ ਸੁਣੋ ਜੋ ਪੜ੍ਹ ਰਹੇ ਸੀ
ਏਕ ਅਚਰਜ ਜਨ ਦੇਖੋ ਭਾਈ ਡੁੱਬਦਾ ਮਾਰ ਹਰ ਮਨੋਂ ਵਸਾਈ
ਅਸਚਰਜ ਕੌਤਕ ਕਹਿੰਦੇ ਰੱਬ ਦਾ ਵੇਖੋ ਡਬਲ ਮਾਈਂਡਡ ਸੀ ਅੱਗੇ ਦੁਚਿੱਤੇ ਜੇ ਸੀ ਸਭ ਖਤਮ ਜਿੰਨੇ ਭੁਲੇਖੇ ਸੀ ਭਰਮ ਸੀ ਮਨ ਵਿੱਚ ਸਵਾਲ ਸੀ ਸਭ ਖਤਮ ਹੋ ਗਏ ਇਹ ਅਸਚਰਜ ਕੌਤਕ ਤਾਂ ਬਣਿਆ ਕਿਉਂਕਿ ਗੁਰਬਾਣੀ ਦਾ ਖਜ਼ਾਨਾ ਮਿਲਿਆ ਸਮਝ ਦਾ ਖਜ਼ਾਨਾ ਅਕਲ ਦਾ ਖਜ਼ਾਨਾ ਮਿਲਿਆ ਪਰਮਾਤਮਾ ਦੇ ਨਿਯਮਾਂ ਨੂੰ ਸਮਝਣ ਲੱਗੇ ਤੇ ਕਿੱਡਾ ਅਕਲ ਆ ਗਈ ਸਮਝ ਆ ਗਈ ਅਸਚਰਜ ਕੌਤਕ ਰੱਬ ਦਾ ਵੇਖੋ ਮੂਰਖ ਬੰਦਾ ਅੱਜ ਕਿੰਨਾ ਸਿਆਣਾ ਹੋ ਗਿਆ ਨਿਕੰਮਾ ਸੀ ਸਿਰੇ ਦਾ ਕਮਾਲ ਦਾ ਬਣ ਗਿਆ ਹਾਂਜੀ
ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ
ਹੈ ਅਮੋਲਕ ਹੈ ਪਾਉਣਾ ਬੜਾ ਔਖਾ ਹੈ ਇਸ ਖਜ਼ਾਨੇ ਨੂੰ ਨਾਮ ਮਤਲਬ ਗਿਆਨ ਪਰ ਗੁਰੂ ਸਾਹਿਬ ਦੀ ਮਿਹਰ ਨਾਲ ਕਹਿੰਦੇ ਅੰਦਰ ਵਸ ਜਾਂਦਾ ਰੱਬ ਦੀ ਕਿਰਪਾ ਹੁੰਦੀ ਹੈ ਬੰਦਾ ਵਸ ਜਾਂਦਾ ਹੈ ਜੇ ਵਸਾਉਣਾ ਚਾਹਵੇ ਕੋਈ ਫਿਰ ਜ਼ਰੂਰ ਵਸ ਜਾਂਦਾ ਅੱਗੇ ਜੀ
ਸਭ ਮਹਿ ਵਸੈ ਪ੍ਰਭੂ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ
ਸਾਰਿਆਂ ਵਿੱਚ ਇੱਕ ਪਰਮਾਤਮਾ ਵਸਦਾ ਹੈ ਪਰ ਗੁਰੂ ਦੀ ਮਤ ਦੁਆਰਾ ਫਿਰ ਕਿਸੇ ਕਿਸੇ ਦੇ ਅੰਦਰ ਉਹ ਪ੍ਰਗਟ ਹੋ ਜਾਂਦਾ ਹੈ ਸਭ ਦੇ ਅੰਦਰ ਹੀ ਹੈ ਪਰ ਕਈ ਉਹਨੂੰ ਪ੍ਰਗਟ ਕਰ ਲੈਂਦੇ ਆ ਫੀਲ ਕਰ ਲੈਂਦੇ ਹੈ ਸਭ ਜੀ ਹੈ ਕਈ ਸਮਝ ਲੈ ਲੈਂਦੇ ਆ ਕਈ ਨਹੀਂ ਲੈਂਦੇ ਹਾਂਜੀ
ਸਹਿਜ ਜਿਨ ਪ੍ਰਭੂ ਜਾਣੂ ਪਛਾਣਿਆ ਨਾਨਕ ਨਾਮ ਮਿਲੇ ਮਨ ਮੰਨਿਆ
ਬਸ ਨਾਮ ਸਮਝ ਮਿਲੀ ਹੁਣ ਮਨ ਮੰਨ ਗਿਆ ਤੇ ਸਹਿਜੇ ਹੀ ਜਾਣ ਪਛਾਣ ਬਣ ਗਈ ਮੇਰੀ ਜ਼ਿੰਦਗੀ 'ਚ ਕਿੰਨਿਆਂ ਬੰਦਿਆਂ ਨਾਲ ਜਾਣ ਪਛਾਣ ਬਣੀ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਆਪਾਂ ਸਾਰਿਆਂ ਦੀ ਜ਼ਿੰਦਗੀ ਜਿੱਦਾਂ ਹੀ ਹੈ ਨਾ ਕਿਸੇ ਦੀ ਜ਼ਿੰਦਗੀ 'ਚ ਕਿੰਨਿਆਂ ਨਾਲ ਜਾਣ ਪਛਾਣ ਹੈ ਕਿਸੇ ਦੀ ਕਿੰਨਿਆਂ ਨਾਲ ਜਾਣ ਪਛਾਣ ਹੈ ਕਈਆਂ ਦੀ ਮੁੱਖ ਮੰਤਰੀ ਨਾਲ ਜਾਣ ਪਛਾਣ ਹੈ ਕਈਆਂ ਦੀ MLA ਨਾਲ ਜਾਣ ਪਛਾਣ ਹੈ ਕਈਆਂ ਦੀ ਪ੍ਰਧਾਨ ਮੰਤਰੀ ਨਾਲ ਜਾਣ ਪਛਾਣ ਹੈ ਕਈਆਂ ਦੀ ਓਬਾਮੇ ਨਾਲ ਵੀ ਜਾਣ ਪਛਾਣ ਹੋਏਗੀ ਜਾਣ ਪਛਾਣ ਹੋਏਗੀ ਪਰ ਜਿਹੜਾ ਅੰਦਰ ਬੈਠਾ ਇਹਦੀ ਜਾਣ ਪਛਾਣ ਹੈ ਨਹੀਂ ਆ ਕੋ ਸਤਨਾਮ ਇਹਦੀ ਵੀ ਕਰਾਓ ਆ ਜਿਹੜਾ ਅੰਦਰ ਹੈ ਆਪਾਂ ਹੈ ਜਿਹੜਾ ਇਹਦੀ ਵੀ ਜਾਣ ਪਛਾਣ ਹੋਵੇ ਕੋਈ ਮਾੜੀ ਮੋਟੀ ਤੇ ਪਛਾਣ ਹੁੰਦੀ ਕਿਵੇਂ ਹੈ ਜੀ ਜਿਵੇਂ ਆਪਾਂ ਅੱਗੇ ਸ਼ਬਦ ਪੜ੍ਹ ਰਹੇ ਸੀ ਸਵਾਉ ਨਾ ਜਾਣਾ ਮੂੜਾ ਸਵਾਦ ਚੱਖ ਨਹੀਂ ਸਕਦਾ ਮੂਰਖ ਮਾਇਆ ਮਦ ਮਾਤਾ ਹੋਚੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਕਹੁ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕਹਿ ਨਿਕਲਣਾ ਹੈ ਨੇੜੇ ਹੈ ਪਰ ਅਕਲ ਬਿਨਾਂ ਗਿਆਨ ਬਿਨਾਂ ਪਤਾ ਨਹੀਂ ਲੱਗਦਾ ਆਓ ਜੀ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਪਿਆਰਿਓ ਹੁਣ 5 ਮਿੰਟ ਲੱਗਣੇ ਨੇ ਆਨੰਦ ਸਾਹਿਬ ਪੜ੍ਹਨਾ ਹੈ ਅਰਦਾਸ ਕਰਨੀ ਹੈ ਹੁਕਮਨਾਮੇ ਸੁਣਨੇ ਨੇ ਤੇ ਨਾਲ ਹੀ ਆਪਾਂ ਚੰਦਾ ਪਾ ਦੇਣਾ 3 ਘੰਟਿਆਂ ਤੋਂ ਉੱਪਰ ਹੋ ਗਿਆ ਸਮਾਂ ਬਹੁਤ ਟਕਾ ਨਾਲ ਬੈਠੇ ਰਹੇ ਹੋ ਧੰਨਵਾਦ ਅੰਮ੍ਰਿਤ ਸੰਚਾਰ ਗੁਰਦੁਆਰਾ ਸਿੰਘ ਸਭਾ ਮੰਡੀ ਲਾਧੂ ਕਾ ਗੁਰਦੁਆਰਾ ਸਿੰਘ ਸਭਾ ਪਿਛਲੀ ਵਾਰੀ ਜਿੱਥੇ ਅੰਮ੍ਰਿਤ ਸੰਚਾਰ ਹੋਇਆ ਸੀ ਉੱਥੇ ਐਤਕੀ ਫਿਰ ਅੰਮ੍ਰਿਤ ਸੰਚਾਰ ਹੋਣਾ ਹੈ ਜਿਹੜੇ ਮੇਰੇ ਵੀਰ ਜਿਹੜੀਆਂ ਮੇਰੀਆਂ ਭੈਣਾਂ ਮਾਤਾਵਾਂ ਬੱਚੇ ਚਾਹੁੰਦੇ ਹੈ ਅਸੀਂ ਸਿੰਘ ਸੱਜਣਾ ਹੈ ਅਸੀਂ ਗੁਰੂ ਵਾਲੇ ਬਣਨਾ ਹੈ ਅਸੀਂ ਦਾਖਲਾ ਲੈਣਾ ਹੈ ਸੁਣੋ ਬਈ ਜਿਨ੍ਹਾਂ ਨੂੰ ਇਹ ਪੜ੍ਹਾਈ ਚੰਗੀ ਲੱਗਦੀ ਹੈ ਉਹ ਦਾਖਲਾ ਲਓ ਜਿਹੜੇ ਭੁੱਲ ਗਲਤੀਆਂ ਕਰ ਬੈਠੇ ਆ ਦੁਬਾਰਾ ਸੁਧਾਈ ਕਰਾਓ ਜਿਹੜੀਆਂ ਮੇਰੀਆਂ ਭੈਣਾਂ ਨੇ ਵੀਰਾਂ ਨੇ ਦਾਖਲਾ ਲੈਣਾ ਆਓ ਆਹ ਪੜ੍ਹਾਈ ਪੜ੍ਹੀਏ ਦਿਮਾਗ ਖੋਲੀਏ ਮਾੜੇ ਜੇ ਆਪਣੇ ਐਜੂਕੇਸ਼ਨ ਲਈਏ ਸਮਝ ਲਈਏ ਹਰੇਕ ਚੀਜ਼ ਦਾ ਪਤਾ ਲੱਗੇ ਇੱਕ ਤੇ ਸਹਿਜ ਪਾਠ ਗੁਰਬਾਣੀ ਦੇ ਕਰਨੇ ਸ਼ੁਰੂ ਕਰੀਏ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਸਹਿਜ ਪਾਠ ਰੱਖਣ ਦਾ ਵੀ ਰੱਖਾਂਗੇ ਜਿਹੜੇ ਵੀਰ ਸਹਿਜ ਪਾਠ ਕਰਨਾ ਚਾਹੁਣਗੇ ਉਹਨਾਂ ਨੂੰ ਪੋਥੀਆਂ ਵੀ ਦੇਵਾਂਗੇ ਜਿਹੜੇ ਜਿਹੜੇ ਪੜ੍ਹਨਗੇ ਪੜ੍ਹੋ ਆਪ ਗੁਰਬਾਣੀ ਦੇ ਲੜ ਲੱਗੋ ਆਪ ਸਮਝੋ ਭਾਈ ਸਹਿਜ ਪਾਠ ਕਰੋ ਗੁਰਬਾਣੀ ਨੂੰ ਸਮਝੋ ਬੜਾ ਚਾਨਣ ਹੈ ਸਮਝ ਆਵੇ ਜ਼ਿੰਦਗੀ ਜਿਉਣ ਦਾ ਚੱਜ ਆਵੇ ਉਹ ਬੇਨਤੀ ਕੱਲ੍ਹ ਨੂੰ ਕਰਾਂਗੇ ਜਿਹੜੇ ਵੀਰ ਸਹਿਜ ਪਾਠ ਕਰਨਾ ਚਾਹੁੰਦੇ ਹੈ ਕੱਲ੍ਹ ਉੱਥੇ ਬਾਹਰ ਇੱਕ ਦੋ ਸੇਵਾਦਾਰ ਬਹਿ ਜਾਣਗੇ ਉੱਥੇ ਨਾਮ ਲਿਖਾ ਦਿਓ ਆਉਂਦੇ ਹੋਏ ਆਪਣੇ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਨਾ ਆਪਣੇ ਨਾਮ ਲਿਖਾ ਦਿਓ ਫਿਰ ਜਿਵੇਂ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਇੱਕ ਦਿਨ ਫਿਰ ਸਿੰਘ ਆ ਜਾਣਗੇ ਜਥੇ ਵਾਲੇ ਉਹ ਤੁਹਾਨੂੰ ਫਿਰ ਸਹਿਜ ਪਾਠ ਵੀ ਆਰੰਭ ਕਰਾ ਕੇ ਜਾਣਗੇ ਭੈਣਾਂ ਵੀਰ ਭਰਾ ਸਾਰੇ ਸਹਿਜ ਪਾਠ ਬੱਚਿਆਂ ਦੇ ਜਨਮ ਦਿਨਾਂ ਦੇ ਆਪ ਕਰੋ ਜਿਹੜੇ ਪੰਜਾਬੀ ਪੜ੍ਹਦੇ ਹੋ ਡਰੋ ਨਾ ਬਾਣੀ ਪੜ੍ਹਨੀ ਸ਼ੁਰੂ ਕਰੋ ਗੁਰਦੁਆਰਾ ਸਿੰਘ ਸਭਾ ਲਾਧੂ ਕਾ ਮੰਡੀ ਕੱਲ੍ਹ ਸ਼ਾਮ ਨੂੰ 5 ਵਜੇ 6 ਵਜੇ ਤੱਕ ਵੀ ਆ ਜਾਓਗੇ ਤਾਂ ਵੀ ਕੋਈ ਨਹੀਂ 6 ਵਜੇ ਤੱਕ ਵੀ ਆਓ ਅੱਜ 11 ਵਜ ਗਏ ਆ ਕੱਲ੍ਹ ਆਪਾਂ 10:30 ਵਜੇ ਤੱਕ ਕੋਸ਼ਿਸ਼ ਕਰਾਂਗੇ ਸਮਾਪਤੀ ਕਰੀਏ ਅੱਜ ਕਿਉਂਕਿ ਚਲੋ ਤੁਸੀਂ ਸੁਣੀ ਗਏ ਟਕਾ ਨਾਲ ਬੈਠੇ ਰਹੇ ਤੇ ਚਲੋ ਚੰਗਾ ਲੱਗਾ ਮੈਂ ਵੀ 1/2 ਘੰਟਾ ਵੱਧ ਲਾ ਦਿੱਤਾ ਪਰ ਚਲੋ ਮੈਂ ਮਾਫੀ ਚਾਹੁੰਦਾ ਜੇ ਕਈਆਂ ਨੂੰ ਵੱਧ ਲੱਗ ਗਿਆ ਹੋਵੇ ਕਈ ਬੈਠੇ ਬੈਠੇ ਚਲੋ ਥੱਕ ਵੀ ਜਾਂਦੇ ਆ ਇੱਕ ਮੈਂ ਪਹਿਲੇ ਕਹਿੰਦੇ ਵਿੱਚੋਂ ਨਹੀਂ ਉੱਠਣਾ ਫਿਰ ਗਈ ਕਹਿਣਗੇ ਉਦੋਂ ਭਾ ਵੀ ਲਿਆ ਉਧਰੋਂ ਹੁਣ ਭੋਗ ਨਹੀਂ ਪਾਉਂਦੇ ਸਵਾਓ ਆਪਾਂ ਕੱਲ੍ਹ ਦੇ ਦੀਵਾਨ 'ਚ ਫਿਰ ਦਰਸ਼ਨ ਕਰਦੇ ਹਾਂ ਜੀ ਸਾਰੀ ਸੰਗਤ ਦਾ ਧੰਨਵਾਦ ਗੁਰੂ ਜੀ ਜਾਂਦੇ ਆ ਫਿਰ ਆਪਾਂ ਚੱਲ ਪਾਵਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਟਕਾ ਬਣਾ ਕੇ ਰੱਖਿਓ ਜਿਹੜੇ ਰਾਹ 'ਚ ਬਹਿ ਗਏ ਸੀ ਜਿਨ੍ਹਾਂ ਨੇ ਆਪਣੀ ਪ੍ਰੇਮ ਭੇਟਾ ਨਹੀਂ ਰੱਖੀ ਉਹ ਉੱਠ ਕੇ ਮੱਥਾ ਟੇਕ ਲਓ ਪ੍ਰੇਮ ਭੇਟਾ ਰੱਖ ਲਓ ਬਾਕੀ ਕੋਈ ਵੀ ਪਹਿਲਾਂ ਜਾਣ ਦੀ ਖੇਚਲ ਨਾ ਕਰਿਓ ਮੋਬਾਈਲ ਗਹਿਣੇ ਪਰਸ ਸੰਭਾਲਿਓ ਜੀ ਆਪਣੇ ਇਕੱਠ ਬਹੁਤ ਜ਼ਿਆਦਾ ਬੱਚਿਆਂ ਨੂੰ ਸੰਭਾਲ ਕੇ ਰੱਖਿਓ ਆਪਣੇ ਜਿਵੇਂ ਸੰਗਤ ਲੈ ਕੇ ਆਇਓ ਉਵੇਂ ਹੀ ਲੈ ਕੇ ਜਾਇਓ ਪਿਆਰ ਨਾਲ ਟਰਾਲੀਆਂ ਵਿੱਚ ਬਿਠਾ ਕੇ ਟਕਾ ਨਾਲ ਸਾਰਿਆਂ ਦਾ ਖਿਆਲ ਰੱਖਿਓ। ਕੱਲ ਭਾਈ 7:30 ਵਜੇ ਜਥਾ ਸ਼ੁਰੂ ਕਰੇਗਾ, 8 ਵਜੇ ਦੀਵਾਨ ਸ਼ੁਰੂ ਕਰ ਲਾਂਗੇ। ਲੇਟ ਨਾ ਕਰਿਓ, ਜ਼ਰੂਰ ਥੋੜਾ ਜਿਹਾ ਵੇਲੇ ਨਾਲ ਆਉਣ ਦੀ ਖੇਚਲ ਕਰਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਨੇ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸਿੱਖੀ ਮਨ ਵਧੀਆਂ ਵਾਰਾਂ ਤੇਰਾ ਮਨ ਜਿਨੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ
ਮਾਤ ਪਿਤਾ ਗਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ।
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਤੇ ਆਵੈ ਧਾਏ ਸਭ ਥਾਈਂ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇਰ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਤਿਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨਵੇਂ ਉੱਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਲਾਦੂ ਕਾ ਮੰਡੀ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਹਿ ਜਥਿਆਂ ਨੇ ਗੁਰਮਤ ਦੀਆਂ ਵਿਚਾਰਾਂ ਕੀਤੀਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰਨੀ ਸਤਿਗੁਰੂ ਜੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ ਆਪਣੇ ਸਤਿਗੁਰ ਕੈ ਬਲਿਹਾਰ ਆ ਗਏ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ ਰਹਾਉ ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਾਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ